ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਕਰਦੇ ਹਾਂ ਕਿ ਆਪ ਸਭ ਤੰਦਰੁਸਤ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ, ਰਾਜੀ ਖੁਸ਼ੀ ਖੁਸ਼ੀਆਂ ਕਿਹੜੇ ਮਾਣ ਰਹੇ ਹੋਵੋਗੇ। ਅਤੇ ਆਓ ਫਿਰ ਆਪਾਂ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਦਿਲ ਵਾਲੀ ਗੱਲ, ਅਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਅੱਜ ਅਸੀਂ ਕਰਨੀਆਂ, ਚਿੰਤਨ ਕਰਨਾ। ਜੀ ਐਸ ਚਾਲ ਆਉਂਦੇ ਆ ਪ੍ਰੋਗਰਾਮ ਦੇ ਵਿੱਚ, ਅਮਰੀਕ ਫਲੋਰਾ ਭਾਅ ਜੀ ਵੀ ਸ਼ਾਮਿਲ ਹੋਣਗੇ। ਤੁਸੀਂ ਸੁਬਾਹ ਤੋਂ ਸ਼ਾਮਿਲ ਹੋ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਰਾਹੀਂ। ਸਹਿਜ ਪਾਠ ਦੁਬਾਰਾ ਚੱਲ ਰਹੇ ਨੇ ਔਰ ਦਲਜੀਤ ਸਿੰਘ ਮਹਿਤਾ ਚੌਂਕ ਪਾਸੋਂ ਗੁਰਬਾਣੀ ਵਿਚਾਰ ਸੁਣ ਰਹੇ ਹੋ। ਬੜਾ ਧੰਨਵਾਦ ਉਹਨਾਂ ਦਾ। ਵੱਡੇ ਤੜਕੇ ਉੱਠਦੇ ਨੇ, ਤਿਆਰੀ ਕਰਦੇ ਨੇ, ਪ੍ਰੋਗਰਾਮ ਪੇਸ਼ ਕਰਦੇ ਨੇ, ਹੋਰ ਗਾਂ ਰਿਕਾਰਡਿੰਗਸ ਕਰਦੇ ਨੇ। ਸੋ ਪਿਆਰਿਓ, ਇਸ ਡੈਡੀਕੇਸ਼ਨ ਦੇ ਨਾਲ ਹਰਮਨ ਰੇਡੀਓ ਪਿਛਲੇ 20 ਸਾਲ ਤੋਂ ਚੱਲ ਰਿਹਾ ਅਤੇ ਸਾਡਾ ਤੁਹਾਡਾ ਸਾਥ ਬਣਿਆ ਰਹੇਗਾ ਜਿੰਨੀ ਦੇਰ ਪਰਮਾਤਮਾ ਨੂੰ ਮਨਜ਼ੂਰ ਹੋਏਗਾ। ਅੱਜ 2 ਘੰਟੇ ਆਪਾਂ ਬਿਤਾਉਣੇ ਆ ਇਸ ਪ੍ਰੋਗਰਾਮ ਦੇ ਰਾਹੀਂ। ਇਸ ਦੌਰਾਨ ਤੁਸੀਂ ਟੈਲੀਗ੍ਰਾਮ ਜਾਂ ਈਮੇਲ ਦੇ ਰਾਹੀਂ ਆਪਣੀਆਂ ਗੱਲਾਂ ਬਾਤਾਂ, ਦਿਲ ਦੀਆਂ ਗੱਲਾਂ ਸਾਂਝੀਆਂ ਸਾਡੇ ਨਾਲ ਕਰੋ। ਕੋਈ ਤਸਵੀਰ ਹੈ ਉਹ ਸਾਂਝੀ ਕਰੋ, ਕੁਛ ਕਹਿਣਾ ਚਾਹੁੰਦੇ ਹੋ, ਕੁਛ ਤੁਹਾਡੇ ਦਿਮਾਗ ਦੇ ਉੱਤੇ ਚੱਲ ਰਿਹਾ, ਫੇਸਬੁੱਕ ਮੰਗਰ ਵਟਸ ਔਨ ਯੋਰ ਮਾਈਂਡ, ਤਾਂ ਉਹ ਵੀ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਅੱਜ ਗੱਲ ਇਸ ਤਰ੍ਹਾਂ ਹੈ ਕਿ ਕਈ ਮੁੱਦੇ ਆ ਜਿਨ੍ਹਾਂ ਦੇ ਬਾਰੇ ਆਪਾਂ ਅੱਜ ਗੱਲ ਕਰਨੀ ਆ। ਉਹਨਾਂ ਮੁੱਦਿਆਂ ਦੇ ਥੋੜ੍ਹੇ ਹੀਟਅਪ ਵੀ ਹੋ ਸਕਦਾ ਕੰਮ, ਅਤੇ ਹਾਸਾ ਮਜ਼ਾਕ ਵੀ ਅੱਜ ਕੋਸ਼ਿਸ਼ ਕਰਾਂਗੇ। ਦਿਨ ਬਹੁਤ ਸੋਹਣਾ ਚੜ੍ਹਿਆ ਆ ਕਫ ਸਾਰਬਰ ਦੇ ਵਿੱਚ, ਹਲਕੀ ਹਲਕੀ ਹਵਾ 'ਚ ਠੰਡਕ ਹੈ, ਗਰਮੀ ਵਾਲਾ ਬਿਲਕੁਲ ਮਾਹੌਲ ਨਹੀਂ ਹੈਗਾ ਇਸ ਵਾਰੀ। ਸਾਰਾ ਕੁਛ ਹੀ ਅਪਸੈਟ ਹੋਇਆ ਪਿਆ ਅਤੇ ਧੁੱਪ ਖਿੜੀ ਹੋਈ ਆ। ਤਾਂ ਕੱਲ੍ਹ ਦੁਸਹਿਰਾ ਸੀ, ਸਾਰੇ ਮਨਾਉਂਦੇ ਆ ਇੰਡੀਆ ਦੇ ਵਿੱਚ। ਪਹਿਲਾਂ ਬੜਾ ਚਾਅ ਹੁੰਦਾ ਸੀਗਾ, ਮੈਨੂੰ ਕੱਲ੍ਹ ਦੁਪਹਿਰ ਤੋਂ ਬਾਅਦ ਪਤਾ ਲੱਗਿਆ ਕਿ ਅੱਜ ਦੁਸਹਿਰਾ ਹੈ। ਮੇਰੇ ਫਾਦਰ ਸਾਹਿਬ ਨੇ ਵੀਡੀਓ ਪਾਇਆ ਆਪਣੇ ਗਰੁੱਪ ਦੇ ਵਿੱਚ, ਪਰਿਵਾਰ ਦਾ, ਸਾਡਾ ਬੜਾ ਵੱਡਾ ਪਰਿਵਾਰ ਇੰਗਲੈਂਡ ਕਨੇਡਾ ਅਮਰੀਕਾ, ਗੰਨਿਆਂ ਦਾ, ਗੰਨੇ ਚੁੱਪਣ ਦਾ। ਯਾਦਾਂ ਤਾਜ਼ੀਆਂ ਹੋ ਗਈਆਂ ਕਿਉਂਕਿ ਸਾਨੂੰ ਰੋਕਿਆ ਜਾਂਦਾ ਸੀ ਵੀ ਨਹੀਂ ਨਹੀਂ ਦੁਸਹਿਰੇ ਵਾਲੇ ਦਿਨ ਤੋਂ ਪਹਿਲਾਂ ਗੰਨਾ ਨਹੀਂ ਭੰਨਣਾ, ਮਿੱਠਾ ਨਹੀਂ ਹੁੰਦਾ ਉਹਦੇ ਵਿੱਚ। ਵਾਕਈ ਇਹ ਗੱਲ ਸਹੀ ਹੈ, ਕੋਈ ਵਹਿਮ ਨਹੀਂ ਹੈਗਾ। ਇਹ ਉਸ ਹਿਸਾਬ ਨਾਲ ਸੈਟਿੰਗ ਕੀਤੀ ਹੈ ਕਿ ਉਹ ਇੱਕ ਡੇਟ ਮਿੱਥ ਲਈ ਵੀ ਦੁਸਹਿਰੇ ਤੋਂ ਬਾਅਦ ਫਿਰ ਗੰਨੇ ਚੁੱਪਣੇ, ਪੀੜਨੇ, ਗੁੜ ਕੱਢਣਾ, ਉਦੋਂ ਫਿਰ ਉਹ ਰੈਡੀ ਹੈ। ਇੱਕ ਤਾਂ ਇਹ ਬਹੁਤ ਵੱਡੀ ਨਿਸ਼ਾਨੀ ਦੁਸਹਿਰੇ ਦੀ ਹੈਗੀ ਆ। ਦੂਜੀ, ਸਾਡੇ ਇਲਾਕੇ ਦੇ ਵਿੱਚ ਰਾਮਲੀਲਾ ਲੱਗਦੀ ਹੁੰਦੀ ਸੀ। ਵੈਸੇ ਮੈਂ ਇੱਕ ਵਾਰੀ ਗਿਆ, ਉੱਥੇ ਅਸੀਂ ਘੱਟ ਜਾਂਦੇ ਸੀ ਕਿਉਂਕਿ ਉਹ ਸ਼ਾਮ ਨੂੰ ਹੁੰਦਾ ਸੀ ਅਤੇ ਉੱਥੇ ਮਾਹੌਲ ਜਿਹੜਾ ਆ ਉਹ ਲੇਡੀਜ਼ ਵਾਲਾ ਨਹੀਂ ਸੀ ਹੁੰਦਾ। ਔਰਤਾਂ ਮੈਂ ਕਦੇ ਵੀ ਉੱਥੇ ਜਾਂਦੀਆਂ ਨਹੀਂ ਦੇਖੀਆਂ, ਫਿਰ ਸ਼ਾਮ ਨੂੰ ਤੁਹਾਨੂੰ ਪਤਾ ਹੀ ਆ ਉੱਥੇ। ਅਤੇ ਦਿਨੇ ਦਿਨੇ ਹਾਂ ਦੁਸਹਿਰੇ ਦਾ ਮੇਲਾ ਲੱਗਦਾ ਹੁੰਦਾ ਸੀ ਸਾਡੇ ਇਲਾਕੇ ਦੇ ਵਿੱਚ, ਹਿਆਲੇ ਗੁਰਦੁਆਰਾ ਸਾਹਿਬ ਦੇ ਵਿੱਚ ਪਾਠ ਹੁੰਦੇ ਸੀ, ਉੱਥੇ ਮੇਲਾ ਹੁੰਦਾ ਸੀ, ਢਾਡੀ ਹੁੰਦੇ ਸੀ, ਰਾਗੀ ਹੁੰਦੇ ਸੀ। ਉਹ ਯਾਦਾਂ ਦੁਸਹਿਰੇ ਦੀਆਂ ਸਾਡੇ ਨਾਲ ਹੈ। ਸਕੂਲਾਂ ਦੇ ਵਿੱਚ ਲੇਖ ਲਿਖਦੇ ਹੁੰਦੇ ਸੀ, ਦੁਸਹਿਰੇ ਦੀ ਮਹੱਤਤਾ ਪੜ੍ਹਦੇ ਹੁੰਦੇ ਸੀ, ਰਮਾਇਣ ਪੜ੍ਹਦੇ ਹੁੰਦੇ ਸੀ, ਤਾਂ ਉਹ ਜਿਹੜੀਆਂ ਯਾਦ ਨੇ। ਪਰ ਜਿੱਦਾਂ ਜਿੱਦਾਂ ਸਮਾਂ ਬੀਤਦਾ ਗਿਆ, ਜਿਹੜੇ ਦੁਸਹਿਰੇ ਦੇ ਮਤਲਬ ਡੂੰਘੇ ਹੁੰਦੇ ਗਏ, ਰਾਮ ਦੇ ਮਤਲਬ ਡੂੰਘੇ ਹੁੰਦੇ ਗਏ। ਜਦੋਂ ਗੁਰਬਾਣੀ ਦੇ ਲੜ ਲੱਗੇ ਤਾਂ ਪਤਾ ਲੱਗਿਆ ਕਿ ਰਮਾਇਣ ਕਿੰਨੀ ਡੂੰਘੀ ਹੈ, ਰਾਮ ਦੇ ਅਰਥ ਕਿੰਨੇ ਡੂੰਘੇ ਨੇ, ਕਿੰਨੇ ਪੁਰਾਤਨ ਨੇ। ਰਾਜਾ ਰਾਮ ਚੰਦ ਤੋਂ ਵੀ ਪੁਰਾਤਨ ਨੇ। ਇਹ ਉਸੇ ਤਰ੍ਹਾਂ ਹੀ ਹੈ, ਰਾਮ ਜਿਸ ਤਰ੍ਹਾਂ ਕੋਈ ਅੱਜ 500-550 ਸਾਲ ਬਾਅਦ ਕੋਈ ਆਪਣੇ ਬੇਟੇ ਦਾ ਨਾਮ ਨਾਨਕ ਰੱਖ ਲਵੇ, ਕੋਈ 350-350 ਸਾਲ ਬਾਅਦ ਗੋਬਿੰਦ ਰੱਖ ਲਵੇ, ਇਹ ਉਸੇ ਤਰ੍ਹਾਂ ਹੀ ਹੈ। ਰਾਮਚੰਦਰ ਜੀ ਅਯੋਧਿਆ ਦੇ ਰਾਜੇ ਦਾ ਨਾਮ ਰਾਮ, ਇਲਾਹੀ ਨਾਮ, ਨਾਮ ਨੂੰ ਰਾਮ ਕਿਹਾ ਗਿਆ, ਉਸ ਹਸਤੀ ਨੂੰ ਜਿਹੜਾ ਰਮਿਆ ਹੋਇਆ ਸਾਰੇ ਸਮਾਜ ਦੇ ਵਿੱਚ, ਸਾਰੇ ਬ੍ਰਹਿਮੰਡ ਦੇ ਵਿੱਚ, ਉਸ ਨੂੰ ਰਾਮ ਕਿਹਾ ਗਿਆ ਆ। ਉਸ ਤੋਂ ਪ੍ਰਭਾਵਿਤ ਹੋ ਕੇ ਦਸ਼ਰਥ ਨੇ ਆਪਣੇ ਬੇਟੇ ਦਾ ਨਾਮ ਰਾਮ ਰੱਖਿਆ ਸੀ, ਔਰ ਉਹ ਮਰਿਆਦਾ ਪੁਰਸ਼ੋਤਮ ਹੋਇਆ, ਬੜਾ ਜਸ ਖੱਟਿਆ ਉਸਨੇ ਅਤੇ ਧਰਮ ਬਹਾਲਿਆ, ਧਰਮ ਦਾ ਰਾਜ ਕੀਤਾ। ਉਹ ਕਥਾਵਾਂ ਜਿਹੜੀਆਂ ਫਿਰ ਚੱਲਦੀਆਂ ਨੇ ਰਾਮਾਇਣ, ਹੌਲੀ 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 ਉਸ ਰਾਮ ਦੇ ਨਾਂ ਦੇ ਨਾਲ ਅਧਿਆਤਮ ਜੁੜਿਆ, ਅਧਿਆਤਮ ਮੈਥਡੋਲੋਜੀ ਜੁੜੀ, ਅਤੇ ਫਿਰ ਉਹ ਰਮਾਇਣ ਦੇ ਰੂਪ ਦੇ ਵਿੱਚ, ਕਹਾਣੀਆਂ ਦੇ ਰੂਪ ਦੇ ਵਿੱਚ ਸਾਡੇ ਵਿੱਚ ਚੱਲਦੀ ਹੈ, ਔਰ ਅਸੀਂ ਉਹਨੂੰ ਰਿਪੀਟ ਕਰਦੇ ਹਾਂ। ਜਿਹੜੇ ਅਰਕ ਕੱਢਣ ਵਾਲੇ ਆ ਉਹ ਕੱਢ ਲੈਂਦੇ ਆ, ਉਹਦੇ ਵਿੱਚੋਂ ਰਾਮ ਦਾ ਅਸਲੀ ਮਤਲਬ ਜਾਣ ਜਾਂਦੇ ਨੇ, ਸੀਤਾ ਕੌਣ ਸੀ ਉਹਦਾ ਮਤਲਬ ਜਾਣ ਜਾਂਦੇ ਨੇ, ਲਕਸ਼ਮਣ ਦੇ ਬਾਰੇ ਜਾਣ ਜਾਂਦੇ, ਅਤੇ ਸਾਡੇ ਅੰਦਰਲਾ ਜਿਹੜਾ ਰਾਵਣ ਹੈ ਉਹ ਸਾਡੀ ਬਿਰਤੀ ਜਿਹੜੀ ਸਾਨੂੰ ਹੇਠਾਂ ਨੂੰ ਘੜੀਸ ਕੇ ਲੈ ਜਾਂਦੀ ਹੈ ਮਾੜੇ ਕੰਮਾਂ ਵੱਲ ਨੂੰ, ਉਹਦੇ ਬਾਰੇ ਜਾਣ ਜਾਂਦੇ ਨੇ। ਇਹਨਾਂ ਨਾਲ ਕਿੱਦਾਂ ਲੜਨਾ ਆ, ਸਾਡੇ ਰਾਮ ਨੇ ਕਿੱਦਾਂ ਸਾਡੀ ਆਤਮਾ ਨੂੰ, ਸੀਤਾ ਨੂੰ ਛਡਾਉਣਾ ਆ ਉਸ ਰਾਵਣ ਤੋਂ, ਇਹ ਜਾਣ ਜਾਂਦੇ ਨੇ। ਇਹ ਅਧਿਆਤਮ ਹੈ ਅਸਲ ਦੇ ਵਿੱਚ, ਇਹਨਾਂ ਕਹਾਣੀਆਂ ਦੇ ਵਿੱਚ ਛੁਪਿਆ ਹੋਇਆ। ਦਹਿਸਿਰ, ਦੁਸਹਿਰਾ, ਦਸਹਿਰਾ, ਦਸਾਂ ਨੂੰ ਹਰਾਉਣਾ, ਹਰ ਗਿਆ ਇਸ ਦਿਨ ਰਾਮ ਦੀ ਜਿੱਤ ਹੋ ਗਈ, ਸੀਤਾ ਨੂੰ ਸਾਡੀ ਆਤਮਾ ਨੂੰ ਛਡਾ ਲਿਆ, ਦਹਿ ਪਾਸੇ ਨੂੰ ਜਿਹੜੀ ਦਸਾਂ ਦਿਸ਼ਾਵਾਂ ਵੱਲ ਨੂੰ ਸਾਡੀ ਆਤਮਾ ਨੂੰ ਭਟਕਾ ਰਹੀ ਹੈ, ਉਹਦੇ ਤੋਂ ਛੁਟਕਾਰਾ ਹੋ ਕੇ ਸਿੰਗਲੈਰਿਟੀ 'ਚ ਆ ਗਏ, ਇਹ ਦੁਸਹਿਰਾ ਆ। ਜਿਸ ਇਨਸਾਨ ਨੇ, ਜਿਸ ਬੰਦੇ ਨੇ, ਜਿਸ ਰੱਬ ਦੇ ਪਿਆਰੇ ਭਗਤ ਨੇ ਜਿਸ ਦਿਨ ਇਹ ਅਵਸਥਾ ਪ੍ਰਾਪਤ ਕਰ ਲਈ, ਦਸਾਂ ਦੇ ਉੱਤੇ ਕਾਬੂ ਪਾ ਲਿਆ, ਉਹਨੂੰ ਹਰਾ ਦਿੱਤਾ, ਆਤਮਾ ਆਪਣੀ ਛੜਾ ਲਈ ਉੱਥੋਂ, ਉਹਦੇ ਲਈ ਉਦਣ ਹੀ ਦੁਸਹਿਰਾ ਆ। ਇਹ ਬੜੀਆਂ ਡੂੰਘੀਆਂ ਗੱਲਾਂ ਨੇ, ਮੈਂ ਆਪਣੀ ਕਿਤਾਬ ਦੇ ਵਿੱਚ ਲਿਖਿਆ ਸਾਰਾ ਕੁਛ, ਇੱਕ ਚੈਪਟਰ ਹੈ ਪੂਰਾ, ਲੋਗਨ ਰਾਮ ਖਿਲਾਉਣਾ ਜਾਣਾ। ਬਹੁਤ ਸਾਰੇ ਸਾਡੇ ਲੋਕ ਹੁਣ ਅਸੀਂ ਹਾਂ ਬਸ ਸ਼ਾਮ ਨੂੰ ਰਾਵਣ ਜਾਲਣਾ, ਬਸ ਜੀ ਪਟਾਕੇ ਜਲਣੇ ਆ, ਬਸ ਉਹ ਤੋਂ ਬਾਅਦ ਕੀ ਹੋਣਾ, ਫਿਰ ਆਪਾਂ ਰੱਜ ਕੇ ਖਾਣਾ ਪੀਣਾ ਆ, ਖਾਣਾ ਘੱਟ ਅਤੇ ਪੀਣਾ ਜ਼ਿਆਦਾ ਆ, ਅਤੇ ਫਿਰ ਇੱਧਰਲੀਆਂ ਮਾਰਨੀਆਂ, ਉੱਧਰਲੀਆਂ ਮਾਰਨੀਆਂ, ਇੱਧਰ ਘੁੰਮੀ ਜਾਣਾ, ਉੱਧਰ ਘੁੰਮਣਾ, ਰਾਤ ਨੂੰ ਘਰ ਆਉਣਾ। ਇਹ ਹੈ ਸਾਡੀ ਰਾਮਲੀਲਾ, ਇਹ ਹੈ ਸਾਡਾ ਦੁਸਹਿਰਾ। ਹੋਣਾ ਇੱਦਾਂ ਚਾਹੀਦਾ ਕਿ ਠੀਕ ਹੈ, ਰਾਵਣ ਜਾਲਣਾ ਇੱਕ ਸਿੰਬੋਲਿਕ ਤੌਰ 'ਤੇ, ਉਸ ਤੋਂ ਬਾਅਦ ਭਗਤੀ ਦੇ ਭਜਨ ਗਾਉਣੇ ਆ, ਰਮਾਇਣ ਸੁਣਨੀ ਹੈ, ਲੰਗਰ ਛਕਣਾ ਆ ਜਾਂ ਭੰਡਾਰਾ ਛਕਣਾ ਆ, ਅਤੇ ਰਾਮ ਨਾਮ ਜਪਦੇ ਘਰ ਨੂੰ ਆਉਣਾ। ਇਹ ਹੋਣੀ ਚਾਹੀਦੀ ਹੈ ਦੁਸਹਿਰਾ, ਦੁਸਹਿਰੇ ਦੀ ਇਹ ਬਿਰਤੀ ਹੋਣੀ ਚਾਹੀਦੀ ਹੈ। ਹੈ ਕਿ ਜਾਣਾ ਆ ਬਸ, ਪਲਾ ਪਟਾਕੇ ਚਲਾਉਣੇ ਆ, ਬਸ ਭੰਗੜੇ ਪਾਉਣ ਲੱਗ ਪੈਣਾ ਆ, ਬਸ ਲਓ ਜੀ ਫਿਰ ਪੀਣ ਵਾਲੇ ਨੇ ਪੀਣ ਵਾਲੇ ਜੁਗਾੜ ਕਰਨ ਲੱਗ ਪੈਣਾ ਆ, ਕੋਈ ਇੱਧਰ ਚਲ ਗਿਆ, ਕੋਈ ਉੱਧਰ ਚਲ ਗਿਆ, ਬਸ ਰੌਲਾ ਗੋਲਾ ਪਾ ਕੇ, ਮਤਲਬ ਉਹ ਇਹ ਰਮਾਇਣ ਆਪਾਂ ਅੱਜ ਕਰਦੇ ਹਾਂ, ਇਸੇ ਤਰ੍ਹਾਂ ਦੇਖਣ ਨੂੰ ਆਉਂਦੇ। ਹਾਂ, ਜੇ ਕੋਈ ਸੱਜਣ ਪਿਆਰਾ ਮੈਨੂੰ ਦੱਸ ਸਕਦਾ ਆ ਕਿ ਕੋਈ ਭਗਤੀ ਵਾਲੀ ਰਮਾਇਣ ਦੇਖਣ ਜਾਂ ਕਰਨ ਜਾਂਦੇ ਆ, ਤਾਂ ਜ਼ਰੂਰ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ। ਪਰ ਬਿਰਤੀ ਤਮਾਸ਼ਾ ਆ, ਤਮਾਸ਼ਾ ਦੇਖਣ ਜਾਣਾ ਆ, ਕੋਈ ਭਗਤੀ ਬਿਰਤੀ ਨਾਲ ਨਹੀਂ ਜਾਣਾ। ਜਿਹੜੇ ਜਾਂਦੇ ਨੇ ਉਹਨਾਂ ਨੂੰ ਕੋਟ ਕੋਟ ਪ੍ਰਣਾਮ, ਜਿਹੜੇ ਭਗਤੀ ਬਿਰਤੀ ਨਾਲ ਜਾਂਦੇ ਨੇ, ਪਰ ਉਹ ਭੀੜਾਂ ਦੇ ਵਿੱਚ ਨਹੀਂ ਜਾਂਦੇ, ਬਹੁਤ ਲੋਕ ਸਾਡੇ ਗੁਰੂ ਘਰਾਂ 'ਚ ਜਾਂਦੇ ਨੇ, ਕਿਉਂਕਿ ਉੱਥੇ ਭਗਤੀ ਚੱਲ ਰਹੀ ਹੁੰਦੀ, ਕੀਰਤਨ ਚੱਲ ਰਿਹਾ ਹੁੰਦਾ, ਸ਼ੋਸ਼ਾ ਘੱਟ ਹੁੰਦਾ, ਮੱਥਾ ਟੇਕਦੇ ਨੇ। ਇਹੀ ਦੀਵਾਲੀ ਹੈ। ਦੀਵਾਲੀ ਨੂੰ ਵੀ ਰਾਮ ਆਉਣ ਦਾ ਮਤਲਬ, ਨਾਮ ਜਪਣ ਦਾ ਮਤਲਬ ਸ਼ਾਂਤੀ ਹੋਣਾ ਆ। ਔਰ ਸ਼ਾਂਤੀ ਕਿਸੇ ਮੰਦਰ ਦੇ ਵਿੱਚ ਜੇ ਭਗਤੀ ਹੋ ਰਹੀ ਹੈ ਉੱਥੇ ਜਾ ਕੇ ਆ, ਕਿਤੇ ਭਜਨ ਬੰਦਗੀ ਚੱਲ ਰਹੀ ਹੈ ਉੱਥੇ ਜਾ ਕੇ ਆ, ਕਿਤੇ ਕੀਰਤਨ ਚੱਲ ਰਿਹਾ ਉੱਥੇ ਜਾ ਕੇ ਆ। ਹੁੱਲੜਬਾਜੀ ਵਿੱਚ ਨਾ ਦੁਸਹਿਰਾ ਆ ਅਤੇ ਨਾ ਦੀਵਾਲੀ ਆ। ਸੋ ਪਿਆਰਿਓ, ਇਹ ਮੇਰੇ ਵਿਚਾਰ ਸੀ ਅਤੇ ਉਮੀਦ ਰੱਖਦੇ ਹਾਂ ਕਿ ਤੁਹਾਨੂੰ ਪਸੰਦ ਆਏ ਹੋਊਗੇ। ਦੁਸਹਿਰੇ ਦੇ, ਦੀਵਾਲੀ ਦੇ ਅਸਲੀ ਮਤਲਬ ਕੀ ਆ? ਸਭ ਅਧਿਆਤਮਕ ਹੈ, ਸਭ ਅੰਦਰ ਹੀ ਹੈ। ਸਾਡੀ ਸੀਤਾ ਜਿਹੜੀ ਹੈ ਉਹ ਸਾਡੀ ਆਤਮਾ ਆ, ਜਿਹੜੀ ਰਾਵਣ ਸਾਡੇ ਅਵਗੁਣਾਂ ਨੇ ਜਿਹੜੇ ਦਸਾਂ ਦਿਸ਼ਾਵਾਂ ਵੱਲ ਨੂੰ ਭੱਜ ਰਹੇ ਨੇ। ਹੋਰ ਬਹੁਤ ਡੂੰਘੇ ਮਤਲਬ ਹੈ, ਹੋਰ ਡੂੰਘੇ ਜਾ ਸਕਦੇ ਹਾਂ। ਉਹਨਾਂ ਨੇ ਜਕੜੀ ਹੋਈ ਹੈ ਸਾਡੀ ਆਤਮਾ ਨੂੰ, ਮਿਸਯੂਜ਼ ਕਰ ਰਹੀਆਂ ਨੇ ਉਹ ਸਾਡੀਆਂ ਬਿਰਤੀਆਂ। ਬਹੁਤ ਪਾਵਰਫੁੱਲ ਹੈ ਉਹ ਜਿਹੜਾ ਰਾਵਣ ਹੈ ਦਸਾਂ ਦਿਸ਼ਾਵਾਂ ਨੂੰ ਭੱਜਦਾ, ਉਹ ਬਹੁਤ ਪਾਵਰਫੁੱਲ ਹੈ। ਉਹਨਾਂ ਆਤਮਾ ਨੂੰ ਜਕੜਿਆ ਹੋਇਆ, ਔਰ ਉਹਨੂੰ ਓਨਾ ਹੀ ਪਾਵਰਫੁੱਲ ਬੰਦਾ ਚਾਹੀਦਾ ਜਿਹੜਾ ਛਡਾ ਲਵੇ, ਔਰ ਉਹ ਹੈ ਜੀ ਰਾਮ ਨਾਮ ਆਪ ਪਰਮਾਤਮਾ। ਕੋਈ ਬਹੁਤਾ ਫਰਕ ਨਹੀਂ ਹੈਗਾ, ਬਸ ਰਾਮ ਦੇ ਵਿੱਚ ਸ਼ਕਤੀ ਇੱਕ ਜ਼ਿਆਦਾ ਆ ਕਿ ਉਹ ਉਹੀ ਛਡਾ ਸਕਦਾ ਹੈ। ਉਹ ਹਨੂੰਮਨ, ਲਕਸ਼ਮਣ, ਲਕਸ਼ਮਣ ਦਾ ਮਤਲਬ ਹੁੰਦਾ ਟਾਰਗੇਟ, ਜਿਹੜਾ ਕਿ ਟਾਰਗੇਟ 'ਤੇ ਰੱਖਦਾ ਆ। ਹਨੂੰਮਨ ਦਾ ਮਤਲਬ ਹੁੰਦਾ ਆ ਜਿਹੜਾ ਵਿਰਾਟ ਰੂਪ ਦੇ ਵਿੱਚ ਵੱਡਾ ਮਨ ਸਾਡਾ ਬਣ ਜਾਂਦਾ ਆ। ਹਨੂੰ ਦਾ ਮਤਲਬ ਹੁੰਦਾ ਵੈਸੇ ਹਵਾ, ਵੀ ਬਹੁਤ ਵੱਡਾ ਜਿਹੜਾ ਵੱਡਾ ਸਰਕਲ ਹੈ ਉਹਨੂੰ ਹਨੂੰ ਮਨ ਕਹਿੰਦੇ ਆ। ਜਿਹੜਾ ਲਕਸ਼ ਦਾ ਮਤਲਬ ਹੁੰਦਾ ਜਿਹੜਾ ਬਿੰਦੂ, ਸੈਂਟਰ, ਸੈਂਟਰ ਪੁਆਇੰਟ ਆਫ ਦਾ ਸਰਕਲ, ਉਹਨੂੰ ਲਕਸ਼ ਕਹਿੰਦੇ ਆ ਮਨ। ਇਹ ਦੋਨੋਂ ਇਕੱਠੇ ਹੁੰਦੇ ਨੇ, ਇਕੱਠੇ ਹੋ ਕੇ ਰਾਮ ਜੀ ਫਿਰ ਇਹਨਾਂ ਦੀ ਵਰਤੋਂ ਕਰਕੇ ਸੀਤਾ ਨੂੰ ਛਡਾਉਂਦੇ ਨੇ, ਟਾਰਗੇਟ 'ਤੇ ਰਹਿੰਦੇ ਨੇ ਅਤੇ ਵਿਰਾਟ ਰੂਪ ਦੇ ਵਿੱਚ ਵੀ ਦੋਨੋਂ ਵਰਤਦੇ ਨੇ, ਲਕਸ਼ਮਣ ਅਤੇ ਹਨੂੰਮਨ। ਸੋ ਪਿਆਰਿਓ, ਇਹਨਾਂ ਜਿਹੜੀਆਂ ਕਥਾਵਾਂ ਨੇ ਇਹਨਾਂ ਦੇ ਵਿੱਚੋਂ ਆਪਾਂ ਅਰਕ ਕੱਢਣਾ ਆ, ਅੰਮ੍ਰਿਤ ਕੱਢਣਾ ਆ, ਅੰਮ੍ਰਿਤ ਕੱਢ ਕੇ ਆਪਣੇ ਉੱਤੇ ਲਾਗੂ ਕਰਕੇ ਲਾਹਾ ਲੈਣਾ ਆ। ਲੋਕਾਂ ਦੇ ਕਾਟੋ ਕੋਲੇ ਜਾਂ ਆਹ ਕਰਤਾ ਜੀ ਰਾਵਣ ਨੇ, ਉਹ ਕਰਤਾ ਜੀ ਰਾਮ ਨੇ, ਆਹ ਇਹ ਜਿਹੜੇ ਮਾੜਾ ਬੋਲਦੇ ਨੇ ਕਿਸੇ ਵੀ ਬਾਰੇ, ਬਹੁਤ ਗਲਤ ਗੱਲਾਂ ਨੇ। ਜਿਨ੍ਹਾਂ ਨੂੰ ਨਹੀਂ ਪਤਾ ਉਹੀ ਬੋਲਦੇ ਨੇ, ਜਿਨ੍ਹਾਂ ਨੂੰ ਪਤਾ ਆ ਉਹਨਾਂ ਨੂੰ ਪਤਾ ਰਾਮ ਕੌਣ ਹੈ, ਸੀਤਾ ਕੌਣ ਹੈ। ਸੋ ਕਈ ਘਟਨਾਵਾਂ ਵਾਪਰ ਰਹੀਆਂ ਨੇ ਆਸ ਪਾਸ, ਬੜਾ ਕੁਛ ਹੋ ਰਿਹਾ ਹੈ। ਇਹਨਾਂ ਦੇ ਮੱਦੇਨਜ਼ਰ ਆਪਾਂ ਗੱਲਾਂ ਕਰੀ ਦੀਆਂ ਨੇ, ਤੁਹਾਡੇ ਨਾਲ ਸਾਂਝੀਆਂ ਕਰੀ ਦੀਆਂ ਨੇ। ਮੈਂ ਵੀ ਸੁਣਦਾ ਹਾਂ, ਮੈਂ ਵੀ ਜਦੋਂ ਡਿਸਕਸ਼ਨ ਚੱਲਦੀ ਆਪਾਂ ਵੀ ਸੁਣੀ ਦੀ ਆ, ਆਪਾਂ ਵੀ ਗਿਆਨ ਪ੍ਰਾਪਤ ਕਰੀਦਾ। ਸੋ ਪਿਆਰਿਓ, ਸੁਨੇਹਾ ਜ਼ਰੂਰ ਭੇਜੋ ਅਤੇ ਇੱਕ ਫਿਰ ਗੀਤ ਸੁਣਦੇ ਹਾਂ ਪੰਮੇ ਦੁੰਮੇਵਾਲ ਦੀ ਆਵਾਜ਼ ਦੇ ਵਿੱਚ।
ਅਦਰਕ ਸ਼ਹਿਦ ਜਵੈਣ ਚੰਗੇ ਅਣਗਿਣਤ ਬਿਮਾਰੀਆਂ ਨੂੰ, ਨਸ਼ਾ ਆਸ਼ਕੀ ਆਲਸ ਦਿੰਦੇ ਮਾਰ ਖਿਡਾਰੀਆਂ ਨੂੰ। ਅਦਰਕ ਸ਼ਹਿਦ ਜਵੈਣ ਚੰਗੇ ਅਣਗਿਣਤ ਬਿਮਾਰੀਆਂ ਨੂੰ, ਨਸ਼ਾ ਆਸ਼ਕੀ ਆਲਸ ਦਿੰਦੇ ਮਾਰ ਖਿਡਾਰੀਆਂ ਨੂੰ।
ਸਿੰਘ ਸ਼ੇਰ ਤੇ ਬਾਜ ਕਦੇ ਗੁਲਾਮੀ ਸਹਿੰਦੇ ਨਾ। ਗੀਤ ਸੁਣ ਰਹੇ ਸੀ ਪੰਮੇ ਦੁੰਮੇਵਾਲ ਦੀ ਆਵਾਜ਼ ਦੇ ਵਿੱਚ। ਗੀਤ ਬੜੇ ਪਿਆਰੇ ਗਾਉਂਦਾ ਮੁੰਡਾ, ਅਤੇ ਸਾਡੇ ਵੈਸੇ ਇਲਾਕੇ ਦਾ ਹੀ ਹੈ, ਦੁੰਮੇਵਾਲ ਪਿੰਡ ਦਾ। ਔਰ ਇਹਨਾਂ ਦੇ ਪਿਤਾ ਜੀ ਸ਼ਾਇਦ 1968 ਦੇ ਵਿੱਚ ਜਿਹੜੀ ਗੋਲੀ ਚੱਲੀ ਸੀ ਨਿਰੰਕਾਰੀ ਕਾਂਡ ਦੇ ਵਿੱਚ, ਉਹਦੇ ਵਿੱਚ ਸ਼ਹੀਦ ਹੋਏ ਸੀ ਸ਼ਾਇਦ, ਜਿੱਥੇ ਤੱਕ ਮੈਨੂੰ ਪਤਾ ਹੈ। ਸੋ ਪਿਆਰਿਓ, ਕਈ ਸੱਜਣ ਸਾਡੇ ਨਾਲ ਜੁੜਦੇ ਨੇ, ਅਤੇ ਅੰਮ੍ਰਿਤਪਾਲ ਸਿੰਘ ਛੈਪਟਨ ਤੋਂ ਸ਼ਾਮਿਲ ਹੋਏ ਹੋਏ ਨੇ, ਕੁਲਵੀਰ ਸੰਧੂ ਜੀ ਵੀ ਆ ਗਏ ਨੇ ਕੈਨੇਡਾ ਤੋਂ, ਮਲਕੀਤ ਸਿੰਘ ਕੈਨਬਰਾ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਜਸਵੰਤ ਰਾਏ ਮੈਲਬਨ ਤੋਂ। ਨਾਈਸ ਵਿਚਾਰ ਜੀ, ਐਪ ਵਿੱਚ ਪੋਡਕਾਸਟ ਦੀ ਆਪਸ਼ਨ ਸ਼ੋਅ ਨਹੀਂ ਹੁੰਦੀ। ਹਾਂਜੀ, ਥੋੜ੍ਹੀ ਜਿਹੀ ਚੱਲ ਰਹੀ ਹੈ ਦਿੱਕਤ, ਆਪਾਂ ਕਰਾਂਗੇ ਇਹਨਾਂ ਨੂੰ ਸਾਰਾ ਸਹੀ। ਅਤੇ ਸਾਡੇ ਨਾਲ ਇੱਕ ਸੱਜਣ ਜੁੜੇ ਨੇ, ਅਤੇ ਉਹ ਵੀ ਸਰਬੱਤ ਦਾ ਭਲਾ ਮੰਗਦੇ ਨੇ। ਅਤੇ ਪਿਆਰੇ, ਉਹ 774 ਨੰਬਰ ਹੈ, ਤੁਹਾਡਾ ਨਾਮ ਨਹੀਂ ਸੇਵ ਹੋਇਆ ਆ, ਨਾਮ ਜ਼ਰੂਰ ਜਿਹੜਾ ਭੇਜ ਦਿਓ। ਕੁਲਦੀਪ ਔਲਖ ਜੀ ਵੀ ਸਾਡੇ ਨਾਲ ਜੁੜੇ ਨੇ, ਇਹਨਾਂ ਦਾ ਆਪਾਂ ਵਿਚਾਰ ਥੋੜ੍ਹੀ ਦੇਰ ਬਾਅਦ ਸਾਂਝਾ ਕਰਾਂਗੇ। ਅੱਜ ਸਿੰਘੂ ਬਾਰਡਰ ਵਾਲੀ ਗੱਲ ਵੀ ਆਪਾਂ ਕਰਨੀ ਆ, ਅਤੇ ਉਸ ਤੋਂ ਪਹਿਲਾਂ ਸਾਡੇ ਨਾਲ ਜੁੜੇ ਨੇ ਜੀ ਐੱਸ ਚਾਲ ਹੋਣੀ, ਅਤੇ ਆਪਾਂ ਪ੍ਰੋਗਰਾਮ ਦੇ ਵਿੱਚ ਨਿਊ ਸਾਊਥ ਵੇਲਸ, ਆਸਟ੍ਰੇਲੀਆ ਅਤੇ ਅੰਤਰਰਾਸ਼ਟਰੀ ਖਬਰਾਂ ਦੀ ਵੀ ਗੱਲਬਾਤ ਕਰੀ ਦੀ ਆ, ਕੀ ਚੱਲ ਰਿਹਾ। ਸੋ ਮੈਂ ਸਵਾਗਤ ਕਰਦਾ ਜੀ ਐੱਸ ਚਾਲ ਉਹਨਾਂ ਦਾ। ਔਰ ਚਾਲ ਸਾਹਿਬ ਜੀ ਆਇਆਂ ਨੂੰ ਵੈਲਕਮ, ਕੀ ਹਾਲ ਚਾਲ ਹੈ?
ਸਤਿ ਸ਼੍ਰੀ ਅਕਾਲ ਭਾਜੀ, ਅਤੇ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ। ਹਾਲ ਚਾਲ ਤੇ ਠੀਕ ਹੈ ਜੀ, ਐਜ ਏ ਸਟੈਪਨੀ ਅਸੀਂ ਪਿਛਲੀ ਵਾਰੀ ਕੰਮ ਚਲਾਇਆ, ਪਰ ਉਹੀ ਹੈ ਵੀ ਸਟੈਪਨੀ 80 ਕਿਲੋਮੀਟਰ ਤੇ ਜਾ ਸਕਦੀ ਆ, ਉਹ 100 ਜਾਂ 120 ਤੇ ਨਹੀਂ ਚੱਲ ਸਕਦੀ।
ਓ ਨਹੀਂ ਨਹੀਂ, ਚਲੋ ਕੋਈ ਨੀ, ਇੱਦਾਂ ਹੀ ਹੌਲੀ ਹੌਲੀ ਫਿਰ ਚੱਲਦਾ ਕੰਮ। ਆਪਾਂ ਕਿਹੜੇ, ਆਪਾਂ ਵੀ ਇੱਦਾਂ ਹੀ ਹੁੰਦੇ ਸੀਗੇ। ਤੁਸੀਂ ਹੈਰਾਨ ਰਹਿ ਜਾਓਗੇ ਜੇ ਕਿਤੇ ਰਿਕਾਰਡਿੰਗ 1999 ਵਾਲੀ ਤੁਸੀਂ ਸਾਡੀ ਸੁਣ ਲਓ, ਤੁਸੀਂ ਕਹਿਣਾ ਵੀ ਟੱਪਣੀ ਇਹ ਤਾਂ ਰੀਸਾਈਕਲ ਟਾਇਰ ਸੀਗੇ। ਹਾਂਜੀ, ਕਿੱਦਾਂ ਮੌਸਮ ਪਾਣੀ ਤੁਹਾਡੇ ਸਿਡਨੀ, ਠੀਕ ਹੈ?
ਹਾਂਜੀ ਜੀ, ਥੰਡਰਸਟੋਰਮਾਂ ਦਾ ਜਿੱਦਾਂ ਹੁਣ ਸੀਜ਼ਨ ਚੱਲ ਰਿਹਾ, ਤੇ ਗੜੇਮਾਰੀ ਵੀ ਹੋਈ ਹੈ ਜੀ ਪਿਛਲੇ 2-3 ਦਿਨ ਤੋਂ, ਤੇ ਅੱਜ ਵੈਸੇ ਧੁੱਪ ਲੱਗੀ ਹੋਈ ਹੈ ਤੇ ਲੱਗਦਾ ਦਿਨ ਬਹੁਤ ਵਧੀਆ ਹੋਏਗਾ ਅੱਜ। ਹਾਂਜੀ
ਚਲੋ, ਹਾਂ ਕਾਫੀ ਨੁਕਸਾਨ ਹੋਇਆ ਨਾ, ਬਹੁਤ ਗੜੇ ਪਏ। ਮੈਂ ਗਿਆਨੀ ਸੰਤੋਖ ਸਿੰਘ ਜੀ ਨੂੰ ਫੋਨ ਕੀਤਾ, ਉਹਦੀ ਸਾਹ ਚੜਾਇਆ ਸ਼ਾਮ ਨੂੰ, ਮੈਂ ਕਿਹਾ ਤੁਸੀਂ ਕਿੱਧਰ ਨੱਠਦੇ ਭੱਜਦੇ ਫਿਰਦੇ, ਮੈਂ ਲੋਕਡਾਊਨ ਖੁੱਲ ਗਿਆ, ਮੈਂ ਇੰਨਾ ਵੀ ਨਹੀਂ ਭੱਜਣਾ ਚਾਹੀਦਾ। ਉਹ ਕਹਿੰਦੇ ਕਿੱਥੇ ਬਾਹਰ, ਕਹਿੰਦੇ ਚਿੱਟੋ ਚਿੱਟਾ ਹੋਇਆ, ਗੜੇ ਪੈ ਗਏ, ਦੇਖਣ ਗਿਆ ਸੀਗਾ ਵੀ ਨੁਕਸਾਨ ਤਾਂ ਨਹੀਂ ਹੋ ਗਿਆ ਕਿਤੇ, ਤਾਂ ਫੇਰ ਪਤਾ ਲੱਗਾ ਵੀ ਇਹ ਤਾਂ ਵੀ ਕੰਮ ਔਖਾ ਆ।
ਕਿਤੇ ਗਿਆਨੀ ਜੀ ਵੀ ਤੇ ਓਦਾਂ ਨੀ ਕਰ ਰਹੇ ਜੀ, ਕਿਉਂਕਿ ਗਿਆਨੀ ਜੀ ਤੇ ਲਿਫਟ ਲੈ ਕੇ ਜਿਆਦਾ ਜਾਂਦੇ ਆ। ਉਹ ਕੈਨੇਡਾ ਕੀ ਹੋਇਆ ਕਿ ਉੱਥੇ ਕੋਈ ਗੱਲ ਸੁਣਾਵੇ ਕਿ ਉਹ ਉੱਥੇ ਤੁਹਾਨੂੰ ਪਤਾ ਬਰਫ਼ ਬਹੁਤ ਪੈਂਦੀ ਹੈ, ਤੇ ਉਹ ਕਿਤੇ ਸਵੇਰੇ ਸਵੇਰੇ ਕਾਰ ਵੀ ਸਾਫ਼ ਕਰਨੀ ਪੈਂਦੀ ਤੇ ਡਰਾਈਵੇ ਵੀ ਸਾਫ਼ ਕਰਨਾ ਪੈਂਦਾ, ਤੇ ਉਹ ਮੁੰਡਾ ਕਿਤੇ ਉੱਠਿਆ ਤੇ ਤੜਕੇ 3 ਵਜੇ, ਤੇ ਉਹ 2-3 ਜਾਣੇ ਰਹਿੰਦੇ ਤੇ ਕਾਰਾਂ ਸਾਰੀਆਂ ਉਹ ਬਾਹਰ ਲੱਗੀਆਂ ਸੀ।
ਅੱਛਾ,
ਤੇ ਉਹ ਕਹਿੰਦਾ ਚੱਲ ਮੈਂ ਪਹਿਲਾਂ ਕਾਰ ਹੀ ਸਾਫ਼ ਕਰ ਆਉਣਾ, ਤੇ ਉਹ ਕਾਰ ਤੇ ਸਾਫ਼ ਕਰ ਆਇਆ ਪਰ ਭੁਲੇਖੇ ਚ ਦੂਜੇ ਦੀ ਕਾਰ ਆਇਆ, ਤੇ ਕਿਤੇ ਗਿਆਨੀ ਜੀ ਵੀ ਕਿਸੇ ਦੀ ਕਾਰ ਤੇ ਨੀ ਕੰਬਲ ਪਾ ਆਏ ਗੜਿਆਂ ਤੋਂ ਬਚਾਉਣ ਦਾ ਕਰਕੇ।
ਹਾਂ ਨਹੀਂ, ਗਿਆਨੀ ਜੀ ਕੋਈ ਕਾਰ ਹੀ ਹੈ ਨੀ, ਉਹ ਤਾਂ ਵੈਸੇ ਹੀ ਦੇਖਣ ਗਏ ਸੀ, ਫਿਕਰ ਹੋ ਗਿਆ, ਫੇਰ ਉਹਨਾਂ ਨੂੰ ਬਾਹਰ ਫੇਰ ਚੇਤਾ, ਜਦ ਮੈਂ ਫੋਨ ਕੀਤਾ ਫੇਰ ਚੇਤਾ ਆਇਆ, ਓਹੋ ਮੇਰੇ ਕੋਲ ਤਾਂ ਕਾਰ ਹੀ ਹੈ ਨੀ ਸੀ, ਮੈਂ ਵੀ ਫਿਕਰ ਕਰੀ ਗਿਆ। ਹਾਂਜੀ
ਠੀਕ ਹੈ ਜੀ, ਆਪਾਂ ਸ਼ੁਰੂ ਕਰਦੇ ਹਾਂ ਜੀ। ਕੱਲ ਜਿੱਦਾਂ 91.4% ਲੋਕਾਂ ਨੂੰ ਜਿੱਦਾਂ ਜੀ ਲੱਗ ਗਈ ਆ ਫਸਟ ਡੋਜ਼, ਤੇ 77.8% ਲੋਕਾਂ ਨੂੰ ਲੱਗ ਗਈ ਆ ਜੀ ਦੂਜੀ ਡੋਜ਼, ਤੇ ਆਪਾਂ ਜਿੱਦਾਂ ਬਹੁਤ ਵਧੀਆ ਟਰੈਕ ਤੇ ਨਿਊ ਸਾਊਥ ਵੇਲ ਜਾ ਰਿਹਾ, ਤੇ ਆਸ ਕੀਤੀ ਜਾ ਰਹੀ ਆ ਕਿ ਐਤਵਾਰ ਤੀਕ 80% ਨੂੰ ਲੱਗ ਜਾਏਗਾ,
ਕਹਿੰਦੇ ਆ ਕੱਲ ਤੱਕ 80% ਹੋ ਜਾਣਾ।
ਹਾਂਜੀ ਹਾਂਜੀ
ਹਾਂਜੀ,
ਤੇ ਇਸ ਤੋਂ ਇਲਾਵਾ ਜਿੱਦਾਂ ਜੀ ਜਿਹੜੇ ਇੰਟਰਨੈਸ਼ਨਲ ਟਰੈਵਲ ਜਿੱਦਾਂ 1 ਨਵੰਬਰ ਤੋਂ ਹੁਣ ਖੁੱਲ ਰਿਹਾ ਵਾ।
ਅੱਛਾ,
ਤੇ ਉਹਦੇ ਵਿੱਚ ਇਹ ਕੁਆਰੰਟਾਈਨ ਨਹੀਂ ਕਰਨਾ ਪਏਗਾ ਨਿਊ ਸਾਊਥ ਵੇਲ ਚ ਆਉਣ ਵਾਲੇ ਇੰਟਰਨੈਸ਼ਨਲ ਟਰੈਵਲ ਨੂੰ, ਤੇ ਨਾ ਹੀ ਇਹਨਾਂ ਨੂੰ ਉੱਤੇ ਕੈਪ ਸੀਗਾ ਜਿਹੜਾ, ਉਹ ਕੈਪ ਵੀ ਹਟਾ ਦਿੱਤਾ ਗਿਆ ਵਾ। ਜੇ ਤੁਹਾਡੇ ਦੋਵੇਂ ਫੁੱਲੀ ਵੈਕਸੀਨੇਟ ਹੋਏ ਜੋ ਤੁਸੀਂ, ਦੋਵੇਂ ਟੀਕੇ ਲੱਗੇ ਹੋਏ ਆ ਜਿਹੜੇ ਆਸਟ੍ਰੇਲੀਆ ਦੁਆਰਾ ਅਪਰੂਵ ਹੈਗੇ ਆ, ਤੇ ਪਰ ਜੇ ਜਿਨ੍ਹਾਂ ਦੇ ਨਹੀਂ ਲੱਗੇ ਹੋਏ ਉਹਨਾਂ ਦਾ ਕੈਪ ਅਜੇ ਵੀ ਹੈਗਾ ਵਾ 210 ਬੰਦੇ ਪਰ ਵੀਕ ਆ ਸਕਣਗੇ, ਤੇ ਉਹਨਾਂ ਨੂੰ 14 ਦਿਨ ਕੁਆਰੰਟਾਈਨ ਕਰਨਾ ਹੀ ਪਊਗਾ।
ਠੀਕ ਹੈ, ਉਹ ਵੀ ਹੋਟਲ ਦੇ ਵਿੱਚ?
ਉਹ ਵੀ ਹੋਟਲ ਦੇ ਵਿੱਚ, ਹਾਂਜੀ ਹਾਂਜੀ, ਉਹ ਫਿਰ ਉਹਨਾਂ ਵਾਲੀਆਂ ਪੁਰਾਣੇ ਰੂਲ ਹੀ ਰਹਿਣਗੇ ਉਹਨਾਂ ਦੇ ਉੱਤੇ।
ਇੱਕ ਕੇਸ ਹੋਇਆ ਸੀਗਾ ਨਿਊ ਸਾਊਥ ਵੇਲਜ਼ ਦੇ ਵਿੱਚ, ਮੈਂ ਵੀ ਅਪਡੇਟ ਦੇ ਦਾਂ ਕਿ ਜਿਹੜੇ ਕਈ ਅਦਾਰੇ ਨੇ ਉੱਥੇ ਜੀ ਇਹ ਜਿਹੜੇ ਲਾਜ਼ਮੀ ਟੀਕੇ ਕਰ ਦਿੱਤੇ ਸਟਾਫ ਵਾਸਤੇ ਜਾਂ ਹੋਰ ਵਾਸਤੇ, ਇਹ ਜੀ ਗੈਰ ਕਾਨੂੰਨੀ ਆ, ਅਤੇ ਕੋਰਟ ਨੇ ਵੀ ਜਿਹੜਾ ਫੈਸਲਾ ਆ ਇਹ ਸਰਕਾਰ ਦੇ ਹੱਕ 'ਚ ਦਿੱਤਾ ਆ, ਜਾਂ ਵੀ ਜਿਹੜਾ ਵੀ ਕੋਈ ਬਿਜ਼ਨਸ ਹੈ, ਕੋਈ ਜ਼ਰੂਰੀ ਬਿਜ਼ਨਸ ਹੈ, ਉਹਨੂੰ ਪੂਰਾ ਹੱਕ ਹੈ ਇਹ ਕਾਨੂੰਨ ਬਣਾਉਣ ਦਾ ਕਿ ਸਾਡੇ ਬਿਜ਼ਨਸ ਦੇ ਵਿੱਚ ਜਾਂ ਸਾਡੇ ਅਦਾਰੇ ਦੇ ਵਿੱਚ ਉਹੀ ਬੰਦੇ ਆਉਣ ਜਾਂ ਕੰਮ ਕਰ ਸਕਣ ਜਿਹੜੇ ਫੁੱਲੀ ਵੈਕਸੀਨੇਟਡ ਹੈ। ਉਹਨਾਂ ਦਾ ਹੱਕ ਬਣਦਾ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ, ਹੋਰਨਾਂ ਨੂੰ ਪ੍ਰੋਟੈਕਟ ਕਰਨਾ। ਸੋ ਉੱਥੇ ਵੀ ਹਾਰ ਹੋਈ ਹੈ ਜਿਹੜੇ ਟੀਕੇ ਨਹੀਂ ਲਵਾਉਣਾ ਚਾਹੁੰਦੇ ਆ, ਇਹ ਵੀ ਇੱਕ ਮੁੱਦਾ ਬਣਿਆ
ਸੀ। ਨਹੀਂ ਲਵਾਉਣਾ ਚਾਹੁੰਦੇ, ਹਾਂਜੀ ਹਾਂਜੀ। ਕੱਲ ਨਿਊਜ਼ ਸੀ ਕਿ 4 ਵੱਡੀਆਂ ਬੈਂਕਾਂ ਨੇ ਕਰਤਾ ਵਾ ਕਿ ਵੀ ਜਿਹੜੇ ਸਾਡਾ ਜਿੰਨਾ ਵੀ ਸਟਾਫ ਹੋਏਗਾ ਤੇ ਉਹਦੇ ਚ ਫਸਟ ਹੋਈ ਆ ਕਾਮਨਵੈਲਥ ਬੈਂਕ, ਤੇ ਇਹ ਫਿਰ ਹਾਂ ਉਹ ਆਪਣੀ ਪਾਲਿਸੀ ਆ ਆਪਣੇ ਤੌਰ ਤੇ ਬਣਾ ਸਕਦੇ ਆ ਆਪਣੀ ਇੰਟਰਨਲ ਪਾਲਿਸੀ। ਹਾਂਜੀ ਹਾਂਜੀ ਹਾਂਜੀ,
ਠੀਕ ਆ। ਔਰ ਇਹਦੇ ਹੱਕ ਦੇ ਵਿੱਚ ਕੋਰਟ ਨੇ ਵੀ ਇਹਦੇ ਹੱਕ 'ਚ ਫੈਸਲਾ ਦਿੱਤਾ ਹੈ ਵੀ ਬਣਾ ਸਕਦੇ,
ਦੇ ਦਿੱਤਾ ਹੈ। ਠੀਕ ਹੈ ਜੀ। ਤੇ ਇਸ ਤੋਂ ਇਲਾਵਾ ਹੈਗਾ ਜੀ ਕਿ 19 ਅਕਤੂਬਰ ਤੋਂ ਵਿਕਟੋਰੀਆ ਵੀ ਚੇਂਜ ਕਰ ਰਿਹਾ ਵਾ ਕਿ ਆਪਣੀ ਡੋਮੈਸਟਿਕ ਟਰੈਵਲ ਵਾਲੀ ਪਾਲਿਸੀ, ਤੇ ਸਿਡਨੀ ਵਾਲੇ ਜਿਹੜੇ ਰੈੱਡ ਜ਼ੋਨ 'ਚ ਸੀਗੇ ਪਹਿਲਾਂ ਉਹਨਾਂ ਨੇ ਕਿਹਾ ਸੀ ਵੀ ਇਹਨਾਂ ਨੂੰ ਕੁਆਰੰਟਾਈਨ ਕਰਨਾ ਪਏਗਾ, ਪਰ ਰਾਤ 12 ਵਜੇ 19 ਅਕਤੂਬਰ ਤੋਂ ਜਿਨ੍ਹਾਂ ਨੂੰ 2 ਟੀਕੇ ਲੱਗ ਚੁੱਕੇ ਆ ਤੇ ਪਰ ਜੇ ਉਹ ਰੈੱਡ ਜ਼ੋਨ 'ਚੋਂ ਵੀ ਜਾਣਗੇ ਤੇ ਉਹ ਆਪਣਾ ਉਹ ਹੁਣ ਅਪਲਾਈ ਕਰ ਸਕਦੇ ਆ ਟਰੈਵਲ ਪਰਮਿਟ, ਤੇ ਇਹ ਹੈ ਕਿ ਉਹਨਾਂ ਨੂੰ 72 ਘੰਟੇ ਪਹਿਲਾਂ ਦਾ ਇੱਕ ਨੈਗੇਟਿਵ ਦਾ ਟੈਸਟ ਤੇ ਆਪਣਾ ਜਿਹੜੇ ਟੀਕੇ ਲੱਗੇ ਉਹਨਾਂ ਦਾ ਸਰਟੀਫਿਕੇਟ ਉਹਨਾਂ ਨੂੰ ਬਾਰਡਰ ਤੇ ਵਿਖਾਉਣਾ ਪਊਗਾ, ਤੇ ਇੱਕ ਵਾਰੀ ਉਹਨਾਂ ਨੂੰ ਫਿਰ ਉੱਥੇ ਜਾ ਕੇ ਵੀ ਅਜੇ ਟੈਸਟ ਉਹ ਕਰਾਉਣਾ ਪਊਗਾ, ਤੇ ਉਹਨਾਂ ਚਿਰ ਉਹ ਘਰੋਂ ਬਾਹਰ ਨਹੀਂ ਨਿਕਲ ਸਕਦੇ ਜਿੰਨਾ ਚਿਰ ਉਹਦੀ ਨੈਗੇਟਿਵ ਦੀ ਰਿਪੋਰਟ ਨਹੀਂ ਆ ਜਾਂਦੀ।
ਠੀਕ ਠੀਕ,
ਪਰ ਇਹ ਹੈ ਵੀ ਕੁਆਰੰਟਾਈਨ ਨਹੀਂ 14 ਦਿਨ ਦਾ ਉਹਨਾਂ ਨੂੰ ਕਰਨਾ ਪਊ।
ਚਲੋ, ਤੇ
ਇਸ ਤੋਂ ਇਲਾਵਾ ਜੀ ਜਿਹੜੀ ਇਹ ਕੁਆਰੰਟਾਈਨ ਦੇ ਰੂਲ ਜਿਹੜੇ ਆ ਇਹ ਜਿੱਦਾਂ ਹਟਾਏ ਗਏ ਆ, ਤੇ ਇਹਦੇ ਕਰਕੇ ਸਿੰਗਾਪੁਰ ਏਅਰਲਾਈਨ 32,000 ਜਿੱਦਾਂ ਟਿਕਟਾਂ ਉਹਨਾਂ ਦੀਆਂ ਸੇਲ ਤੇ ਜਾ ਰਹੀਆਂ ਅੱਜ।
ਅੱਛਾ,
ਹਾਂਜੀ। ਤੇ ਇਹ ਨਵੰਬਰ ਤੋਂ ਲੈ ਕੇ ਜਿੱਦਾਂ ਕ੍ਰਿਸਮਸ ਤੱਕ, ਅੱਜ ਤੋਂ ਲੈ ਕੇ ਕ੍ਰਿਸਮਸ ਤੱਕ ਦੀਆਂ ਹੈਗੀਆਂ ਵਾ, ਤੇ ਆਫਟਰਨੂਨ ਦੇ ਵਿੱਚ ਜਿੱਦਾਂ ਹੁਣ ਇਹ ਸ਼ੁਰੂ ਹੋ ਜਾਣਗੀਆਂ ਅੱਜ।
ਨਹੀਂ
ਇਹ ਹੈਗੀਆਂ ਜੀ ਸਿੰਗਾਪੁਰ ਤੋਂ ਸਿਡਨੀ,
ਸਿੰਗਾਪੁਰ ਤੋਂ ਸਿਡਨੀ।
ਹਾਂਜੀ, ਕਿਉਂਕਿ ਉਹ ਕੁਆਰੰਟਾਈਨ ਦੇ ਰੂਲ ਜਿੱਦਾਂ ਹੋ ਗਏ ਤੇ ਉਹ ਆਸ ਕਰ ਰਹੇ ਆ ਵੀ ਟ੍ਰੈਵਲਰ ਜ਼ਿਆਦਾ ਜਿੱਦਾਂ ਆਉਣਗੇ।
ਠੀਕ,
40,000
ਲੋਕ ਤਾਂ ਫਸਿਆ ਪਿਆ ਨਾ ਜਿਹੜਾ ਓਵਰਸੀਜ਼ ਹੈ ਜਿਹਨਾਂ ਨੇ ਰਜਿਸਟਰ।
ਹਾਂਜੀ, ਜਿਹੜਾ ਰਜਿਸਟਰਡ ਆਸਟ੍ਰੇਲੀਅਨ ਹੈਗੇ ਆ 40,000 ਰਜਿਸਟਰਡ ਆਸਟ੍ਰੇਲੀਅਨ ਜਿਹੜੇ ਉਹ ਫਸੇ ਹੋਏ ਆ, ਤੇ ਆਸ ਕੀਤੀ ਜਾਂਦੀ ਵੀ 1 ਨਵੰਬਰ ਤੋਂ ਬਾਅਦ ਜਦੋਂ ਉਹ ਕੈਪ ਹਟ ਜਾਏਗਾ ਤੇ ਫਿਰ ਜ਼ਿਆਦਾ ਲੋਕ ਜਿਹੜੇ ਆ ਉਹ ਵਾਪਸ ਆ ਸਕਣਗੇ। ਇਸ ਤੋਂ ਇਲਾਵਾ ਜੀ ਇੰਗਲੈਂਡ ਦੇ ਵਿੱਚ ਉਹਨਾਂ ਦੇ ਹੈਗੇ ਆ ਜੀ ਡੇਵਿਡ ਏਮਸ ਕਰਕੇ MP, ਉਹਨਾਂ ਦਾ ਕਤਲ ਹੋਇਆ ਵਾ ਜੀ ਅੱਜ ਦੀ ਆਈ ਨਿਊਜ਼। ਉਹ ਆਪਣੇ ਲੋਕਲ ਹਲਕੇ ਦੇ ਵਿੱਚ ਹੀ ਚਰਚ ਦੇ ਵਿੱਚ ਆਪਣੀ ਮੀਟਿੰਗ ਕਰ ਰਹੇ ਸੀ ਤੇ ਉੱਥੇ ਕਿਸੇ ਨੇ ਉਹਨਾਂ ਨੂੰ ਚਾਕੂਆਂ ਦੇ ਨਾਲ ਹਮਲਾ ਕੀਤਾ ਤੇ ਐਮਰਜੈਂਸੀ ਸਪੋਰਟ ਉਹਨਾਂ ਨੂੰ ਦਿੱਤੀ ਗਈ ਪਰ ਉਹ ਨਹੀਂ ਬਚ ਸਕੇ, ਤੇ ਹੁਣ ਇਹਦੇ ਬਾਰੇ ਅਜੇ ਪੁਲਿਸ ਇਨਵੈਸਟੀਗੇਸ਼ਨ ਚੱਲ ਰਹੀ ਆ ਕਿ ਵੀ ਇਹ ਕੀ
ਬੈਕਗਰਾਉਂਡ ਕੀ ਸੀ, ਉਹਦਾ ਧਰਮ ਕੀ ਸੀ, ਉਹਦਾ ਰੰਗ ਕੀ ਸੀ, ਕਿਉਂਕਿ ਬੜੀ ਛੇਤੀ ਤੁਹਾਨੂੰ ਪਤਾ ਲੇਬਲਿੰਗ ਸ਼ੁਰੂ ਹੋ ਜਾਂਦੀ ਹੈ, ਤੇ ਇਹਦੀ ਵਜ੍ਹਾ ਕੀ ਸੀ। ਔਰ ਚਾਲ ਸਾਹਿਬ ਇਹ ਵੀ ਦੱਸ ਦਈਏ ਕਿ 5 ਸਾਲਾਂ ਦੇ ਵਿੱਚ ਇਹ ਦੂਜਾ ਕਤਲ ਹੈ ਇਸ ਪੋਲੀਟੀਕਲ ਲੈਵਲ ਦੇ ਉੱਤੇ, ਪਹਿਲਾਂ ਵੀ ਇੱਕ MP ਦੀ ਸ਼ਾਇਦ ਮੌਤ ਹੋਈ ਸੀ 3-4 ਸਾਲ
ਪਹਿਲਾਂ। ਹਾਂਜੀ ਹਾਂਜੀ, ਪਹਿਲਾਂ ਵੀ ਹੋਈ ਸੀ UK ਦੀ ਨਿਊਜ਼ ਹੈ ਜੀ।
ਹਾਂਜੀ,
ਇਸ ਤੋਂ ਇਲਾਵਾ ਆਪਾਂ ਕੁਝ ਪੰਜਾਬ ਦੀਆਂ ਖਬਰਾਂ ਕਰ ਲੈ ਸ਼ੇਅਰ ਕਰਦੇ ਹਾਂ ਜੀ। ਆਮ ਆਦਮੀ ਪਾਰਟੀ ਕਹਿ ਰਹੀ ਹੈ ਵੀ ਜੇ ਅਸੀਂ ਆਏ ਸਾਡੀ ਸਰਕਾਰ ਬਣਦੀ ਆ ਤੇ ਅਸੀਂ ਪੰਜਾਬ ਦੇ ਲੋਕਾਂ ਨੂੰ ਹੀ ਪੰਜਾਬ ਦੀਆਂ ਨੌਕਰੀਆਂ ਦੇਵਾਂਗੇ, ਕਿਉਂਕਿ ਇਹ ਪੰਜਾਬ ਦੀਆਂ ਨੌਕਰੀਆਂ ਬਾਹਰ ਜਾ ਰਹੀਆਂ ਵਾ ਤੇ ਜੇ ਅਸੀਂ ਆਏ ਤੇ ਪੰਜਾਬ ਦੀ ਰਹਾਇਸ਼ ਦਾ ਡੋਮੀਸਾਈਲ ਸਰਟੀਫਿਕੇਟ ਜਿਹੜਾ ਵਾ ਉਹਨਾਂ ਨੌਕਰੀਆਂ ਲਈ ਜ਼ਰੂਰੀ ਕਰ ਦਾਂਗੇ।
ਤਾਂ ਇਹ 'ਚ ਕਿਹੜੀ ਗੱਲ ਹੈ, ਮਤਲਬ ਉਹ ਉਹ ਉੱਥੇ ਆ ਕੇ ਕਿਰਾਏ 'ਤੇ ਲੈ ਕੇ ਸਰਟੀਫਿਕੇਟ ਲੈ ਲਓ ਇਹਦੀ,
ਹਾਂਜੀ
ਇਹ ਕਿਹੜੀ ਮਤਲਬ ਇਹ ਕਿਹੜਾ ਪ੍ਰੋਮਿਸ ਹੋ ਗਿਆ ਮਤਲਬ ਗੱਲ
ਜਾਂ ਤੇ
ਮਤਲਬ
ਕੋਈ ਲਾਅ ਲਾਅ ਬਣਾਉਣ ਉਹਦਾ
ਹਾਂ,
ਕੋਈ
ਜਾਂ ਤਾਂ ਇੱਦਾਂ
ਗੱਲ
ਹੋਵੇ ਭਾਈ 2 ਸਾਲ ਤੁਹਾਨੂੰ ਤੇ ਆਸਟ੍ਰੇਲੀਆ ਦੀ PR ਮੰਗ ਰਹੇ ਤੇ ਪਹਿਲਾਂ PR ਲੈਣੀ ਪਊਗੀ ਤੇ ਫਿਰ ਰਹਿਣਾ ਪਊਗਾ। ਤੇ ਇਹ ਇਹ ਅਪਲਾਈ ਹੁੰਦਾ ਪੰਜਾਬੀਆਂ ਦੇ ਵੀ ਤਾਂ ਹੁੰਦਾ ਹੀ ਆ, ਜੇ ਪੰਜਾਬੀ ਹੋਰ ਸਟੇਟ ਜਾ ਕੇ ਜੋਬ ਲੈਂਦੇ ਆ ਜਾਂ ਕਰਦੇ ਆ ਤਾਂ ਉੱਥੇ ਕੀ ਰੂਲਸ ਨੇ, ਕਿੱਦਾਂ ਰੂਲਸ ਨੇ ਵੈਸੇ
ਉਹ
ਤਾਂ?
ਉੱਥੇ ਦੇ ਰੂਲ ਰਾਜਸਥਾਨ ਦੇ ਤੇ ਹਰਿਆਣੇ ਦੇ ਆ ਕਿ 90% ਕੋਟਾ ਉਹ ਲੋਕਲਾਂ ਲਈ ਰੱਖਦੇ ਆ, ਜੀ 10% ਜਿੱਦਾਂ ਦੂਜੀਆਂ ਸਟੇਟਾਂ ਵਾਲੇ ਲੈ ਸਕਦੇ ਆ।
ਉਹ ਤਾਂ ਠੀਕ ਹੈ ਚਾਲ ਸਾਹਿਬ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਪਰ ਜਿਹੜਾ ਉਹ ਪ੍ਰੂਫ ਕੀ ਹੈ, ਕਿੰਨੀ ਦੇਰ ਰਹਿਣਾ ਚਾਹੀਦਾ ਉੱਥੇ, ਕਿੱਦਾਂ ਰਹਿਣਾ ਚਾਹੀਦਾ, ਤੇ ਤੁਹਾਡਾ ਮੈਂ ਸ਼ਾਇਦ ਰਾਸ਼ਨ ਕਾਰਡ ਵਗੈਰਾ ਉਹ ਬਣਾਉਣੇ ਕਿੰਨੇ ਔਖੇ ਆ, 15 ਦਿਨਾਂ ਦੇ ਵਿੱਚ ਸਾਰਾ ਡਾਕੂਮੈਂਟੇਸ਼ਨ ਹੋ ਜਾਂਦੀ ਹੈ।
ਬਣ ਜਾਂਦੀ। ਹਾਂਜੀ
ਹਾਂ,
ਹਾਂਜੀ
ਤੇ
ਹਾਂਜੀ
ਪਰ
ਬਿਲਕੁਲ
ਇਹ ਤਾਂ
ਬਿਲਕੁਲ
ਵੈਸੇ ਤਾਂ ਚਲੋ ਇਹਦੇ ਇਹ ਲੰਬਾ ਚੌੜਾ ਵਿਸ਼ਾ ਆ, ਕਰਾਂਗੇ ਅਮਰੀਕ ਭਾਜੀ ਨੂੰ ਆਲਣ ਦੇ ਉਹਨਾਂ ਨਾਲ ਗੱਲਬਾਤ। ਤੇ
ਇਸ ਤੋਂ ਇਲਾਵਾ ਜਿਹੜੇ ਜੀ ਭਾਜੀ ਸਿੰਗਲ ਯੂਜ ਆਪਾਂ ਮਾਸਕ ਜਿਹੜੇ ਯੂਜ ਕਰਦੇ ਆ ਉਹਨਾਂ ਦੀ ਆਈ ਹੈ ਨਿਊਜ਼ ਵੀ, ਇਹਨਾਂ ਨੂੰ ਕਿੱਦਾਂ ਪ੍ਰੋਪਰਲੀ ਆਪਾਂ ਡਿਸਪੋਜ਼ ਕਰਨਾ ਵਾ, ਇਹ ਬਹੁਤ ਜ਼ਿਆਦਾ ਇਨਵਾਇਰਮੈਂਟ ਨੂੰ ਖਰਾਬ ਕਰ ਰਹੇ ਆ। ਹਰ ਦਿਨ ਪੂਰੇ ਦੁਨੀਆਂ ਦੇ ਵਿੱਚ 129 ਬਿਲੀਅਨ ਜਿਹੜੇ ਸਿੰਗਲ ਯੂਜ਼ ਵਾਲੇ ਹੈਗੇ ਆ ਜੀ ਮਾਸਕ, ਉਹ ਵਰਤੇ ਜਾ ਰਹੇ ਆ ਜਿਹੜੇ ਕਿ ਪਰ ਮਿੰਟ 3 ਮਿਲੀਅਨ ਬਣਦੇ ਆ, ਪਰ ਮਿੰਟ 3 ਮਿਲੀਅਨ ਬਣਦੇ ਆ। ਤੇ ਆਪਾਂ ਇਹ ਕਈਆਂ ਨੂੰ ਇਹ ਭੁਲੇਖਾ ਵਾ ਕਿ ਸ਼ਾਇਦ ਇਹ ਰੀਸਾਈਕਲ ਹੁੰਦੇ ਆ, ਇਹਨਾਂ ਦਾ ਉਹਨਾਂ ਨੇ ਕਿਹਾ ਵੀ ਇਹਨੂੰ ਆਪਾਂ ਆਮ ਰਬਿਸ਼ ਵਾਲੇ ਬਿਨ ਚ ਹੀ ਪਾਉਣਾ ਵਾ। ਦੂਜਾ ਜਿਹੜੀਆਂ ਇਹਦੀਆਂ ਸਟ੍ਰੈਪਸ ਵਾ ਜਿਨ੍ਹਾਂ ਦੇ ਨਾਲ ਆਪਾਂ ਉਹ ਕੰਨ ਦੇ ਨਾਲ ਟੰਗ, ਉਹ ਪਲਾਸਟਿਕ ਤੋਂ ਬਣਦੀਆਂ ਤੇ
ਅੱਛਾ
ਉਹ ਜਿਹੜੀਆਂ ਇਨਵਾਇਰਮੈਂਟ ਨੂੰ ਵੀ ਬਹੁਤ ਖਰਾਬ ਕਰ ਰਹੀਆਂ, ਸਪੈਸ਼ਲੀ ਜਿਹੜੇ ਜਾਨਵਰ ਵਗੈਰਾ ਜਿੱਦਾਂ ਉਹ ਕੋਈ ਖਾ ਲੈਂਦੇ ਜਾਂ ਇਹ ਆਪਣੇ ਪਾਣੀਆਂ ਦੇ ਵਿੱਚ ਜਾ ਕੇ ਵੀ ਉਹਨੂੰ ਖਰਾਬ ਕਰਦੇ ਆ। ਤੇ ਇਹ ਜਿਸ ਮਟੀਰੀਅਲ ਤੋਂ ਬਣਦੇ ਆ ਉਹਨੂੰ ਬ੍ਰੇਕਡਾਊਨ ਹੋਣ ਲਈ ਜਾਂ ਉਹਨੂੰ ਡਿਸਪੋਜ਼ ਹੋਣ ਲਈ 450 ਸਾਲ ਲੱਗ ਜਾਂਦੇ ਆ।
ਇਹ ਇੱਕ ਇੱਕ ਸਮੱਸਿਆ ਤੋਂ ਬਚਦੇ ਬਚਦੇ ਦੂਜੇ ਸਮੱਸਿਆ ਵੱਲ ਨੂੰ ਚੱਲ ਪਿਆ ਕੰਮ ਤੇ
ਹਾਂਜੀ ਹਾਂਜੀ ਤੇ ਜੇ ਹੋ ਸਕਦਾ ਤੇ ਆਪਾਂ ਤੇ ਸਾਰਿਆਂ ਨੂੰ ਇਹੀ ਬੇਨਤੀ ਕਰਾਂਗੇ ਵੀ ਕੱਪੜੇ ਵਾਲੇ ਵਾਸ਼ਿੰਗ ਕਰਕੇ ਜਿਹੜੇ ਆਪਾਂ ਦੁਬਾਰਾ ਯੂਜ਼ ਕਰ ਲੈਂਦੇ ਆ ਵੀ ਉਹ ਜੇ ਵਰਤ ਲਏ ਜਾਣ।
ਮੈਂ ਤਾਂ ਇਹ ਕਹਿੰਦਾ ਵੀ ਪੱਗ ਬੰਨ ਕੇ ਜਿੱਦਾਂ ਲੜ ਕੰਮ ਕਰਦੇ ਇੰਡੀਆ ਨੀ ਜੱਟ,
ਹਾਂਜੀ ਹਾਂਜੀ
ਮੂੰਹ ਤੇ ਪਾ ਲੈਂਦੇ ਹੁੰਦੇ ਹਨਾ, ਜਾਂ ਫਿਰ ਚੁੰਨੀਆਂ ਮੂੰਹ ਤੇ ਕਰ ਲੈ ਹਿਜਾਬ, ਵਾਈ ਨੋਟ ਡੂ ਦੈਟ, ਨਾਲੇ ਤਾਂ ਉਹ ਰੀਸਾਈਕਲ, ਨਾਲੇ ਹਮੇਸ਼ਾ ਹੀ ਇੱਦਾਂ ਹੀ ਰੱਖੋ ਤੁਸੀਂ ਆਪਣਾ, ਜਦੋਂ ਤੁਹਾਨੂੰ ਲੋੜ ਹੈ ਮੂੰਹ ਮੁਹਰੇ ਕੱਪੜਾ ਕਰ ਲਓ ਹਨਾ। ਸਾਡੇ ਤਾਂ ਬਹੁਤ ਦੇਰ ਤੋਂ ਇਹ ਚੱਲ ਰਿਹਾ ਕੰਮ, ਇਹ ਗੋਰਿਆਂ ਨੂੰ ਅਜੇ ਚਲੋ,
ਜਾਂ ਜਿੱਦਾਂ ਆਪਣੇ ਸਕੂਟਰ ਵਗੈਰਾ ਤੇ ਜੀ ਰੁਮਾਲ ਯੂਜ ਕਰ ਲੈਂਦੇ ਆ, ਹਾਂਜੀ ਤੇ ਉਹਨੂੰ ਫਿਰ ਆਪਾਂ ਫਿਰ ਦੁਬਾਰਾ ਵਾਸ਼ ਕਰ ਲੈਂਦੇ ਹੁੰਦੇ ਆ। ਤੇ ਇਸ ਤੋਂ ਇਲਾਵਾ ਜੀ ਮਨਮੋਹਨ ਸਿੰਘ ਜੀ ਬਾਰੇ ਐਵੇਂ ਝੂਠੀਆਂ ਅਫਵਾਹਾਂ ਖਬਰਾਂ ਜੇ ਕਈ ਜਗ੍ਹਾ ਤੇ ਸ਼ੇਅਰ ਹੋ ਰਹੀਆਂ ਵਾ, ਤੇ ਉਹਨਾਂ ਦੀ ਸਿਹਤ ਜਿਹੜੀ ਅੱਗੇ ਨਾਲੋਂ ਸਟੇਬਲ ਆ ਤੇ ਉਹ ਠੀਕ ਠਾਕ ਨੇ ਅਜੇ, ਤੋ ਇਸ ਕਰਕੇ ਝੂਠੀਆਂ ਖਬਰਾਂ ਦੇ ਉੱਤੇ ਨਾ ਯਕੀਨ ਕੀਤਾ ਜਾਵੇ, ਇਹ ਸਾਰੀਆਂ ਝੂਠੀਆਂ ਹੀ ਨਿਊਜ਼ ਇੱਧਰ ਉੱਧਰ ਹੋ ਰਹੀਆਂ ਵਾ। ਤੇ ਬਾਕੀ BSF ਦਾ ਜਿਹੜਾ ਜੀ ਉਹ 50% 50 ਕਿਲੋਮੀਟਰ ਤੱਕ ਜਿਹੜਾ ਵਧਾਇਆ ਦਾਇਰਾ, ਉਹ ਵੀ ਨਿਊਜ਼ ਬਹੁਤ ਹੋ ਰਹੀ ਆ,
ਚੱਲ ਰਹੀ ਆ, ਕਰਾਂਗੇ ਇਹ ਤੇ ਵੀ ਗੱਲ ਭਾਜੀ ਹੁਣਾਂ ਨਾਲ। ਇਹ ਵੈਸੇ ਕੋਈ ਨਵੀਂ ਗੱਲ ਨਹੀਂ ਹੈਗੀ, ਬਾਕੀ ਸਟੇਟਾਂ ਚ ਬਹੁਤ ਦੇਰ ਤੋਂ ਇਹ ਲਾਗੂ ਹੋਇਆ ਆ ਪਹਿਲਾਂ ਹੀ ਤੇ।
ਹਾਂਜੀ ਹਾਂਜੀ ਕਈ ਹੋਰ ਸਟੇਟਾਂ ਦੇ ਵਿੱਚ ਵੀ ਹੈਗਾ ਵਾ।
ਹਾਂਜੀ
ਇਹੀ ਨਿਊਜ਼ ਸੀਗੀਆਂ ਭਾਜੀ ਅੱਜ ਦੀਆਂ।
ਚਲੋ ਹੁਣ ਜਾਂਦੇ ਜਾਂਦੇ ਚੁਟਕਲਾ ਫਿਰ,
ਹਾਂ ਜਾਂਦੇ ਜਾਂਦੇ ਕੀ ਹੈ ਕਿ ਜੀ ਵੇਖੋ ਆਪਾਂ ਨੂੰ ਹਾਸਾ ਆਪਣੇ ਆਲੇ ਦੁਆਲੇ ਵੀ ਲੱਭ ਜਾਂਦਾ, ਜਿੱਦਾਂ ਇਹ ਹਾਸੇ ਵਰਗੀਆਂ ਗੱਲਾਂ ਵਾ। ਤੇ ਉਹ ਮੁੰਡਾ ਜਵਾਨ ਹੋਇਆ ਹੁੰਦਾ ਤੇ ਉਹਦੀ ਮੰਮੀ ਉਹਨੂੰ ਕਹਿੰਦੀ ਵੀ ਹੁਣ ਤੂੰ ਜਵਾਨ ਹੋ ਗਿਆ ਹੁਣ ਤੂੰ ਵਿਆਹ ਕਰਾ ਲਾ, ਤੇ ਉਹ ਕਹਿੰਦਾ ਨਹੀਂ ਨਹੀਂ ਮੈਂ ਨੀ ਅਜੇ ਨੀ ਮੈਂ ਨੀ ਕਰਾਉਣਾ। ਤੇ ਪਹਿਲਾਂ ਤੇ ਉਹ ਦਬਕਾ ਮਾਰ ਕੇ ਕਹਿੰਦੀ ਕਹਿੰਦੀ ਤੂੰ ਤੂੰ ਇੱਕ ਨੀ ਤੂੰ 2 ਕਰਾਏਗਾ। ਤੇ ਥੋੜੇ ਥੋੜੇ ਕ ਦਿਨ ਪਿਓ ਵੀ ਲਾਗੇ ਬੈਠਾ ਹੁੰਦਾ ਉਹ ਸੁਣਦਾ ਰਹਿੰਦਾ, ਥੋੜੇ ਕ ਦਿਨਾਂ ਬਾਅਦ ਉਹ ਫੇਰ ਉਹਨੂੰ ਕਹਿੰਦੀ ਆ ਵੀ ਤੂੰ ਹੁਣ ਵਿਆਹ ਕਰਾ ਲਾ ਤੇਰੀ ਉਮਰ ਹੋਈ ਜਾਂਦੀ ਆ। ਤੇ ਉਹ ਕਹਿੰਦਾ ਨਹੀਂ ਨਹੀਂ ਮੈਂ ਨੀ ਕਰਾਉਣਾ। ਉਹ ਕਹਿੰਦੀ ਕਹਿੰਦੀ ਤੂੰ ਕੀ ਤੇਰਾ ਪਿਓ ਵੀ ਕਰਾਊਗਾ?
ਪਿਓ ਕਹਿੰਦਾ ਹੈ ਅੱਛਾ
ਤੇ ਉਹ ਇਹ ਟਸ਼ਨਾ ਟਸ਼ਨੀ ਕਾਫੀ ਦਿਨਾਂ ਦੀ ਚੱਲਦੀ ਰਹੀ ਤੇ ਫਿਰ ਉਹ ਹਾਰ ਕੇ ਪਿਓ ਲਾਗੇ ਬੈਠਾ ਹੁੰਦਾ ਤੇ ਉਹ ਕਹਿੰਦਾ ਕਹਿੰਦਾ ਚਲੋ ਜੇ ਨਹੀਂ ਮੰਨਦਾ ਤੇ ਫਿਰ ਮੈਂ ਔਖਾ ਸੌਖਾ ਹੋ ਲੈਣਾ
ਜੇ ਤੂੰ ਵਾਲੀ ਕਾਲੀ ਹੈ।
ਸੋ ਇਸ ਕਰਕੇ ਹਾਸਾ ਆਪਣੇ ਆਲੇ ਦੁਆਲੇ ਹੀ ਆ ਜੀ, ਸਾਰਿਆਂ ਨੂੰ ਲੱਭਣ ਦੀ ਲੋੜ ਆ।
ਹਾਂ, ਛੋਟੀ ਛੋਟੀਆਂ ਗੱਲਾਂ 'ਚ ਬਹੁਤ ਹਾਸਾ ਹੁੰਦਾ ਕਈ ਵਾਰੀ,
ਹਾਸਾ 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 ਹੁੰਦਾ। ਬਿਲਕੁਲ ਜੀ ਬਿਲਕੁਲ।
ਠੀਕ ਹੈ ਚਾਲ ਸਾਹਿਬ,
ਤੇ ਆਸ ਕਰਦੇ ਹਾਂ ਜੀ ਸਾਰਿਆਂ ਦਾ ਦਿਨ ਵਧੀਆ ਵਧੀਆ ਹੋਵੇਗਾ, ਤੁਹਾਡਾ ਦਿਨ ਵੀ ਵਧੀਆ ਹੋਵੇ ਜੀ।
ਥੈਂਕ ਯੂ ਜੀ, ਥੈਂਕ ਯੂ, ਮਿਲਦੇ ਹਾਂ ਜੀ ਫਿਰ ਅਮਰੀਕ।
ਹਾਂਜੀ ਹਾਂਜੀ ਜ਼ਰੂਰ ਜੀ ਜ਼ਰੂਰ, ਮੈਂ ਸੁਣਦਾ ਜੀ। ਸਤਿ ਸ਼੍ਰੀ ਅਕਾਲ ਜੀ।
ਸੋ ਪਿਆਰੇ, ਗੀਤ ਸੁਣਾਉਂਦੇ ਤੁਹਾਨੂੰ ਤੇ ਅਮਰੀਕ ਭਾਜੀ ਨੂੰ ਮਾਰਦੇ ਹਾਂ ਆਵਾਜ਼, ਫਿਰ ਜੁੜੇ ਰਹੋ ਹਰਮਨ ਰੇਡੀਓ ਨਾਲ।
अब ये विश कहाँ से पूरी करूँ, यहाँ पे कहाँ मिलेंगे किड्स फैशन क्लोथिंग?
बस इतनी जी विश, चलो फिर चलते हैं HK किड्स।
HK किड्स, ह्यूज रेंज ऑफ किड्स ट्रेडिशनल एंड वेस्टर्न वियर, बढ़िया क्वालिटी ते किफायती दामा विच, किसे भी साइज दे, किसे भी डिजाइन दे, किसे भी कलर दे, ते किसे भी रेंज दे, ट्रेडिशनल एंड वेस्टर्न वियर। तुसी सानू साडे फेसबुक पेज ते फॉलो भी कर सकदे हो। HK
किड्स जो की डील करदे ने स्टाइलिश ज्वेलरी विच भी फॉर एनी ओकेजन। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 448-586-314 ਤੇ, ਜਾਂ 451-909-0005 ਤੇ, ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 ਕੰਟੈਂਪੋ ਬੁਲਵਰਡ ਵਾਲਟ 3750 ਮੈਲਬਨ। ਤਾਂ ਫਿਰ ਨਾਮ ਯਾਦ ਰੱਖਿਓ HK
ਕਿਡਜ਼।
दिल ना दिल मिले ताइयों गल बनती है यार बल यार दा ध्यान होना चाहिदा गल हुई हुंदी जिदे विच कोई गल होवे गल्लां विचों गल दा ज्ञान होना चाहिदा मैं हां दोस्तों अमनदीप सिद्धू मसलियां दे निकलदे ने हरमन रेडियो ते हल आपां रल मिल करांगे दिल वाली गल की ने दुनिया भर दियां खबरां की है मौसम दा हाल किस देश ने कीती नुक्ताचीनी किस हीरो नू हो गया प्यार किसने मारिया किते धरना की दी बन गई सरकार विच मिठे मिठे गीत होणगे ते सजणा दा सत्कार फिर तीर सिद्धे होणगे मुश्किलां दे वल वीकेंड ते सुबह करांगे आपां जदों दिल वाली गल
जी प्यारे दिल वालियां गल्लां चल रहियां और साडा तुहाडा साथ बणिया होया भाजी ने गल्ले इदां दी सुणाती ऑफ एयर के मेरा हासा नहीं रुक लिया ते मैं लैंना भाजी नूं प्रोग्राम दे विच ते सज्जण मित्र काफ़ी जुड़े ने रविंदर सिंह मेलबर्न तो आ गए ने राजनदीप सिंह कैनबरा तो सत श्रीकाल बुला रहे हैं जसप्रीत सिंह न्यूजीलैंड वाले भी शामिल ने लाजविंदर सिंह मेलबर्न तो हाँ जी प्यारे बड़ी देर बाद आए हो की हाल चाल ठीक ठाक हो तो भाजी की हाल चाल है गुड मॉर्निंग
ਸਤਿ ਸ਼੍ਰੀ ਅਕਾਲ ਅਮਨਦੀਪ ਤੇ ਸਤਿ ਸ਼੍ਰੀ ਅਕਾਲ ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਜਿਹੜੇ ਕਿ ਸਵੇਰ ਤੋਂ ਹੀ ਦਿਲ ਵਾਲੀ ਗੱਲ ਪ੍ਰੋਗਰਾਮ ਸੁਣ ਰਹੇ ਕਾਫੀ ਇੰਟਰਸਟਿੰਗ ਪ੍ਰੋਗਰਾਮ ਅਮਨਦੀਪ ਨੇ ਸਵੇਰੇ ਸਵੇਰੇ ਸ਼ੁਰੂ ਕੀਤਾ 8 ਵਜੇ ਤੋਂ ਹੁਣ ਤੱਕ ਬਹੁਤ ਚੰਗਾ ਲੱਗਿਆ ਮੈਂ ਤਾਂ ਆਪਣਾ ਕੰਪਿਊਟਰ ਵੀ ਔਨ ਨਹੀਂ ਕਰ ਸਕਿਆ ਕਿਉਂ ਜਿਸ ਤਰ੍ਹਾਂ ਇਹ ਗੱਲ ਕਰ ਰਹੇ ਸੀ ਜੇ ਸਾਡੇ ਵੀਰੇ ਜਿਨ੍ਹਾਂ ਦੇ ਨਾਲ ਮੈਂ ਪ੍ਰੋਗਰਾਮ ਕੀਤਾ ਸੀ ਉਹ ਅਮਨਦੀਪ ਵੀ ਨਾਂ ਦੱਸੂਗੇ ਕਿ ਉਹਨਾਂ ਨੇ ਜਿਹੜਾ ਚੁਟਕਲਾ ਸੁਣਾਇਆ ਬਹੁਤ ਵਧੀਆ ਲੱਗਾ ਤੇ ਉਹ ਚਾਲ ਸਾਹਿਬ ਉਹਨਾਂ ਦੀ ਗੈਰ ਹਾਜ਼ਰੀ ਉਹਨਾਂ ਦੀ ਹਾਜ਼ਰੀ ਵਿੱਚ ਮੈਂ ਨਾ ਆਪਣਾ ਕੰਪਿਊਟਰ ਔਨ ਕਰਨਾ ਭੁੱਲ ਗਿਆ ਮੈਂ ਉਹਨਾਂ ਦੀ ਗੱਲਾਂ ਹੀ ਸੁਣਦਾ ਰਿਹਾ ਤੇ ਅਮਨਦੀਪ ਇੱਕ ਦੋ ਗੱਲਾਂ ਆ ਜੇ ਮੇਰੇ ਫਰੈਂਡ ਨੇ ਦੋ ਕੁਐਸਚਨ ਮੇਰੇ ਤੋਂ ਪੁੱਛੇ
ਇਹ ਬਾਅਦ ਚ ਪਹਿਲਾਂ ਮੈਂ ਤੁਹਾਨੂੰ ਪੁੱਛਣਾ ਜਿਹੜੀ ਤੁਸੀਂ ਗੱਲ ਸੁਣਾਈ ਮੈਨੂੰ ਹਨਾ ਤੇ ਮੈਂ ਹੁਣ ਪਹਿਲਾਂ ਆਪਣੇ ਸਰੋਤਿਆਂ ਨੂੰ ਦੱਸਦਾ ਵੀ ਮੈਂ ਕੱਲ੍ਹ ਹੱਸ ਰਿਹਾ ਸੀਗਾ ਹਾਸਾ ਮੈਨੂੰ ਕਿਸ ਗੱਲ ਦਾ ਰਿਹਾ ਮੈਂ ਅਸਲ 'ਚ ਪਿਆਰੇ ਉਹ ਪਤਾ ਕੀ ਆ ਮੈਂ ਭਾਜੀ ਨੂੰ ਪੁੱਛ ਬੈਠਾ ਮੈਂ ਕਿਹਾ ਭਾਜੀ ਕਿੱਦਾਂ ਵੀ ਸਕੂਲ ਲੱਗਣੇ ਸ਼ੁਰੂ ਹੋ ਗਏ ਉਹ ਕਹਿੰਦੇ ਹਾਂਜੀ ਹਾਂਜੀ ਜੀ ਔਨਲਾਈਨ ਲੱਗ ਰਹੇ ਆ ਅਤੇ ਉੱਦਾਂ 25 ਤਰੀਕ ਨੂੰ ਲੱਗਣੇ ਭਾਜੀ ਫਿਰ ਹੁਣ ਤੁਸੀਂ ਦੱਸੋ ਤੁਹਾਨੂੰ ਕਿਹੜੀਆਂ ਇੰਸਟਰਕਸ਼ਨਾਂ ਆਈਆਂ ਅਤੇ 25 ਤਰੀਕ ਨੂੰ ਜਦੋਂ ਤੁਸੀਂ ਜਾਣਾ ਸਕੂਲੇ ਕੀ ਕਰਨਾ ਆ
ਅਮਨਦੀਪ ਸਾਨੂੰ ਇੰਸਟਰਕਸ਼ਨਾਂ ਇਹ ਆਈਆਂ ਹੈ ਵੀ 25 ਤਰੀਕ ਨੂੰ ਨਾ ਤੁਸੀਂ ਨਹਾ ਧੋ ਕੇ ਸਕੂਲੇ ਹੈ ਨਾ 8 ਵਜੇ 8:30 ਵਜੇ ਇੱਥੇ ਪਹੁੰਚ ਜਾਣਾ ਤੇ ਆਪਣੀਆਂ ਕਲਾਸਾਂ ਦੀ ਪੂਰੀ ਤਿਆਰੀ ਕਰਕੇ ਆਉਣੀ ਆ ਐਜੂਕੇਸ਼ਨ ਦਾ ਉਹ ਨਹਾ ਕੇ ਨੀ ਬਹਿੰਦੇ ਉਹਦੇ ਅੱਖਾਂ ਮਲਦੇ ਬਹਿ ਜਾਂਦੇ ਫਿਰ ਸਟੂਡੈਂਟ ਕਈ ਵਾਰੀ ਕੰਪਲੇਂਟ ਵੀ ਕਰਦੇ ਆ ਜੀ ਦੇਖੋ ਇਹਨੇ ਪੜ੍ਹਾਉਣਾ ਕੀ ਆ ਇਹਨੇ ਤਾਂ ਆਪ ਹੀ ਨਹੀਂ ਨਹਾਤਾ ਧੋਤਾ ਹੁੰਦਾ ਤੇ ਨਹਾ ਧੋ ਕੇ ਸਾਡੇ ਸਾਨੂੰ ਕੀ ਦੱਸਣਾ ਫਿਜ਼ੀਕਲ ਐਜੂਕੇਸ਼ਨ ਚ ਪੜ੍ਹਾਉਣਾ ਚਾਹੀਦਾ ਇਹਦੀ ਇੰਪੋਰਟੈਂਸ ਕੀ ਆ ਜਾਂ ਬਣ ਠਣ ਕੇ ਆਉਣਾ ਚਾਹੀਦਾ ਬਾਲ ਬੂਲ ਕਟਾ ਕੇ ਆਉਣੇ ਚਾਹੀਦੇ ਆ ਤਾਂ ਫਿਰ ਸੋਹਣਾ ਲੱਗਦਾ ਸਕਰੀਨ ਤੇ
ਨਹੀਂ ਮੈਨੂੰ ਇਹ ਵੀ ਪਤਾ ਲੱਗਿਆ ਵੀ ਤੁਸੀਂ ਬਾਲ ਵੀ ਕਟਾਉਣ ਗਏ ਸੀਗੇ ਕਟਾ ਲਿਆਂਦੇ
ਹਾਂਜੀ ਅਮਨਦੀਪ ਮੈਂ ਨਾ ਬਾਲ ਆਪਣੇ ਨਾ ਜਿੱਦਾਂ ਜੈਜੀ ਬੈਂਸ ਨੇ ਸਾਈਡਾਂ ਤੋਂ ਕਟਾਏ ਹੁੰਦੇ ਪ੍ਰਕੋਪ ਜਿਹਾ ਬਣਾਇਆ ਹੁੰਦਾ ਏਦਾਂ ਦੇ ਕਟਾ ਲਏ ਜਿੱਦਾਂ ਹੁਣ
ਕਟਾ ਨਹੀਂ ਸੀਗੇ ਸਹੀ ਤੁਹਾਡੇ ਇੰਨੇ ਹੈ ਕੀ ਕਟਾਣ ਕੀ ਗਏ
ਸੀ ਇਸੇ ਰਿਸਪੋਂਸ ਦੀ ਮੈਂ ਵੇਟ ਕਰ ਰਿਹਾ ਸੀ ਵੀ ਤੁਸੀਂ ਇਹ ਲੇਟ ਕਾਹਦੇ 2-3 ਸੈਕਿੰਡ ਪੁੱਛਿਆ ਤੇ ਤੁਹਾਨੂੰ ਪਹਿਲੀ ਸੱਟੇ ਪੁੱਛਣਾ ਚਾਹੀਦਾ ਸੀ ਵੀ ਵੀ ਕਟਾਏ ਕਿੱਦਾਂ ਜਦ ਹੈ ਹੀ ਨੀ ਸੀ ਥੋੜੇ ਬਹੁਤੇ ਸੀਗੇ ਉਹਨਾਂ ਦਾ ਕੀ ਕੁੱਪ ਬਣਾਉਣਾ ਸੀ ਜਿੱਦਾਂ ਹੁਣ
ਉਹ ਮੈਨੂੰ ਪਤਾ ਲਿਵਰਪੂਲ ਇਹੀ
ਗੱਲ ਮੈਂ ਤੁਹਾਡੇ ਤੋਂ
ਮੈਨੂੰ ਪਤਾ ਉਹ ਲਿਵਰਪੂਲ ਇੱਕੋ ਲੈਬਨੀਜ਼ ਹੈਗਾ ਆ ਬੰਦਾ ਜਿਹੜਾ ਬਾਲ ਕੱਟਦਾ ਨਾਈ ਹਨਾ ਤੇ ਮੈਨੂੰ ਹੁਣ ਨਾ ਮੇਰੇ ਦਿਮਾਗ ਦੇ ਵਿੱਚ ਪਿਕਚਰ ਚੱਲ ਰਹੀ ਹੈ ਵੀ ਤੁਸੀਂ ਜਦ ਬਾਲ ਕਟਾਉਣ ਗਏ ਹੋਊਗੇ ਨਾ ਉਹਨੂੰ ਕੀ ਕਿਹਾ ਹੋਊਗਾ ਤੁਹਾਨੂੰ ਤੁਸੀਂ ਜਾ ਕੇ ਆ ਵੰਡ ਹੈ ਹੇਅਰ ਕੱਟ ਉਹਨੂੰ ਕਹਿੰਦਾ ਆ ਕਮ ਔਨ ਬੋਏ ਕਮ ਔਨ ਬ੍ਰਦਰ ਹਨਾ ਤੇ ਹਨਾ ਉਹਨੇ ਇੱਦਾਂ ਕਿਹਾ ਹੋਣਾ ਬ੍ਰਦਰ ਹਾਂ ਲਿਆ ਕਿਹਨੇ ਕਿਹਦੇ ਕਟਾਉਣੇ ਆ ਉਹਨੇ ਕਹਿੰਦਾ ਮੈਂ ਬਾਲ ਕਟਾਉਣੇ ਆ ਲਿਆ ਫਿਰ ਮੁੰਡਾ ਲਿਆ ਕਿਹਦੇ ਕਟਾਉਣੇ ਆ ਤੁਸੀਂ ਕਹਿੰਦਾ ਮੈਂ ਕਟਾਉਣੇ ਵਟ ਦੇਰ ਇਜ਼ ਨਥਿੰਗ ਔਨ ਯੂਰ ਹੈਡ ਨਹੀਂ ਦੇਰ ਇਜ਼ ਨਥਿੰਗ ਔਨ ਯੂਰ ਹੈਡ ਮੈਂ ਕੱਟਾਂ ਕੀ ਤੂੰ ਮੇਰੀ ਬੇਇੱਜ਼ਤੀ ਕਰਨਾ ਆ
ਮੈਂ ਕਿਹਾ ਜੋ ਤੂੰ ਕੱਟਣੇ ਕੱਟ ਦੇ ਤੂੰ ਆਪਣੇ ਪੈਸੇ ਲੈ ਲੈ ਤਾਂ ਬਹੁਤੀ ਗੱਲਾਂ ਬਣਾ ਜਿਹੜੇ ਮਾੜਾ ਮੋਟੇ ਹੈ ਠੀਕ ਤਾਂ ਕਰ ਦੇ ਕਮਾਲ ਕਰਦਾ ਯਾਰ
ਭਾਜੀ ਬਾਲ ਕਟਾਉਣਗੇ ਕਿਆ ਬਾਤ ਹੈ ਭਾਜੀ ਸਿਰਾ ਹੀ ਕਰਾਉਣੇ ਤੁਸੀਂ ਜਦੋਂ ਗੱਲਾਂ ਕਰਦੇ ਹੋ ਖੈਰ ਇਹ ਤਾਂ ਤਿਆਰੀ ਚੱਲ ਰਹੀ ਹੈ ਲੋਕਡਾਊਨ ਖੁੱਲਣ ਦੀ ਕਿ ਦੇਖੋ ਜਿਹੜੇ ਜਿਨ੍ਹਾਂ ਦੇ ਬਾਲ ਹੈ ਵੀ ਨਹੀਂ ਉਹਨਾਂ ਨੂੰ ਵੀ ਇੰਨਾ ਚਾਅ ਆਇਆ ਬਈ ਬਾਲ ਕਟਾਉਣ ਜਾ ਰਹੇ ਆ। ਉੱਧਰ ਗਿਆਨੀ ਸੰਤੋਖ ਸਿੰਘ ਜੀ ਨੂੰ ਫੋਨ ਕੀਤਾ, ਗੜੇ ਪੈ ਗਏ ਜੀ, ਮੈਨੂੰ ਬਹੁਤ ਫਿਕਰ ਹੋ ਗਿਆ, ਮੈਂ ਤਾਂ ਬਾਹਰ ਦੇਖਣ ਗਿਆ ਸੀਗਾ, ਮੈਂ ਕੀ ਦੇਖਣ, ਕਦੇ ਐਵੇਂ ਕੋਈ ਟੁੱਟ ਭੱਜ ਹੋ ਗਈ, ਉਹ ਕਾਰ ਕਿਸੇ ਡੈਮੇਜ ਹੋ ਗਈ। ਮੈਂ ਕਿਹਾ ਤੁਹਾਡੇ ਕੋਲ ਤਾਂ ਕਾਰ ਹੀ ਹੈ ਨਹੀਂ। ਉਹ ਅੱਛਾ, ਭੇਜ ਦਿੱਤਾ ਉਹਨੂੰ ਕੋਈ ਕਾਰ ਹੈ ਨਹੀਂ। ਉਹ ਲੋਕਾਂ ਦਾ ਫਿਕਰ, ਇੱਦਾਂ ਹੀ ਤੁਸੀਂ ਬਾਲ ਕਟਾਉਣ ਗਏ, ਬਾਲ ਤੁਹਾਡੇ ਹੈ ਨਹੀਂ ਤੇ ਤੁਸੀਂ ਬਾਲ ਕਟਾਉਣ ਗਏ ਹੋ। ਚਲੋ ਐਨੀ ਵੇ ਭਾਜੀ, ਲੋਕਡਾਊਨ ਹੁਣ
ਅਮਨਦੀਪ, ਮੈਨੂੰ ਨਾ ਦੋ ਮੇਰੇ ਇੱਕ ਦੋਸਤ ਨੇ ਦੋ ਕੁਐਸਚਨ ਪੁੱਛੇ, ਉਹ ਕੁਐਸਚਨ ਦਾ ਵੀ ਜਵਾਬ ਦੇਣਾ ਬਹੁਤ ਜ਼ਰੂਰੀ ਬਣਦਾ ਆ। ਅੱਜ ਇੱਕ ਤਾਂ ਅੱਜ ਸਵੇਰੇ ਫੋਨ ਆਇਆ ਸੀ, ਕਹਿੰਦੇ ਅਮਨਦੀਪ ਨੂੰ ਪੁੱਛਿਓ, ਇੱਕ ਕੱਲ੍ਹ ਉੱਦਾਂ ਜਨਰਲ ਕੁਐਸਚਨ ਉਹਨੇ ਮੈਨੂੰ ਕੀਤਾ ਸੀ, ਪਰ ਮੈਂ ਉਹਦਾ ਜਵਾਬ ਤਾਂ ਦੇ ਦਿੱਤਾ ਸੀ, ਪਰ ਮੇਰੇ ਖਿਆਲ 'ਚ ਕਾਫ਼ੀ ਤਸੱਲੀ ਬਖਸ਼ ਜਵਾਬ ਮੈਂ ਦਿੱਤਾ ਸੀਗਾ ਅਤੇ ਉਹ ਠੀਕ ਵੀ ਨਿਕਲਿਆ। ਉਹ ਕਹਿੰਦਾ ਨਾ ਮੈਂ ਕੱਲ੍ਹ ਜਿਹੜਾ ਮੈਨੂੰ ਉਹਨੇ ਜਵਾਬ ਸਵਾਲ ਪੁੱਛਿਆ ਸੀ,
ਉਹ ਕਹਿੰਦਾ ਨਾ ਮੈਂ
ਜਿਹੜੇ ਕੱਲ ਪੁੱਛਿਆ ਸੀ, ਅੱਜ ਵਾਲਾ ਤੁਹਾਡੇ ਨਾਲ ਰਿਲੇਟਡ ਆ, ਉਹ ਫਿਰ ਬਾਅਦ ਚ ਪੁੱਛਦੇ ਆ, ਉਹ ਤੁਹਾਡੇ ਨਾਲ ਰਿਲੇਟਡ ਆ ਜੇ ਅੱਜ ਸਵੇਰੇ ਪੁੱਛਿਆ, ਕਿਉਂਕਿ ਪ੍ਰੋਗਰਾਮ ਸ਼ੁਰੂ ਹੋਣ ਤੋਂ ਅੱਧਾ ਘੰਟਾ ਪਹਿਲਾਂ ਹੀ ਪੁੱਛਿਆ, ਕਿਉਂਕਿ ਅਮਨਦੀਪ ਦੇ ਨਾਲ ਵਾਪਸਤਾ ਆ ਤੇ ਉਹ ਬਾਅਦ ਚ ਗੱਲ ਕਰਦੇ ਆ। ਤਾਂ ਜਿਹੜਾ ਕੱਲ ਕੁਐਸਚਨ ਪੁੱਛਿਆ ਸੀ ਨਾ, ਉਹ ਕੁਐਸਚਨ ਇਹ ਆ, ਕਹਿੰਦਾ ਮੈਨੂੰ ਨਾ, ਮੈਂ ਚੰਨੀ ਸਾਹਿਬ ਦੀ ਜਿਹੜਾ ਸੀਐਮ ਸਾਡੇ ਪੰਜਾਬ ਦੇ ਇਸ ਵੇਲੇ ਆ, ਤੇ ਉਹਨਾਂ ਦੀ ਇੰਟਰਵਿਊ ਸੁਣੀ ਸੀ, ਕਹਿੰਦੇ ਉਸ ਇੰਟਰਵਿਊ ਵਿੱਚ ਕਿਹਾ ਕਿ ਜਿਸ ਵੇਲੇ ਕਹਿੰਦਾ ਮੈਂ ਬਾਹਰ ਟਹਿਲ ਰਿਹਾ ਸੀ ਆਪਣੇ ਉਹ ਕੋਠੀ ਦੇ ਰੰਧਾਵਾ ਸਾਹਿਬ ਦੀ, ਜਿਹੜੇ ਉਹਨਾਂ ਨੂੰ ਸੀਐਮ ਬਣਾਉਣਾ ਸੀ, ਤੇ ਅਚਨਚੇਤ ਕਹਿੰਦਾ ਮੈਨੂੰ ਫੋਨ ਆ ਗਿਆ ਰਾਹੁਲ ਗਾਂਧੀ ਦਾ।
ਅੱਛਾ,
ਤੇ ਰਾਹੁਲ ਗਾਂਧੀ ਕਹਿੰਦਾ ਵੀ ਚੰਨੀ ਸਾਹਿਬ ਵੀ ਤੁਹਾਨੂੰ ਸੀਐਮ ਬਣਾਉਣ ਦੀ ਅਸੀਂ ਨਾ ਚਾਹਤ ਰੱਖਦੇ ਹਾਂ, ਵੀ ਤੁਹਾਨੂੰ ਅਸੀਂ ਸੀਐਮ ਬਣਾਉਣਾ ਆ। ਇਹ ਰਿਕਾਰਡਡ ਹੈ ਇੰਟਰਵਿਊ ਚ ਉਹਨੇ ਦੱਸਿਆ ਆ। ਕਹਿੰਦਾ ਉਹੀ ਨਾ ਮੇਰੇ ਦਿਮਾਗ ਵਿੱਚ ਕਹਿੰਦਾ ਗੱਲ ਫਿਰਦੀ ਰਹੀ ਵੀ ਏਦਾਂ ਵੀ ਸੀਐਮ ਬਣ ਜਾਂਦਾ ਕਿਸ ਵੇਲੇ, ਜਿਹੜਾ ਕੋਈ ਜਿਹੜਾ ਨੇਤਾ ਆ ਜਾਂ ਬਹੁਤ ਵੱਡਾ ਆਦਮੀ ਆ ਉਹ ਤੁਹਾਨੂੰ ਫੋਨ ਕਰ ਸਕਦਾ ਵੀ ਤੁਹਾਨੂੰ ਸੀਐਮ ਬਣਾ ਦੇਣਾ ਆ ਜਾਂ ਪ੍ਰਾਈਮ ਮਿਨਿਸਟਰ ਬਣਾ ਦੇਣਾ ਆ। ਕਹਿੰਦਾ ਦੁਪਹਿਰ ਜਿਹੀ ਦਾ ਵੇਲਾ ਸੀ, ਮੈਨੂੰ ਕਹਿੰਦਾ ਆ ਗਈ ਨੀਂਦ, ਕਹਿੰਦਾ ਮੈਂ ਸੌ ਗਿਆ ਤੇ ਕਹਿੰਦਾ ਮੈਨੂੰ ਵੀ ਸੁਪਨਾ ਆ ਗਿਆ। ਕਹਿੰਦਾ ਮੈਨੂੰ ਸੁਪਨਾ ਕਹਿੰਦਾ ਆਇਆ, ਉਹਦੇ ਵਿੱਚ ਡੇਵਿਡ ਹਾਰਲੀ ਜਿਹੜੇ ਇੱਥੇ ਦੇ ਗਵਰਨਰ ਜਨਰਲ ਆ ਨਾ ਆਸਟ੍ਰੇਲੀਆ ਦੇ, ਕਹਿੰਦਾ ਉਹਨੇ ਕਹਿੰਦਾ ਮੈਨੂੰ ਫੋਨ ਕੀਤਾ ਵੀ ਭਾਈ ਸਾਹਿਬ ਤੁਹਾਨੂੰ ਨਾ ਅਸੀਂ ਪ੍ਰਾਈਮ ਮਿਨਿਸਟਰ ਬਣਾਉਣਾ ਚਾਹੁੰਦੇ ਆਸਟ੍ਰੇਲੀਆ ਦਾ। ਤੇ ਕਹਿੰਦਾ ਮੈਂ ਕਿਹਾ ਪ੍ਰਾਈਮ ਮਿਨਿਸਟਰ, ਮੈਂ ਤਾਂ ਕਹਿੰਦਾ ਮੈਂ ਉਹਨੂੰ ਸਾਰੀਆਂ ਦੱਸ ਦਿੱਤਾ ਸਭ ਕੁਛ ਜੋ ਜੋ ਉਹਨੇ ਪੁੱਛਿਆ ਨਾ। ਫਿਰ ਕਹਿੰਦਾ ਭਾਜੀ ਵੀ ਹੁਣ ਜਿੱਦਾਂ ਮੈਨੂੰ ਸੁਪਨਾ ਆਇਆ ਕਿ ਮੈਂ ਨਾ ਬਣ ਜਾਣਾ, ਹੁਣ ਕਹਿੰਦਾ ਮੈਂ ਪ੍ਰਾਈਮ ਮਿਨਿਸਟਰ ਬਣ ਜਾਣਾ। ਉਹ ਮੈਂ ਕਿਹਾ ਤੂੰ ਗੱਲ ਚੰਗੀ ਤਰ੍ਹਾਂ ਮੇਰੀ ਸੁਣ ਲਾ, ਉਹ ਸਕੈਮ ਵਾਲਿਆਂ ਨੇ ਤੈਨੂੰ ਫੋਨ ਕੀਤਾ ਹੋਣਾ, ਤੇਰਾ ਜਨਮ ਦਿਨ ਸਭ ਕੁਛ, ਤੇਰੀ ਇਨਫੋਰਮੇਸ਼ਨ ਉਹਨਾਂ ਨੇ ਲੈ ਲਈ ਆ, ਇਹ ਬਹੁਤਾ ਪ੍ਰਾਈਮ ਮਿਨਿਸਟਰ ਪ੍ਰੋਗਰਾਮ ਦਾ ਸੁਪਨਾ ਨਾ ਲੈ। ਇਹ ਸਕੈਮ ਵਾਲੇ ਅੱਜ ਕੱਲ੍ਹ ਡਿਫਰੈਂਟ ਡਿਫਰੈਂਟ ਐਂਗਲਸ ਤੋਂ ਫੋਨ ਕਰਦੇ ਆ ਤਾਂ ਤੁਹਾਡੇ ਤੋਂ ਇਨਫੋਰਮੇਸ਼ਨ ਜਿਹੜੀ। ਹਾਂਜੀ ਉਹ ਕਹਿੰਦਾ ਹਾਂਜੀ ਮੇਰੇ ਤੋਂ ਜਨਮ ਦਿਨ ਵੀ ਪੁੱਛਿਆ, ਤੂੰ ਕਿੱਥੇ ਰਹਿੰਦਾ ਆ, ਤੂੰ ਕਿੱਦਾਂ ਆਇਆ, ਤੇਰਾ ਬੈਂਕ ਅਕਾਊਂਟ ਕੀ ਨੰਬਰ ਆ, ਸਭ ਕੁਛ ਦੱਸ ਦੇ, ਕਿਉਂਕਿ ਪ੍ਰਾਈਮ ਮਿਨਿਸਟਰ ਦੀ ਸੈਲਰੀ ਵੀ ਪਾਣੀ ਆ ਨਾ ਉਹਦੇ ਵਿੱਚ। ਕਹਿੰਦਾ ਏਦਾਂ ਤਾਂ ਮਹੀਨਾ ਕਿੱਦਾਂ ਹੋਈ। ਉਹ ਕਹਿੰਦਾ ਫਿਰ ਸਕੈਮ ਵਾਲੇ ਕਹਿੰਦਾ ਹੁਣੇ ਤੁਹਾਡੀ ਭਾਜੀ ਗੱਲ ਠੀਕ ਹੀ ਆ ਜਿੱਦਾਂ ਹੁਣ, ਇੱਕ ਤਾਂ ਇਹ ਗੱਲ ਸੀ।
ਅੱਛਾ ਉਹ ਗੱਲ ਇਹ ਮੈਨੂੰ ਵੀ ਸਕੈਮ ਵਾਲਿਆਂ ਦਾ ਫੋਨ ਆਉਂਦਾ ਹੁੰਦਾ। ਇੱਕ ਦਿਨ ਮੈਨੂੰ ਫੋਨ ਆਇਆ ਸਕੈਮ ਵਾਲਿਆਂ ਦਾ,
ਹਾਂਜੀ,
ਮਤਲਬ ਉਹ ਨਾ ਇੱਕ ਤਾਂ ਉੱਥੋਂ ਪਛਾਣ ਹੋ ਜਾਂਦੇ ਵੀ ਪਿੱਛੇ ਰੌਲਾ ਜਿਹਾ ਪੈਂਦਾ ਹੁੰਦਾ, ਉਹ ਪਤਾ ਲੱਗ ਜਾਂਦਾ ਵੀ ਇੰਡੀਆ ਕਿਤੇ ਇਕੱਠੇ ਇੱਕ ਰੂਮ 'ਚ ਬੈਠੇ ਆ, ਕਾਲ ਸੈਂਟਰ 'ਚ ਕਿਊਬੀਕਲ ਕੱਟੇ ਹੋਏ ਆ।
ਹਾਂਜੀ ਹਾਂਜੀ।
ਤੇ ਉਹ ਨਾ ਇੱਕਦਮ ਫਿਰ ਉਹ ਬੋਲਣ ਲੱਗ ਪਏ, ਜਿੱਦਾਂ ਨਾ ਪਹਿਲਾਂ ਹੁਣ ਅਸੀਂ ਪੰਜਾਬੀ ਬੋਲਦੇ ਹਾਂ, ਪੰਜਾਬੀ ਬੋਲਦੇ ਬੋਲਦੇ ਮੈਂ ਕਿਸੇ ਨਾਲ ਗੱਲਾਂ ਕਰ, ਨਾਲੇ ਫੋਨ ਲੱਗ ਗਿਆ, ਅੱਛਾ ਉਹ ਫੋਨ ਲੱਗ ਗਿਆ, ਨਾਲੇ ਉਹ ਅੰਗਰੇਜ਼ੀ ਐਕਸੈਂਟ ਬਦਲ ਕੇ ਨਾ ਉਹ ਮੇਰੇ ਨਾਲ ਬੋਲਣ ਲੱਗ ਗਏ, ਮੈਂ ਆਈ ਸਪੀਕ ਵਿਦ ਅਮਨਦੀਪ, ਮੈਂ ਕਿਹਾ ਹਾਂਜੀ ਕੀ ਗੱਲ ਹੈ, ਤੇ ਮੈਂ ਟੈਲਸਟਰਾ ਤੋਂ ਗੱਲ ਕਰ ਰਹੀ ਹਾਂ, ਮੈਂ ਕਿਹਾ ਅੱਛਾ, ਤੇ ਕਹਿੰਦੀ ਮੈਂ ਤੇਰੇ ਨਾ ਤੁਹਾਡੇ ਤੇਰੇ ਪਲਾਨ ਬਾਰੇ ਗੱਲ ਕਰਨੀ ਆ। ਮੈਂ ਕਿਹਾ ਕਿਹੜਾ ਪਲਾਨ?
ਅੱਛਾ ਜੀ,
ਜਿਹੜਾ ਤੁਹਾਡਾ ਟੈਲਸਟਰਾ ਦਾ। ਮੈਂ ਕਿਹਾ ਤੂੰ ਕਿੱਥੋਂ ਗੱਲ ਕਰਦੀ ਆ? ਮੈਂ ਟੈਲਸਟਰਾ ਦਾ। ਮੈਂ ਕਿਹਾ ਟੈਲਸਟਰਾ ਵਾਲੇ ਦਾ ਫੋਨ ਹੀ ਨਹੀਂ ਕਰਦੇ ਕਦੇ ਵੀ, ਹੈ ਨਾ, ਉਹ ਤਾਂ ਈਮੇਲ ਪਾਉਂਦੇ ਆ, ਹੈਂ, ਤੇ ਨਹੀਂ ਨਹੀਂ ਕਹਿੰਦੀ ਤੁਹਾਡਾ ਪਲਾਨ ਹੈਗਾ ਹੀ ਆ ਟੈਲਸਟਰਾ ਨਾਲ। ਮੈਂ ਕਿਹਾ ਸਾਡਾ ਤਾਂ ਕੋਈ ਪਲਾਨ ਹੀ ਹੈ ਨਹੀਂ, ਵਟ ਯੂ ਟਾਕਿੰਗ ਅਬਾਊਟ, ਅਸੀਂ ਤਾਂ ਟੈਲਸਟਰਾ ਨਾਲ ਆਏ ਨਹੀਂ, ਉਹਦੇ ਫੋਨ ਰੱਖਤਾ। ਖੈਰ ਇਹ ਸਕੈਮ ਦੀ ਗੱਲ ਹੈ, ਤੇ ਦੂਜੀ ਗੱਲ ਜਿਹੜੀ ਤੁਸੀਂ ਕਹੀ ਨਾ ਵੀ ਸਰਬਸੰਮਤੀ ਨਾਲ ਚੰਨੀ ਸਾਹਿਬ ਨੂੰ ਬਣਾ ਦਿੱਤਾ ਫੋਨ ਆ ਗਿਆ, ਭਾਜੀ ਇਹ ਗੱਲ ਤਾਂ ਤੁਸੀਂ 3-4 ਸਾਲ ਪਹਿਲਾਂ ਕਹਿਤੀ ਵੀ ਸਾਡੇ ਚਾਂਸ ਆਸਟ੍ਰੇਲੀਆ 'ਚ ਹੈਗੇ ਆ, ਆਸਟ੍ਰੇਲੀਆ ਦੇ ਵਿੱਚ ਪੀ ਐਮ ਬਣਨ ਦੇ, ਵੀ ਸਰ ਜੇ ਸਰਬਸੰਮਤੀ ਹੋ ਜਾਵੇ। ਰਿੱਕੀ ਨੇ ਕਿਹਾ ਨਾ ਸੀ ਇੱਕ ਵਾਰੀ,
ਹਾਂਜੀ ਹਾਂਜੀ
ਹਾਂਜੀ ਫਿਰ ਸਰਵਸੰਮਤੀ ਹੋ ਗਈ ਨਾ
ਕਹਿੰਦੇ
ਜਿਹੜੀਆਂ ਤੁਸੀਂ ਗੱਲਾਂ
ਤਾਂ ਏਦਾਂ ਕਿਹਾ ਸੀ ਵੀ ਅਮਨਦੀਪ ਤੇ ਚੋਣ ਲੜ ਕੇ ਬਣ ਸਕਦੇ ਆ ਵੀ ਅਮੀਕ ਅੰਕਲ ਜੀ ਤੁਸੀਂ ਬਣ ਸਕਦੇ ਜਿਹਦੇ ਤੁਹਾਨੂੰ ਸਰਵਸੰਮਤੀ ਨਾਲ ਬਣਾ ਦਿੱਤਾ ਜਾਵੇ
ਦੇਖ ਲਓ ਵੀ ਉਹੀ ਹਾਲ ਚੰਨੀ ਸਾਹਿਬ ਨਾਲ ਹੋਇਆ ਵੀ ਸਰਵਸੰਮਤੀ ਨਾਲ ਉਹਨੂੰ ਇੱਕ ਫੋਨ ਗਿਆ ਤੇ ਪੰਜਾਬ ਦਾ ਉਹ ਸੀ ਐਮ ਬਣ ਗਿਆ ਠੀਕ ਮਸਲੇ ਹੁਣ ਉਹ ਤੋਂ ਬਾਅਦ ਸ਼ੁਰੂ ਕਈ ਹੋਰ ਹੋਏ ਹੋ ਆ ਜਿਹੜੇ ਅੱਜ ਆਪਾਂ ਕਰਨੇ ਆ ਗੱਲਾਂ ਬਾਤਾਂ ਜਿਹਨਾਂ ਵਿੱਚ ਨਿਹੰਗ ਸਿੰਘ ਨੇ ਕਤਲ ਕੀਤਾ ਆ ਬੇਅਦਬੀ ਮਾਮਲੇ ਦੇ ਵਿੱਚ ਉਸ ਤੋਂ ਇਲਾਵਾ ਬੀ ਐਸ ਐਫ ਨੂੰ ਪੰਜਾਬ ਜਿਹੜਾ ਆ 50 ਕਿਲੋਮੀਟਰ ਦੀ ਸਟ੍ਰਿਪ ਜਿਹੜੀ ਆ ਉਹਨਾਂ ਦੇ ਦਾਇਰੇ ਦੇ ਵਿੱਚ ਘੇਰੇ 'ਚ ਲੈ ਆਉਂਦੀ ਆ ਇਹਦੇ ਬਾਰੇ ਆਪਾਂ ਗੱਲਾਂ ਕਰਾਂਗੇ ਕੋਈ ਐਡੀ ਗੱਲ ਨਹੀਂ ਹੈਗੀ ਇਹਦੇ ਕੀ ਇੰਪਲੀਕੇਸ਼ਨ ਹੈ ਕੀ ਐਪਲੀਕੇਸ਼ਨ ਹੈ ਕਿਉਂ ਹੋਇਆ ਕਿੱਦਾਂ ਹੋਇਆ ਅਤੇ ਉਸ ਤੋਂ ਇਲਾਵਾ ਹੁਣ ਲੋਕਡਾਊਨ ਖੁੱਲ੍ਹਣਾ ਆ ਲੋਕਾਂ ਕੋਲ ਕਹਿੰਦੇ ਭਾਅ ਜੀ ਪੈਸਾ ਬਹੁਤ ਪਿਆ ਆ ਜਮ੍ਹਾਂ ਹੋਇਆ ਆ ਤੇ ਪਤਾ ਨਹੀਂ ਕਿੱਥੇ ਪਿਆ
ਇਹਦੇ 'ਚ ਕੋਈ ਸ਼ੱਕ ਨਹੀਂ ਹੈ ਬੰਦੀ
ਤੇ
ਇਹਦੇ 'ਚ ਕੋਈ ਸ਼ੱਕ ਨਹੀਂ ਲੋਕਾਂ ਕੋਲ ਇੰਨਾ ਪੈਸਾ ਹੈ ਕਿ ਕੱਲ੍ਹ ਅਸੀਂ ਕੇ ਮਾਰਟ ਗਏ ਸੀ ਉਸ ਤੋਂ ਬਾਅਦ ਇੱਕ ਦੋ ਹੋਰ ਮਾਰਕੀਟ ਵਿੱਚ ਵੀ ਘੁੰਮਣ ਗਏ ਏਦਾਂ ਲੋਕ ਤਾਂ ਏਦਾਂ ਏਦਾਂ ਚੀਜ਼ਾਂ ਨੂੰ ਪੈ ਗਏ ਨਾ ਟੁੱਟ ਟੁੱਟ ਕੇ ਪੈਂਦੇ ਆ ਜਿੱਦਾਂ ਕਿ ਉਹਨਾਂ ਨੂੰ ਨਾ ਕਿਸੇ ਕੈਦ ਵਿੱਚੋਂ ਛੱਡਿਆ ਹੋਵੇ 20 ਸਾਲ ਬਾਅਦ ਤਾਂ ਉਹ ਉਹਨਾਂ ਨੇ ਮਾਰਕੀਟ ਪਹਿਲੀ ਵਾਰ ਦੇਖੀ ਹੋਵੇ ਅਸੀਂ ਵੀ ਕਾਫੀ ਕੱਲ ਕੱਪੜੇ ਖਰੀਦ ਕੇ ਲਏ ਆ $2 ਦੀਆਂ ਸ਼ਰਟਾਂ ਲੱਗੀਆਂ $1 ਦੇ ਪਜਾਮੇ ਲੱਗੇ ਉਹ ਏਦਾਂ ਬਹੁਤ ਸਮਾਨ ਸਸਤਾ ਵੀ ਬਹੁਤ ਲੱਗੇ ਇੱਕ ਗੱਲ ਉਦਾਂ ਮੈਨੂੰ ਲੱਗੀ ਵੀ ਤਾਂ ਸਭ ਕਈ ਕੁਛ ਜਿਹੜਾ $10 ਚ ਹੀ ਆਉਂਦਾ ਫਿਰ ਕਿਉਂ ਨਾ ਲੈ ਲਿਆ ਜਾਵੇ ਫਿਰ 2-3 ਪਜਾਮੇ ਏਦਾਂ ਹੋਰ ਸੈਰ ਕਰਨ ਵਾਲੀਆਂ ਚੀਜ਼ਾਂ ਸਾਰੀਆਂ ਕੁੱਲ ਮਿਲਾ ਕੇ $9.50 ਲੱਗੇ ਕਈ ਚੀਜ਼ਾਂ ਲੈ ਕੇ ਆਏ ਤੇ ਜੇ ਇੰਨੀਆਂ ਸਸਤੀਆਂ ਫਿਰ ਲੈ ਵੀ ਜਿੱਦਾਂ ਹੁਣ ਲੈਣੀਆਂ ਚਾਹੀਦੀਆਂ
ਆਹੋ ਫਿਰ ਆਹੀ ਤਾਂ ਸੇਲ ਦਾ ਟ੍ਰੈਪ ਹੁੰਦਾ ਆ ਅਤੇ ਇਹ ਇਹ ਆਪਾਂ ਗੱਲ ਕਰਾਂਗੇ ਵੀ ਮੇਰੇ ਕੋਲ ਫਿਗਰ ਪਹੁੰਚੇ ਆ ਵੀ ਆਸਟ੍ਰੇਲੀਆ ਦੇ ਲੋਕ ਆ ਉਹਨਾਂ ਕੋਲ ਕਿੰਨੇ ਪੈਸੇ ਆ ਔਰ ਕਿੰਨੇ ਪੈਸੇ ਉਹਨੇ ਖਰਚਣੇ ਆ ਇਹ ਵੀ ਮੈਨੂੰ ਖਬਰ ਆ ਗਈ ਆ ਇਹਦੇ ਬਾਰੇ ਆਪਾਂ ਮੈਨੂੰ ਚੇਤਾ ਕਰਾ ਦਿਓ ਮੈਨੂੰ ਚੇਤਾ ਭੁੱਲ ਜਾਂਦੇ ਕਿਉਂਕਿ ਮਸਲੇ ਬਹੁਤ ਹੋ ਜਾਂਦੇ ਆ ਅਤੇ ਗੋਲੀਆਂ ਨੇ ਉੱਦਾਂ ਮੇਰੀ ਮੱਤ ਮਾਰੀ ਪਈ ਆ ਜਿਹੜੀਆਂ ਮੈਂ ਖਾਂਦਾ ਆ ਮੈਮਰੀ ਥੋੜ੍ਹੀ ਜਿਹੀ ਨਾ ਇੱਧਰ ਉੱਧਰ ਹੋ ਜਾਂਦੀ ਆ ਖੈਰ ਅਮਰੀਕ ਭਾਅ ਜੀ ਵੀ ਗੱਲਾਂ ਇਹ ਵੀ ਕਰਨੀਆਂ ਵੀ ਜਿਹੜੀ ਜੋਬਾਂ ਆ ਉਹ ਕਿਹੜੀਆਂ ਕਿਹੜੀਆਂ ਜੋਬਾਂ ਹੁਣ ਜ਼ਿਆਦਾ ਹੋ ਗਈਆਂ ਕਈ ਲੋਕਡਾਊਨ ਦੇ ਵਿੱਚ ਇਹੋ ਜਿਹੇ ਵਰਤਾਰੇ ਵਰਤੇ ਨੇ ਜਾਂ ਮੈਥਡ ਲੋਕਾਂ ਨੂੰ ਅਪਣਾਉਣੇ ਪਏ ਆ ਜਿਨ੍ਹਾਂ ਤੋਂ ਹੁਣ ਪਿੱਛੇ ਹਟਣਾ ਮੁਸ਼ਕਲ ਹੈ ਹੁਣ ਸਮਝ ਆਈ ਅੱਛਾ ਵੀ ਇਹ ਤਾਂ ਇੱਦਾਂ ਵੀ ਹੋ ਜਾਂਦਾ ਕੰਮ ਇੱਦਾਂ ਵੀ ਹੋ ਜਾਂਦਾ ਸੀ ਇਹਨੂੰ ਇੱਦਾਂ ਹੀ ਰੱਖੀਏ ਕੰਮ ਕਈ ਕੰਮ ਜਿਹੜੇ ਆ ਉਹ ਬਹੁਤ ਸੌਖੇ ਹੋ ਗਏ ਨੇ ਨਵੇਂ ਤਰੀਕੇ ਨਾਲ ਕਰਕੇ ਦੇਖਣ ਦੇ ਵਿੱਚ ਜਿੱਦਾਂ ਉਹ ਲੱਗਿਆ ਵੀ ਇਹ ਤਾਂ ਯਾਰ ਇਹ ਬੈਟਰ ਹੈ ਦੂਜੇ ਸਿਸਟਮ ਨਾਲੋਂ ਇਹਦੇ ਬਾਰੇ ਆਪਾਂ ਗੱਲਾਂ ਕਰਾਂਗੇ ਅਮਰੀਕ ਭਾਅ ਜੀ ਗੱਲ ਚੱਲਦੀ ਆ ਇੰਟਰਨੈਸ਼ਨਲ ਅਫਗਾਨਿਸਤਾਨ ਦੇ ਵਿੱਚ ਮਸਲਾ ਹੋਇਆ ਵੀ ਉੱਥੇ ਹਰੇਕ ਦੂਏ ਤੀਏ ਦਿਨ ਕਿਤੇ ਨਾ ਕਿਤੇ ਮਸਜਿਦ ਦੇ ਵਿੱਚ ਬੰਬ ਬਲਾਸਟ ਹੁੰਦਾ 40-50-60-70 ਬੰਦੇ ਮਰਦੇ ਨੇ ਔਰ ਇਹ ਅਮਰੀਕਾ ਦੇ ਜਾਣ ਤੋਂ ਬਾਅਦ ਵਰਤਾਰਾ ਸ਼ੁਰੂ ਹੋਇਆ ਇਹਦੇ ਵਿੱਚ ਕੀ ਘਟਨਾਕ੍ਰਮ ਹੈ ਕੌਣ ਕਰਾ ਰਿਹਾ ਆ ਕੌਣ ਉਹਨਾਂ ਨੂੰ ਸਪਲਾਈ ਕਰ ਰਿਹਾ ਆ ਹੁਣ ਤਾਲੀਬਾਨ ਦੇ ਉੱਤੇ ਇਲਜ਼ਾਮ ਨਹੀਂ ਲੱਗ ਸਕਦਾ ਕਿਉਂਕਿ ਉਹ ਹੁਣ ਰੂਲਿੰਗ ਪਾਰਟੀ ਦੇ ਵਿੱਚ ਹੈ ਰੱਬ ਹੀ ਜਾਣਦਾ ਹੈ ਦੂਜੇ ਪਾਸੇ ਜੇ ਦੇਖਿਆ ਜਾਵੇ ਤਾਂ ਅਮਰੀਕਾ ਇੰਗਲੈਂਡ ਦੇ ਵਿੱਚ ਕਤਲ ਹੋਇਆ ਆ ਐਮ ਪੀ ਦਾ ਸਰ ਡੇਵਿਡ ਐਮਿਸ ਜਿਨ੍ਹਾਂ ਨੂੰ 25 ਸਾਲ ਦੇ ਨੌਜਵਾਨ ਹੈ ਉੱਥੇ ਹੀ ਉਹਨਾਂ ਦੇ ਹੀ ਹਲਕੇ ਦੇ ਵਿੱਚ ਇੱਕ ਚਰਚ ਦੇ ਵਿੱਚ ਹਮਲਾ ਕਰਕੇ ਚਾਕੂਆਂ ਦੇ ਨਾਲ ਕਤਲ ਕਰ ਦਿੱਤਾ ਇਹ ਦੂਜਾ ਕਤਲ ਹੈ ਪੋਲੀਟੀਕਲ ਕਤਲ ਪਹਿਲਾਂ ਵੀ ਐਮ ਪੀ ਦਾ ਕਤਲ ਹੋਇਆ ਸੀ ਸੋ ਅਮਰੀਕ ਭਾਅ ਜੀ ਇਹ ਜਿਹੜਾ ਇੰਗਲੈਂਡ ਦੇ ਵਿੱਚ ਕਤਲ ਹੋ ਰਹੇ ਨੇ ਇਹ ਸਾਰਾ ਜਿਹੜਾ ਵਰਤਾਰਾ ਹੈ ਤੁਸੀਂ ਪੋਲੀਟੀਸ਼ੀਅਨਾਂ ਦਾ ਖਾਸ ਕਰਕੇ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ
ਅਮਨਦੀਪ ਕੋਈ ਵੀ ਕਤਲ ਹੁੰਦਾ ਜਾਂ ਕੋਈ ਵੀ ਮਰਡਰ ਹੁੰਦਾ ਤੇ ਉਹਦੀ ਤਾਂ ਖੈਰ ਨਿੰਦਿਆ ਕਰਨੀ ਬਣਦੀ ਆ ਜਿੱਥੇ ਤੱਕ ਰਾਜਨੀਤਿਕ ਕਤਲਾਂ ਦਾ ਸਵਾਲ ਹੈ ਉਹ ਜਿਸ ਵੇਲੇ ਹੁੰਦਾ ਤਾਂ ਉਹ ਜਿਸ ਵੇਲੇ ਕਤਲ ਹੁੰਦਾ ਉਹ ਤੋਂ ਬਾਅਦ ਜਿਹੜੇ ਇੰਪੈਕਟ ਹੁੰਦੇ ਆ ਉਹ ਬਹੁਤ ਤੇਜ਼ੀ ਨਾਲ ਮਹਿਸੂਸ ਕੀਤੇ ਜਾਂਦੇ ਆ ਕਿ ਬਹੁਤ ਖਬਰ ਤੇਜ਼ੀ ਦੇ ਨਾਲ ਫੈਲਦੀ ਆ ਰੀਐਕਸ਼ਨ ਬਹੁਤ ਛੇਤੀ ਹੁੰਦਾ ਆ ਉਹਦਾ ਤੇ ਮੇਰੇ ਖਿਆਲ ਦੇ ਵਿੱਚ ਇਸ ਪੋਲੀਟੀਕਲ ਕਤਲ ਦਾ ਜਿਹੜਾ ਮੰਤਵ ਹੋਏਗਾ ਉਹ ਜਿਹੜੀ ਇੰਗਲੈਂਡ ਦੀ ਜਿਹੜੀ ਜਨਸੰਖਿਆ ਹੈ ਜਾਂ ਜਿਹੜੀ ਸੰਸਾਰ ਦੀ ਲੋਕ ਆ ਉਹਨਾਂ ਨੂੰ ਪ੍ਰਭਾਵਿਤ ਕਰਨ ਦਾ ਜ਼ਿਆਦਾ ਇਹਦੇ ਪਿੱਛੇ ਮੋਟਿਵ ਹੋਊਗਾ ਉਹਦੇ ਇਹਦੇ ਪਿੱਛੇ ਰਿਲੀਜੀਅਸ ਮੋਟਿਵ ਤਾਂ ਨਹੀਂ ਹੋ ਸਕਦੇ ਲੇਕਿਨ ਰੀਜਨ ਨੂੰ ਯੂਜ਼ ਕਰਕੇ ਕੋਈ ਇਹਦਾ ਮੋਟਿਵ ਹੋ ਸਕਦਾ ਆ ਕਿ ਇੱਕ ਜਿਹੜਾ ਕੋਈ ਖਾਸ ਧਰਮ ਹੋਵੇ ਜਾਂ ਕੋਈ ਖਾਸ ਵਰਗ ਹੋਵੇ ਉਹ ਸੰਤੁਸ਼ਟ ਹੋਵੇ ਜਿਹੜੀ ਸਰਕਾਰ ਆ ਉਹਦੇ ਤੋਂ ਤੇ ਜਿੱਦਾਂ ਹੁਣ ਅਫਗਾਨਿਸਤਾਨ ਦੇ ਵਿੱਚ ਆ, ਪਹਿਲਾਂ ਇੱਥੇ ਨੂੰ ਚੱਲਦੇ ਅਫਗਾਨਿਸਤਾਨ ਨੂੰ ਚੱਲਦੇ ਹਾਂ, ਅਫਗਾਨਿਸਤਾਨ ਦੇ ਵਿੱਚ ਜੇ ਪਹਿਲਾਂ ਕੋਈ ਘਟਨਾ ਹੁੰਦੀ ਸੀ ਤਾਂ ਉਹ ਤਾਲਿਬਾਨ ਦੇ ਨਾਂ ਲਾ ਦਿੱਤੀ ਜਾਂਦੀ ਸੀ ਕਿ ਤਾਲਿਬਾਨ ਕਰਾ ਰਹੇ ਆ। ਜੇ ਹੁਣ ਹਿੰਦੁਸਤਾਨ ਦੇ ਵਿੱਚ ਕੋਈ ਘਟਨਾ ਹੁੰਦੀ ਆ, ਤੁਹਾਨੂੰ ਪਤਾ ਹੀ ਆ ਕਿਹਦੇ ਨਾਂ ਅੱਜ ਕੱਲ੍ਹ ਲੱਗਦਾ, ਮੈਂ ਲੈਣਾ ਨਹੀਂ ਚਾਹੁੰਦਾ ਉਹਦਾ, ਇੱਕਦਮ ਹੀ ਉਹਦਾ ਨਾਂ ਆ ਜਾਂਦਾ। ਤੇ ਕਈ ਅਜਿਹੀਆਂ ਏਜੰਸੀਜ਼ ਹੁੰਦੀਆਂ ਜਾਂ ਕਈ ਅਜਿਹੇ ਵਰਗ ਹੁੰਦੇ ਆ ਜਿਨ੍ਹਾਂ ਨੇ ਕਿ ਕਿਸੇ ਖਾਸ ਵਰਗ ਨੂੰ ਹੀ ਚੁਣਨਾ ਹੁੰਦਾ ਜਾਂ ਉਹਦੀ ਆਲੋਚਨਾ ਹੀ ਕਰਨੀ ਹੁੰਦੀ ਆ। ਹੁਣ ਜਿਹੜੀ ਘਟਨਾਵਾਂ ਅਫਗਾਨਿਸਤਾਨ ਦੇ ਵਿੱਚ ਹੋ ਰਹੀਆਂ, ਚਾਹੇ ਉਹ ਮਸਜਿਦ ਵਿੱਚ ਘਟਨਾਵਾਂ ਹੋ ਰਹੀਆਂ, ਬਹੁਤ ਜ਼ਿਆਦਾ ਲੋਕ ਮਰ ਰਹੇ, ਬੰਬ ਬਲਾਸਟ ਹੋ ਰਹੇ ਆ, ਉਹਦੇ ਪਿੱਛੇ ਕਿਸੇ ਅਜਿਹੇ ਵਰਗ ਦਾ ਕੋਈ ਅਜਿਹਾ ਵਰਗ ਕੰਮ ਕਰ ਰਿਹਾ ਜਿਹੜਾ ਕਿ ਦੇਸ਼ ਵਿੱਚ ਸ਼ਾਂਤੀ ਨਹੀਂ ਚਾਹੁੰਦਾ ਜਾਂ ਬੈਲੈਂਸ ਆਫ ਪਾਵਰ ਉਹਨਾਂ ਦੇ ਖਿਲਾਫ ਉਹਨਾਂ ਦੇ ਕੋਲ ਨਹੀਂ ਆਈ ਹੋਊਗੀ, ਉਹ ਚਾਹੁੰਦੇ ਹੋਣ ਕਿ ਉਹਨਾਂ ਦੇ ਕੋਲ ਬੈਲੈਂਸ ਆਫ ਪਾਵਰ ਆਵੇ, ਉਹ ਨਹੀਂ ਆਈ ਹੋਊਗੀ। ਇੱਕ ਜਿਹੜਾ ਅਨਸੈਟਿਸਫਾਈਡ ਗਰੁੱਪ ਆਫ ਪੀਪਲ ਆ ਉਹ ਕਰ ਰਹੇ ਆ, ਉਹ ਕੋਈ ਵੀ ਹੋ ਸਕਦਾ ਆ। ਇੰਗਲੈਂਡ ਦੇ ਵਿੱਚ ਵੀ ਇੱਦਾਂ ਹੀ ਹੋਇਆ।
ਅਫਗਾਨਿਸਤਾਨ ਦੀ ਜਿਹੜੀ ਗੱਲ ਹੈ ਉਹਦੇ ਵਿੱਚ ਤਾਂ ਇਹ ਗੱਲ ਆਉਂਦੀ ਹੈ ਕਿ ਇਹ ਜਿਹੜਾ ਸ਼ੀਆ ਤੇ ਹਮਲੇ ਹੋ ਰਹੇ ਨੇ ਸ਼ੀਆ ਮਸਜਿਦਾਂ ਦੇ ਵਿੱਚ, ਕੋਈ ਬਹੁਤਾ ਜ਼ਿਆਦਾ ਰੌਲਾ ਨਹੀਂ ਸੀ ਸ਼ੀਆ ਸੁੰਨੀਆਂ ਦਾ, ਇਹਨਾਂ ਨੂੰ ਦੋ ਪਾਸੇ ਕਰਕੇ ਉੱਥੇ ਜੋ ਮਤਲਬ ਲੜਾਈਆਂ ਹੋਈਆਂ ਇੱਦਾਂ ਲਬਨਾਨ ਦੇ ਵਿੱਚ ਸ਼ੀਆ ਸੁੰਨੀ ਦਾ, ਕਿਉਂਕਿ ਸਾਊਦੀ ਅਰਬ ਵਾਲੇ ਜਿਹੜੇ ਉਹ ਵੀ ਸੁੰਨੀ ਨੇ ਹਨਾ, ਤੇ ਉੱਧਰ ਇਰਾਨ ਵਾਲੇ ਸ਼ੀਆ ਨੇ, ਸੋ ਇਹਨਾਂ ਦੀ ਆਪਸ ਦੇ ਵਿੱਚ ਜਿਹੜੀ ਹੈ ਦੋ ਧਿਰਾਂ ਦਾ ਫਾਇਦਾ ਉਠਾ ਰਹੇ ਨੇ। ਉਹ ਸ਼ੀਆ ਤਾਂ ਬਹੁਤ ਘੱਟ ਸੁੰਨੀਆਂ ਦੇ ਅਟੈਕ ਕਰਦੇ ਸੁਣੇ ਨੇ, ਪਰ ਜਦੋਂ ਇਹਨਾਂ ਨੂੰ ਲੜਾਉਣਾ ਹੁੰਦਾ ਤਾਂ ਜਿਹੜੀਆਂ ਏਜੰਸੀਆਂ ਨੇ ਵਿਚਾਲੇ ਉਹ ਇੱਕ ਇਹਨਾਂ ਦੇ ਫਿਰ ਅਟੈਕ ਕਰਵਾਉਂਦੀਆਂ ਨੇ ਮਸਜਿਦਾਂ ਦੇ ਵਿੱਚ, ਤੇ ਬਸ ਉੱਥੋਂ ਹੀ ਫਿਰ ਕਲੇਸ਼ ਸ਼ੁਰੂ।
ਤੇ ਇਹਦੇ ਮਤਲਬ ਦੋ ਕਾਰਨ ਆ, ਡਿਵਾਈਡ ਐਂਡ ਰੂਲ ਐਂਡ ਕੋਨਫਲਿਕਟ ਆਫ ਇੰਟਰਸਟ, ਸਿਰਫ ਇਹਨਾਂ ਦੇ ਦੋ ਕਾਰਨ ਆ, ਉਹਨਾਂ ਕਰਕੇ ਇਹ ਹੋ ਰਿਹਾ ਆ। ਤੇ ਇੰਗਲੈਂਡ ਦੇ ਵਿੱਚ ਤਾਂ ਮੇਰੇ ਖਿਆਲ ਤੇ ਜਿਹੜਾ ਕਤਲ ਹੋਇਆ ਨਾ ਉਹ ਸਿਰਫ ਅਟਰੈਕਸ਼ਨ ਆਫ ਲੋਕਾਂ ਦੀ ਜਿਹੜੀ ਆ ਉਹਨੂੰ ਅਟਰੈਕਟ ਕਰਨ ਦੇ ਲਈ, ਜਾਂ ਇਹ ਕੋਈ ਜਿਹੜਾ ਦੂਜਾ ਵਰਗ ਆ ਜਿਹੜਾ ਸਰਕਾਰ ਦੇ ਖਿਲਾਫ ਆ ਉਹਨਾਂ ਨੇ ਇਹ ਕਰਾਇਆ ਹੋਊਗਾ, ਜਾਂ ਉਸ ਵਰਗ ਨੇ ਵੀ ਨਹੀਂ ਕਰਾਇਆ ਹੋਊਗਾ, ਜਾਂ ਆਪਸ ਵਿੱਚ ਡਿਵਾਈਡ ਐਂਡ ਰੂਲ ਕਰਨ ਵਾਲੀ ਜਿਹੜੀ ਪੋਲਿਸੀ ਆ, ਜਾਂ ਜਿਹੜੇ ਇੱਕ ਸ਼ਾਂਤੀ ਆ ਉਹ ਕਿਉਂ ਹੋ ਰਹੀ ਆ, ਉਹ ਭੰਗ ਕਰਨ ਦੇ ਲਈ ਕਿ ਏਜੰਸੀ ਸੁਣੀਆਂ ਕਈ ਇੱਦਾਂ ਦੇ ਵਰਗ ਹੁੰਦੇ ਜਿਹੜੇ ਇਹ ਕੰਮ ਕਰਦੇ ਆ, ਮੇਰੇ ਖਿਆਲ 'ਚ ਉਹਦਾ ਹੀ ਕੋਈ ਰੌਲਾ ਰਿਹਾ ਆ, ਪਰਸਨਲ ਤਾਂ ਇਹ ਹੋ ਨਹੀਂ ਸਕਦਾ।
ਨਹੀਂ ਹਜੇ ਤੱਕ ਤਾਂ ਉਹਦਾ ਨਾਮ ਨਸ਼ਰ ਨਹੀਂ ਕੀਤਾ ਗਿਆ, ਕੌਣ ਹੈ ਉਹ, ਉਹਦੀ ਬੈਕਗਰਾਊਂਡ ਕੀ ਆ, ਉਹਦਾ ਰੰਗ ਕੀ ਆ, ਕੀ ਧਰਮ ਹੈ, ਇਹ ਨਹੀਂ ਹਜੇ ਪਤਾ ਲੱਗਾ। ਪਰ ਇੱਕ ਇੱਦਾਂ ਦਾ ਹੀ ਕੁਛ ਦਿਨ ਪਹਿਲਾਂ ਅਟੈਕ ਹੋਇਆ ਸੀ ਨਾਰਵੇ ਦੇ ਵਿੱਚ, ਤੀਰ ਕਮਾਨ ਦੇ ਨਾਲ ਹਮਲਾ ਕੀਤਾ ਗਿਆ, 5 ਬੰਦੇ ਮਾਰਤੇ ਸੀ, ਤੇ ਉਹ ਐਸਪਨ ਐਂਡਰਸਨ ਬ੍ਰੈਥਨ 37 ਸਾਲ ਦਾ ਡੈਨਿਸ਼ ਸਿਟੀਜ਼ਨ ਉੱਥੋਂ ਦਾ, ਤੇ ਉਹਨੇ ਹਮਲਾ ਕਰਕੇ ਨਾਰਵੇ ਦੀ ਕੈਪੀਟਲ ਦੇ ਵਿੱਚ ਬੰਦੇ ਮਾਰੇ ਸੀਗੇ। ਤਾਂ ਹੁਣ ਇਹ ਜਿਹੜਾ ਹਮਲਾ ਆ ਇਸ ਨੂੰ 3-4 ਦਿਨ ਬਾਅਦ ਇਹਨੂੰ ਕਿਹਾ ਵੀ ਇਹ ਟੈਰੋਰਿਜ਼ਮ ਰਿਲੇਟਡ ਆ, ਵੀ ਇਹਨੂੰ
ਰਿਲੇਟਡ
ਹੈ, ਇਹ ਸਿਰਫ ਟੈਰੋਰਾਈਜ਼ ਲੋਕਾਂ ਨੂੰ ਕਰਨ ਦੇ ਲਈ ਇਹ ਹਮਲਾ ਕੀਤਾ ਗਿਆ। ਤੇ ਪਰ ਇੱਕ ਹੁਣ ਥੋੜ੍ਹਾ ਜਿਹਾ ਗਰੇਜ ਕਰਨ ਲੱਗ ਪਿਆ, ਕਿਉਂਕਿ ਮੀਡੀਆ ਦੇ ਵਿੱਚ ਵੀ ਲੋਕ ਜਿਹੜੇ ਨੇ ਉਹ ਕਹਿੰਦੇ ਨੇ ਕਿ ਵੀ ਜਦੋਂ ਹਮਲਾ ਹੁੰਦਾ ਉਹਦਾ ਨਾਂ ਸੁਣ ਕੇ ਕਹਿ ਦਿੰਦੇ ਜੀ ਇਹ ਜੀ ਬਸ ਧਰਮ ਦੇ ਨਾਂ 'ਤੇ ਹਮਲਾ ਕੀਤਾ ਗਿਆ, ਐਂ ਕੀਤਾ ਗਿਆ। ਸੋ ਉਹ ਹੁਣ ਅਮਰੀਕਾ ਜਾਂ ਕਹਿ ਲਓ ਕਿ ਇੰਗਲੈਂਡ ਅਤੇ ਯੂਰਪ ਦੇ ਵਿੱਚ ਹੁਣ ਗਰੇਜ਼ ਕਰਦੇ ਆ, ਕਿਉਂਕਿ ਹੁਣ ਉਹਨਾਂ ਦੇ ਆਪਣੇ ਬੰਦੇ ਵੀ ਵਿੱਚ ਨਿਕਲਦੇ ਜਿਹੜੇ ਹਮਲਾ ਕਰਦੇ। ਹੁਣ ਇਹ ਉੱਥੋਂ ਦਾ ਸਿਟੀਜ਼ਨ ਸੀ, ਇੱਦਾਂ ਲਾਸ ਵੇਗਸ 'ਚ ਇੱਕ ਗੋਲੀ ਚੱਲੀ ਸੀ, ਬਹੁਤ ਲੋਕ ਮਾਰੇ ਸੀ, ਉਹ ਉਹਨਾਂ ਦਾ ਆਪਣਾ ਹੀ ਬੰਦਾ ਸੀ, ਅਤੇ ਉਹਨੂੰ ਅਮਰੀਕਾ ਵਾਲਿਆਂ ਨੇ ਫਿਰ ਟੈਰੋਰਿਜ਼ਮ ਦਾ ਕਹਿਣਾ ਮਤਲਬ ਗਰੇਜ਼ ਕੀਤਾ। ਪਰ ਜਦੋਂ ਕੋਈ ਹੋਰ ਕਿਸੇ ਖਿੱਤੇ ਦਾ ਬੰਦਾ ਕਰਦਾ ਹੈ ਤਾਂ ਇੱਕਦਮ ਜੀ ਧਾਰਮਿਕ ਟੈਰੋਰਿਜ਼ਮ ਹੈ, ਉਹ ਹੋਇਆ ਫਲਾਨਾ ਧਮਕੜਾ ਆ। ਹੁਣ ਇਹੋ ਜਿਹਾ ਹੀ ਇੱਕ ਕੇਸ ਜਿਹੜਾ ਆ ਉਹ ਸਿੰਘੂ ਬਾਰਡਰ 'ਤੇ ਕਿਸਾਨ ਮੋਰਚੇ ਦੇ ਵਿੱਚ ਵਾਪਰਿਆ, ਉਹਦੇ ਬਾਰੇ ਆਪਾਂ ਗੱਲ ਕਰਾਂਗੇ। ਅਤੇ ਸੱਜਣ ਮਿੱਤਰ ਸਾਡੇ ਸੁਨੇਹੇ ਭੇਜ ਰਹੇ ਨੇ, ਆਪਾਂ ਉਹ ਵੀ ਗੱਲਾਂ ਕਰਾਂਗੇ। ਪਰ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ 'ਤੇ ਉਸ ਪਾਰ ਫਿਰ ਆਪਾਂ ਭੱਖਦੇ ਮਸਲੇ 'ਤੇ ਇੱਕ ਦੂਜਾ ਸਵਾਲ ਵੀ ਅਮਰੀਕ ਭਾਜੀ ਨੇ ਪੁੱਛਣਾ, ਉਹ ਵੀ ਆਪਾਂ ਗੱਲ ਕਰਾਂਗੇ। ਜੁੜੇ ਰਹੋ ਹਰਮਨ ਰੇਡੀਓ ਨਾਲ।
ਮਾਮਾ ਮਾਮਾ ਮੈਨੇ ਇਸ पार्टी में ना लहंगा ही डालना है।
ओहो, अब ये विश कहाँ से पूरी करूँ? यहाँ पे कहाँ मिलेंगे किड्स फैशन क्लोथिंग?
बस इतनी जी विश, चलो फिर चलते हैं एचके किड्स।
एचके किड्स, ह्यूज रेंज ऑफ किड्स ट्रेडिशनल एंड वेस्टर्न वियर, बढ़िया क्वालिटी ते किफायती दामा विच, किसे भी साइज दे, किसे भी डिजाइन दे, किसे भी कलर दे, ते किसे भी रेंज दे, ट्रेडिशनल एंड वेस्टर्न वियर। तुसी सानू साडे फेसबुक पेज ते फॉलो भी कर सकदे हो। एचके किड्स,
एचके किड्स, जो की डील करदे ने स्टाइलिश ज्वेलरी विच भी फॉर एनी ओकेजन। वधेरी जानकारी ले तुसी कॉल कर सकदे हो जितेंद्र सिंह जी नू 448-586-314 ते या 451-909-0055 ते, या तुसी विजिट भी कर सकदे हो 73 कंटेम्पो बुलवर्ड वॉलेट 3750 मेलबर्न। काफे नाम याद रखियो।
एचके किड्स,
अपने करियर नू नवीयां ऊंचाइयां देन दे लई अज ही ज्वाइन करो ग्रिफिन कॉलेज। घट समय च स्किलफुल एजुकेशन हासिल करो। ग्रिफिन कॉलेज, इत्थे स्टूडेंट्स नू दित्ता जांदा है हेल्दी ते हारमोनियस स्टडिंग एनवायरमेंट, लेटेस्ट टेक्नोलॉजी, ऑनलाइन स्टडी ते अफोर्डेबल फीस, क्वालिफाइड ट्रेनर्स, स्टूडेंट सपोर्ट सर्विसेज। अज ही ज्वाइन करो ग्रिफिन कॉलेज, L1 30 Herschel Street, Brisbane, QLD 4000, Brisbane de Education te Shopping Hub de Bilkul Vich. For more information call 617-3106-5394.
ਉਹ ਬਤੀਜ ਘਰੇ ਹੀ ਆ, ਆ ਜਾਓ ਤਾਇਆ ਜੀ ਲੰਘਿਆ। ਉਹ ਬਤੀਜ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ 'ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 0425-33-5100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਦ ਮਾਈਗ੍ਰੇਸ਼ਨ ਸ਼ੋਅ ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ, ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ, ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋਅ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ, ਓਨਲੀ ਔਨ ਹਰਮਨ ਰੇਡੀਓ।
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਉਹ ਆਜੋ ਤਾਇਆ ਜੀ, ਵੈਲਕਮ। ਤਾਇਆ, ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ? ਲਓ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ, ਇੱਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇੱਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਨਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੁਕਸ ਬਿਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404-000-536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫੋਲੋ ਕਰੋ ਫੇਸਬੁੱਕ ਪੇਜ ਨੂੰ @punjabifurniture।
ਰੋਟੀ ਹਜ਼ਮ ਨਹੀਂ ਹੁੰਦੀ? ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ, ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲੈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਓ ਸ਼ਰਮਾ ਜੀ, ਅੱਜ ਬੜੇ ਖੁਸ਼ ਲੱਗ ਰਹੇ ਹੋ, ਕੀ ਗੱਲ ਹੈ?
ਹਾਂਜੀ ਕਪੂਰ ਸਾਹਿਬ, ਗੱਲ ਹੀ ਖੁਸ਼ੀ ਦੀ ਏ। ਲਾਸਟ ਵੀਕ ਅਸੀਂ ਇਨਕਮ ਟੈਕਸ ਰਿਟਰਨ ਫਾਈਲ ਕੀਤੀ ਸੀ ਤੇ ਅੱਜ ਮੇਰੇ ਅਕਾਊਂਟ ਦੇ ਵਿੱਚ 4500 ਤੇ ਮੇਰੀ ਵਾਈਫ ਦੇ ਅਕਾਊਂਟ ਦੇ ਵਿੱਚ $6000 ਐਜ਼ ਟੈਕਸ ਰਿਫੰਡ ਟ੍ਰਾਂਸਫਰ ਹੋ ਵੀ ਗਿਆ।
ਅੱਛਾ, ਇੱਕ ਗੱਲ ਤਾਂ ਦੱਸੋ, ਤੁਸੀਂ ਆਪਣੀ ਟੈਕਸ ਰਿਟਰਨ ਫਾਈਲ ਕਿੱਥੋਂ ਕੀਤੀ ਹੈ?
ਮੇਰੀ ਤੇ ਮੇਰੀ ਪੂਰੀ ਫੈਮਿਲੀ ਦੀ ਰਿਟਰਨ ਫਾਈਲ ਕਰਦੇ ਨੇ ਮੈਲਬਨ ਦੇ ਅਕਾਊਂਟੈਂਟ ਸਮਾਰਟ ਗਰੁੱਪ ਵਾਲੇ, ਉਹ ਵੀ ਫੋਨ ਤੇ ਹੀ, ਜਿਹਦੇ ਨਾਲ ਟ੍ਰੈਵਲ ਟਾਈਮ ਸੇਵ ਹੁੰਦਾ ਹੈ।
ਅੱਛਾ, ਅਕਾਊਂਟੈਂਟ ਸਮਾਰਟ ਵਾਲੇ, ਉਹ ਇਹ ਤਾਂ ਪਿਛਲੇ 10 ਸਾਲਾਂ ਤੋਂ ਮੇਰੇ ਰੈਸਟੋਰੈਂਟ ਅਤੇ ਮੇਰੀ ट्रांसपोर्ट कंपनी का अकाउंट ते टैक्स संभाल रहे ने ते नाल ही मेरा सेल्फ मैनेज सुपरएन्यूएशन फंड भी देखते ने।
कल मैं सरदार हरजीत सिंह जी नु मिलया सी, ओ भी दस रहे सी कि उनां दे फार्म एंड बिजनेस टैक्स एंड अकाउंटिंग दा सारा काम अकाउंटेंट स्मार्ट वाला ही देखते ने।
तुसी भी किसी तरह दी टैक्स अकाउंटिंग सेल्फ मैनेज सुपर फंड और बिजनेस एडवाइस लई कांटेक्ट करो सरदार गुरसरन सिंह कंडोला ते उनां दी टीम नु। वधेरी जानकारी लई कॉल करो अकाउंटेंट स्मार्ट 03995 9436 या तुसी विजिट कर सकते हो www.accountantsmart.com.au।
रोक जा पुत, जेडे पंजाबी च लिखना चाहुंदे उहनां नूं ताया लिखाऊगा। लवे अकाउंटेंट स्मार्ट दा नंबर जे पंजाबी च लिखना तां लिखो फिर 0399 95 94 36। ते जे किसे ने ईमेल करनी आ ईमेल भी कर सकदा info@accountantsmart.com.au ते।
ब्रिस्बेन तो जसपाल संधु हरमन रेडियो दी दिलों सपोर्ट करदे ने, जिन्हां दे कोल माइग्रेशन ला दी मास्टर डिग्री दे नाल नाल इस खेत्र विच लम्मा चौड़ा तजर्बा भी है। हर प्रकार दी वीजा प्रॉब्लम, स्टूडेंट वीजा, TR, PR, MRT, एम्प्लायर वीजा, इंडिया तो स्पाउस वीजा, स्टूडेंट वीजा ते वख-वख कॉलेजां विच दाखले लई संपर्क करो जसपाल संधु नूं। फोन नंबर 04117263 48। वधेरे जानकारी लई लॉग इन करो www.jaspalsandhu.com। माइग्रेशन एजेंट रजिस्ट्रेशन नंबर 0851410।
दिल नाल दिल मिले ताइयों गल बनती है, यार बल यार दा ध्यान होना चाहिदा। गल हुई हुंदी जिदे विच कोई गल होवे, गल्लां विचों गल दा ज्ञान होना चाहिदा। मैं हां दोस्तों अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। की ने दुनिया भर दीआं खबरां, की है मौसम दा हाल, किस देश ने कीती नुक्ताचीनी, किस हीरो नूं हो गया प्यार, किसने मारिया किते तरना की दी बन गई सरकार, विच मिठे मिठे गीत होणगे ते सजणा दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
लो जी, शनिचरवार ते सवेर वाला दिल वाली गल प्रोग्राम चल रहा, ते असीं एक दूसरे नूं सुन रहे हां, गल्लां कर रहे हां, दिल वाली गल्लां सांझियां कर रहे हैं। मेरे नाल अमरीक फलोरा भाजी सिडनी तो शामिल ने। अमरीक भाजी, एक होर वर्तारा आस्ट्रेलिया दे विच वरत्या आ, नवीं गल पता लगी है सानू, मतलब ये गल पहला पता नहीं सी बहुती, पर हुण साडे प्राइम मिनिस्टर ने सानू दस्या भी भाई आ ये गल इदां हुंदी आ, सांझी कर देवां, तुहानूं शौक लगूगा सुन के।
बिलकुल 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 अमदीप,
उहनां दे कहण दा उन्होंने एक बहुत बड़ा बयान दिता एस बी एस दे उत्ते कि जिहड़े ना पेरेंट्स हुंदे आ, मां बाप हुंदे आ, उन्हां नूं हुण जिहड़ी आस्ट्रेलिया दी सरकार है उन्हां नूं इमीडिएट फैमिली मन्नूगी, हुण ओह इमीडिएट फैमिली दे विच आउणगे।
अच्छा जी।
हाँ
अच्छा जी।
मतलब मैं पहली बारी मतलब आई वाज शॉक्ड है ना। अच्छा, जिहड़े पेरेंट्स हुंदे आ, हाँ जिहड़े पेरेंट्स हुंदे आ, मां बाप हुंदे आ, ओह इमीडिएट फैमिली हुंदी आ। मैनूं बड़ी हैरानी हुई, परेशानी हुई भी कमाल हो गए यार, आ तां मतलब आस्ट्रेलिया वालिआं नूं दात देणी बणदी आ कि दुनिया नूं पहली वारी दस्सिआ भई मां बाप जिहड़े आ ओह बिलकुल तुहाडे क्लोज हुंदे आ, बहुत तुसीं नेड़े तों हुंदे उहनां दे। मैनूं नहीं सी पता, तुहाडे की राय है इहदे बारे?
अमदीप, मैं तो यदि डगाई च नहीं जाऊंगा, तुसी किस कॉन्टेक्स्ट विच गल कर रहे हैं, मैनू इहदा ज्ञान नहीं है।
चलो एक मिनट रुको, रिकॉर्ड पॉज़ पॉज़
पॉज़। जे तुसी मेरा रिएक्शन चाहना चाहोगे तो मैं इहदे नाल शॉक्ड जरूर होया कि मैनू शॉक जिहा लगा आ भी प्राइम मिनिस्टर ने क्यों किया, किहड़े कॉन्टेक्स्ट विच इह गल कही आ। हुण तुसी दस सकदे आ डिटेल दे विच तुहाडी इहदे बारे तुहाडी कन्वेंशन की है?
इमीग्रेशन डिपार्टमेंट तुहानूं पता ही है, इमीग्रेशन दे चंद जिहड़े चाढ़दे आ।
हाँ जी हाँ जी।
है ना, ते तातो पूरियां फीसां लै के सारा कुछ करके फिर तो उदो तीन तीन साल कम ही नहीं करते, वह इमीग्रेशन डिपार्टमेंट करते आ, तो पुट्ठा करते आ, इन्ना करते आ, गलत करते आ, जिते नहीं करते उत्थे करते ही नहीं। ठीक है, जाने के वो डिपार्टमेंट जिहड़ा अज तक दुनिया नूं तंग करता आया आ, करता रहेगा, है ना। उन्होंने ये कहिंदे सीगे भी नहीं, जदों तुसीं ट्रैवल करना कोविड तो बाद, तां सिर्फ जिहड़ी तुहाडी इमीडिएट फैमिली आ उही आ सकदी आ, ਇਮੀਡੀਏਟ ਫੈਮਿਲੀ ਦਾ ਉਹਨੇ ਕਲਾਸੀਫਿਕੇਸ਼ਨ ਕੀਤੀ ਸੀ ਵੀ ਤੁਹਾਡੀ ਵਾਈਫ, ਤੁਹਾਡੇ ਬੱਚੇ, ਠੀਕ ਹੈ, ਉਹਨੂੰ ਹੁਣ ਮਤਲਬ ਕੋਈ ਇੱਥੇ ਨੌਜਵਾਨ ਆਇਆ ਹੋਇਆ, ਉਹਦੀ ਵਾਈਫ ਹੈ, ਉਹਦੇ ਬੱਚੇ ਆ, ਸਿਰਫ ਉਹ ਹੀ ਆ ਸਕਦੇ ਆ, ਹੋਰ ਨਹੀਂ ਕੋਈ ਆ ਸਕਦਾ।
ਅੱਛਾ ਜੀ।
ਉਹ ਕਹਿੰਦੇ ਵੀ ਕਿੱਦਾਂ ਮਤਲਬ ਜਿਹੜੇ ਪੇਰੈਂਟਸ ਹੈ ਹੁਣ ਕਈਆਂ ਦੇ ਨਿਆਣਿਆਂ ਦੇ, ਮੁੰਡਿਆਂ ਦੇ, ਨੌਜਵਾਨਾਂ ਦੇ, ਕੁੜੀਆਂ ਦੇ, ਇੱਥੇ ਪੇਰੈਂਟਸ ਵੀ ਇੱਥੇ ਰਹਿੰਦੇ ਨੇ, ਉਹ ਇੰਡੀਆ ਗਏ ਫਸੇ ਹੋਏ ਨੇ, ਉਹ ਕਹਿੰਦੇ ਨੇ ਨਹੀਂ ਉਹ ਇਮੀਡੀਏਟ ਫੈਮਿਲੀ ਨਹੀਂ ਹੈਗੀ, ਉਹ ਨਹੀਂ ਹੈਗੀ ਇਮੀਡੀਏਟ।
ਅੱਛਾ ਜੀ।
ਨਾ 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 ਨਾ, ਇਮੀਗ੍ਰੇਸ਼ਨ ਵਾਲੇ ਮੰਨਦੇ ਨਹੀਂ ਸੀਗੇ। ਉਹ ਕਾਫੀ ਕਲੇਸ਼ ਪਿਆ, ਕਈ ਬੈਨਰ ਲਾਏ, ਮੈਲਬਨ 'ਤੇ ਵੀ ਲਾਏ, ਸਿਡਨੀ 'ਤੇ ਵੀ ਲਾਏ, ਪ੍ਰਾਈਮ ਮਿਨਿਸਟਰ ਤੱਕ ਸਬਮਿਸ਼ਨਾਂ ਵੀ ਗਈਆਂ, ਅਤੇ ਫਿਰ ਹੁਣ ਕਿਹਾ ਵੀ ਹਾਂ ਵੀ ਪ੍ਰਾਈਮ ਮਿਨਿਸਟਰ, ਹਾਂ ਵੀ ਸਹੀ ਸਹੀ ਗੱਲ ਹੈ, ਸਹੀ ਗੱਲ ਹੈ, ਪੇਰੈਂਟਸ ਨੂੰ ਵੀ ਆਪਾਂ ਇਮੀਡੀਏਟ ਫੈਮਿਲੀ ਮੰਨਾਂਗੇ ਇਮੀਗ੍ਰੇਸ਼ਨ ਦੇ ਐਨਕਾਂ ਦੇ ਰਾਹੀਂ। ਸੋ ਚਾਹੇ ਮੈਨੂੰ ਪਤਾ ਪ੍ਰਾਈਮ ਮਿਨਿਸਟਰ ਸਾਡਾ ਬੜਾ ਮਤਲਬ ਓਨੈਸਟ ਹੈ, ਬੜਾ ਹਾਰਡ ਵਰਕਿੰਗ ਹੈ, ਉਹਨੂੰ ਪਤਾ ਆ ਹੀ ਇਜ਼ ਅ ਕੈਥੋਲਿਕ, ਰਾਈਟ, ਜਾਂ ਚਰਚ ਜਾਂਦਾ ਆ, ਉਹਨੂੰ ਪਤਾ ਪੇਰੈਂਟਸ ਦੀ ਕੀ ਅਹਿਮੀਅਤ ਹੈ। ਪਰ ਜਿਹੜੇ ਸਾਡੇ ਬਿਊਰੋਕਰੈਟਸ ਨੇ ਉੱਪਰ ਬੈਠੇ ਨੇ, ਜ਼ਿਆਦਾ ਪੜ੍ਹੇ ਲਿਖੇ ਲੋਕ ਬੈਠੇ ਨੇ, ਉਹਨਾਂ ਨੇ ਪੇਰੈਂਟਸ, ਉਹ ਨਹੀਂ ਮੰਨਦੇ ਪੇਰੈਂਟਸ ਨੂੰ ਇਮੀਡੀਏਟ ਫੈਮਿਲੀ, ਅਤੇ ਹੁਣ ਉਹਨੂੰ ਫਿਰ ਪ੍ਰਾਈਮ ਮਿਨਿਸਟਰ ਨੂੰ ਕਹਿਣਾ ਪਿਆ ਵੀ ਨਹੀਂ ਠਹਿਰੋ ਠਹਿਰੋ, ਇੱਦਾਂ ਨਹੀਂ ਗੱਲ ਬਣਨੀ, ਅਸੀਂ ਮਨਾਉਂਦੇ ਹਾਂ ਤੁਹਾਡੀ ਗੱਲ। ਸੋ ਲੋਕਾਂ ਦੀ ਜਿਹੜੀ ਗੱਲ ਹੈ ਉਹ ਪ੍ਰਾਈਮ ਮਿਨਿਸਟਰ ਤੱਕ ਪਹੁੰਚੀ, ਅਤੇ ਉਹਨੂੰ ਫਿਰ ਬਿਆਨ ਦੇਣਾ ਪਿਆ, ਅਤੇ ਡਾਇਰੈਕਸ਼ਨਸ ਦੇਣੀਆਂ ਪਈਆਂ ਇਮੀਗ੍ਰੇਸ਼ਨ ਨੂੰ, ਨਹੀਂ ਇੱਦਾਂ ਨਹੀਂ, ਅਫਸਰਸ਼ਾਹੀ ਇੰਨੀ ਨਹੀਂ ਜਿੰਨੀ ਤੁਸੀਂ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਸੋ ਇਹ ਇੱਕ ਖਬਰ ਸੀਗੀ
ਜੀ। ਜੀ ਜੀ ਅਮਦੀਪ, ਪਰਸਨਲ ਐਕਸਪੀਰੀਅੰਸ ਹੁਣ ਤੁਹਾਡੀ ਕੋਨਸੈਪਟ ਕਲੀਅਰ ਹੋ ਗਈ ਆ। ਇੱਥੇ ਪਰਸਨਲ ਐਕਸਪੀਰੀਅੰਸ ਵੀ ਅਸੀਂ ਦੇ ਸਕਦੇ ਹਾਂ ਕਿ ਜਦੋਂ 1995 ਦੇ ਵਿੱਚ ਅਸੀਂ ਅਪਲਾਈ ਕੀਤਾ ਇੱਥੇ ਆਸਟ੍ਰੇਲੀਆ ਆਉਣ ਦੇ ਲਈ ਸਕਿੱਲ ਮਾਈਗ੍ਰੇਸ਼ਨ ਦੇ ਅਨੁਸਾਰ, ਤਾਂ ਉਹਦੇ ਵਿੱਚ ਵੀ ਫਾਰਮ ਦੇ ਵਿੱਚ ਲਿਖਿਆ ਹੁੰਦਾ ਕਿ ਤੁਹਾਡੇ ਨਾਲ ਤੁਹਾਡੀ ਜਿਹੜੀ ਇਮੀਡੀਏਟ ਫੈਮਿਲੀ ਆ ਉਹ ਜਾ ਸਕਦੀ ਆ। ਉਹਦੇ ਵਿੱਚ ਇਮੀਡੀਏਟ ਫੈਮਿਲੀ ਦੇ ਵਿੱਚ ਤੁਹਾਡੀ ਵਾਈਫ ਆ, ਤੁਹਾਡੇ ਬੱਚੇ ਆ, ਅਤੇ ਉਹ ਪੇਰੈਂਟਸ ਨੂੰ ਨਹੀਂ ਉਦੋਂ ਅਲਾਊਡ ਸੀਗਾ ਪੇਰੈਂਟਸ ਨੂੰ, ਕਿਉਂਕਿ ਇਮੀਡੀਏਟ ਫੈਮਿਲੀ ਵਿੱਚ ਆਉਂਦੇ ਨਹੀਂ ਹੈ, ਅਤੇ ਪੇਰੈਂਟ ਨੂੰ ਅਲਾਊਡ ਇਸ ਕੰਡੀਸ਼ਨ ਦੇ ਵਿੱਚ ਉਦੋਂ ਹੁੰਦਾ ਸੀ ਕਿ ਜੇ ਤੁਹਾਡੇ ਹੋਰ ਬ੍ਰਦਰ ਸਿਸਟਰ ਨਹੀਂ ਆ, ਪੇਰੈਂਟ ਤੁਹਾਡੇ 'ਤੇ ਹੀ ਡਿਪੈਂਡੈਂਟ ਆ, ਫਿਰ ਤੁਹਾਡੀ ਇਮੀਡੀਏਟ ਫੈਮਿਲੀ ਬਣਦੇ ਸੀ, ਫਿਰ ਆ ਸਕਦੇ ਸੀ। ਲੇਕਿਨ ਸਾਡੇ ਹੋਰ ਬ੍ਰਦਰ ਸਿਸਟਰ ਹੋਣ ਦੇ ਕਾਰਨ ਤੁਹਾਡੇ 'ਤੇ ਪੇਰੈਂਟ ਡਿਪੈਂਡੈਂਟ ਨਹੀਂ ਸੀਗੇ, ਇਸ ਲਈ ਉਹਨਾਂ ਨੂੰ ਇਮੀਡੀਏਟ ਫੈਮਿਲੀ ਕੰਸਿਡਰ ਨਹੀਂ ਕੀਤਾ ਸਨ, ਇਸ ਕੋਨਸੈਪਟ ਦੇ ਵਿੱਚ ਦੇਖਿਆ ਜਾਂਦਾ ਸੀ ਮੇਰੇ ਖਿਆਲ ਦੇ ਵਿੱਚ, ਜਿੱਦਾਂ ਅਸੀਂ ਇੱਥੇ ਮਾਈਗ੍ਰੇਸ਼ਨ ਕਰਾ ਕੇ ਆਏ ਹਾਂ ਸਕਿੱਲਡ ਮਾਈਗ੍ਰੇਸ਼ਨ ਦੇ ਵਿੱਚ, ਅਤੇ ਹੋਰ ਵੀ ਇਮੀਗ੍ਰੇਸ਼ਨ ਦੀਆਂ ਕਈ ਇੱਦਾਂ ਦੀਆਂ ਖਬਰਾਂ ਸੁਣਨ ਨੂੰ ਵੀ ਮਿਲੀਆਂ ਕਿ ਕੋਈ ਇੱਥੇ ਵਿਅਕਤੀ ਆਏ ਆ, ਉਹ ਇੱਕ ਦੋ ਮਹੀਨੇ ਹੀ ਉਹਨੂੰ ਆਏ ਨੂੰ ਹੋਏ ਆ, ਅਤੇ ਉਹਨੇ ਆਪਣੇ ਪੇਰੈਂਟਸ ਨੂੰ ਮੰਗਾਉਣ ਲਈ ਐਪਲੀਕੇਸ਼ਨ ਪਾਈ ਵਿਜ਼ਟਰ ਵੀਜ਼ੇ ਦੇ ਲਈ, ਉਹਦੇ ਕੋਲ ਕੋਈ ਕੰਮ ਵੀ ਹੈ ਨਹੀਂ, ਮਾੜਾ ਮੋਟਾ ਕੰਮ ਕਰਦਾ ਆ, ਉਹਦੇ ਪੇਰੈਂਟਸ ਨੂੰ ਇਮੀਡੀਏਟ ਉਸੇ ਵੇਲੇ ਵੀਜ਼ਾ ਦੇ ਦਿੱਤਾ ਵੀ ਆ ਸਕਦੇ ਆ, ਆ ਗਏ ਉਹਦੇ ਪੇਰੈਂਟਸ, ਆ ਗਏ ਸੈਰ ਕਰਨ ਇੱਥੇ। ਕਈ ਇੱਥੇ 10-10, 20-20 ਸਾਲ ਤੋਂ ਕੰਮ ਕਰ ਰਹੇ ਸੀ, ਉਹਨਾਂ ਨੇ ਅਪਲਾਈ ਕੀਤਾ, ਉਹਨਾਂ ਦੇ ਪੇਰੈਂਟਸ ਨੂੰ ਆਗਿਆ ਹੀ ਨਹੀਂ ਦਿੱਤੀ, ਉਹ ਨੌਕਰੀ ਮੈਂ ਫੁੱਲ ਟਾਈਮ ਕਰਦੇ ਸੀ, ਆਗਿਆ ਹੀ ਨਹੀਂ ਦਿੱਤੀ ਉਹਨਾਂ ਨੂੰ ਆਉਣ ਦੀ। ਇੱਦਾਂ ਦੇ ਵੀ ਕਈ ਵਾਰੀ ਇਮੀਗ੍ਰੇਸ਼ਨ ਵਿੱਚ ਕੰਮ ਹੋ ਜਾਂਦੇ ਆ, ਇਹ ਤਾਂ ਦਾਅ ਲੱਗਣ ਵਾਲੀ ਗੱਲ ਆ ਕਿ ਕਈ ਵਾਰੀ ਦਾਅ ਵੀ ਲੱਗ ਜਾਂਦਾ ਸਿਸਟਮ ਦੇ ਵਿੱਚ,
ਅਸਲ ਦੇ ਵਿੱਚ
ਲੱਕ ਵੀ ਸਟੇ ਕਰਦੀ ਆ।
ਅਸਲ ਦੇ ਵਿੱਚ ਜਿਹੜਾ ਡਿਪਾਰਟਮੈਂਟ ਹੈ ਨਾ, ਉਹ ਉੱਥੇ ਨਾ ਬਹੁਤਾ ਇਮੋਸ਼ਨ ਜਾਂ ਕਾਮਨ ਸੈਂਸ ਦੀ ਲੋੜ ਨਹੀਂ ਪੈਂਦੀ, ਉਹ ਨਹੀਂ ਬਹੁਤਾ ਚੈੱਕ ਨਹੀਂ ਕਰਦੇ, ਉਹ ਚੈੱਕ ਕਰਦੇ ਆ ਵੀ ਪੈਸਾ ਕੀ ਹੈ, ਮਤਲਬ ਅਕਾਊਂਟ 'ਚ ਕੀ ਹੈ, ਕਿੰਨੇ ਪੈਸੇ ਖਰਚੂਗੇ, ਪੈਸੇ ਨਾਲ ਜੋ ਮਰਜ਼ੀ ਕਰਾ ਲਓ, ਤੁਹਾਡੇ ਅਕਾਊਂਟ ਭਰੇ ਪਏ ਨੇ, ਆਹ ਆ ਜਾਓ ਜੀ, ਵੈਲਕਮ, ਮੋਸਟ ਲਾਈਕਲੀ ਵੈਲਕਮ। ਹੁਣ ਇੱਕ ਬਹੁਤ ਟੈਲੈਂਟਡ ਬੰਦੇ ਆ, ਪੜ੍ਹੇ ਲਿਖੇ ਆ, ਡਿਗਰੀਆਂ ਕੀਤੀਆਂ, ਇੱਥੇ ਆ ਕੇ ਵੀ ਪੜ੍ਹਨਾ, ਉਹਨਾਂ ਨੂੰ ਸੂਈ ਦੇ ਨੱਕੇ ਰਾਹੀਂ ਲੰਘਾਉਂਦੇ ਆ, 7 ਬੈਂਡ ਲਓ ਜੀ, 6 ਲਓ ਜੀ, 7 ਲਓ ਜੀ, ਆਹ ਕਰੋ ਜੀ, ਉਹ ਕਰੋ ਜੀ, ਫਾਈਨੈਂਸ ਦਿਖਾ ਲਓ, ਉਹ ਦਿਖਾ ਲਓ, ਇੰਗਲਿਸ਼ ਤੋਂ ਬਿਨਾਂ ਤਾਂ ਅਸੀਂ ਪੜ੍ਹਨਾ ਹੀ ਨਹੀਂ ਦਿੰਦੇ ਕਿਸੇ ਨੂੰ। ਅਤੇ ਇੱਕ ਵੀਜ਼ਾ ਇੱਦਾਂ ਦਾ ਵੀ ਆ, ਉਹ ਕਹਿੰਦੇ $1.2 million ਤੁਸੀਂ ਲਿਆ ਰਹੇ ਹੋ, ਇਨਵੈਸਟ ਕਰ ਰਹੇ ਹੋ, 0 ਇੰਗਲਿਸ਼, ਆ ਜਾਓ, ਕੋਈ ਚੱਕਰ ਹੀ ਨਹੀਂ। ਦੱਸੋ, ਇੱਕ ਪੜ੍ਹੇ ਲਿਖੇ ਬੰਦੇ, ਡਿਗਰੀਆਂ ਵਾਲੇ, ਸਾਰਾ ਕੁਛ ਕਰਕੇ, ਹੈ ਨਾ, ਉਹਨਾਂ 'ਤੇ ਇੰਗਲਿਸ਼ ਦਾ ਮਤਲਬ ਰੋਕਾ ਲਾ ਰਹੇ ਹਾਂ, ਇੱਕ ਟੈਸਟ ਕਰ ਰਹੇ ਉਹਨਾਂ ਨੂੰ, ਉਹ ਆਸਟ੍ਰੇਲੀਆ ਨੂੰ ਨੁਕਸਾਨ ਕਰਨਗੇ ਜੇ ਉਹਨਾਂ ਦੇ 7 ਬੈਂਡ ਨਹੀਂ ਹੈਗੇ, ਸਿਰਫ 6.5 ਹੈ, ਤਾਂ ਆਸਟ੍ਰੇਲੀਆ ਨੂੰ ਨੁਕਸਾਨ ਹੋਜੂ ਬਹੁਤ ਵੱਡਾ। ਪਰ ਜਿਹਦੇ ਕੋਲ 1.2 million ਹੈ, ਕੋਈ ਗੱਲ ਨਹੀਂ, ਆ ਜਾਓ, ਕੋਈ ਚੱਕਰ ਹੀ ਨਹੀਂ। ਦੱਸੋ ਮੈਨੂੰ, ਉਹ ਇੰਗਲਿਸ਼ ਤੋਂ ਬਿਨਾਂ, ਜਿਹਨੂੰ ਇੰਗਲਿਸ਼ ਨਹੀਂ ਆਉਂਦੀ, ਜਿਹੜਾ ਨੁਕਸਾਨ 6.5 band ਵਾਲੇ ਨੇ ਕਹਿਣਾ, ਉਹਨੇ ਨਾਲ ਤਾਂ ਜ਼ਿਆਦਾ ਹੀ ਕਰੂਗਾ ਨਾ। ਸੋ ਰੌਲਾ ਅਸਲ ਦੇ ਵਿੱਚ ਪੈਸੇ ਦਾ ਆ, ਹੋਰ ਕੋਈ ਰੌਲਾ ਨਹੀਂ ਹੈਗਾ, ਪੈਸਾ ਦਿਖਾਓ, ਜੋ ਮਰਜ਼ੀ ਕਰਾਓ। ਸੋ ਇਹ ਜਿਹੜੀਆਂ ਕੋਮਨ ਸੈਂਸ ਵਾਲੀਆਂ ਗੱਲਾਂ ਨਾ, ਇਹ ਲੈਕ ਆਫ ਮਤਲਬ ਇਹ ਲੈਕ ਕਰ ਰਹੀਆਂ ਨੇ ਅਤੇ ਇਹਦੇ ਬਾਰੇ ਚਲੋ ਆਪਾਂ ਗੱਲ ਕਰਦੇ ਰਹਿੰਦੇ, ਥੋੜ੍ਹਾ ਜਿਹਾ ਹਾਸੇ ਮਜ਼ਾਕ 'ਚ ਆਪਾਂ ਗੱਲ ਕਰਦੇ ਹਾਂ, ਲਾਈਟਲੀ ਗੱਲ ਕਰਦੇ ਹਾਂ। ਇੱਕ ਸੈਟਾਇਰ ਹੈ ਜਿਹਨੂੰ ਹਲਕੀ ਕੌਮੇਡੀ ਵੀ ਕਹਿ ਦਿੰਦੇ ਆ, ਡੂੰਘੀ ਕੌਮੇਡੀ। ਸੋ ਅਮਰੀਕ ਭਾਅ ਜੀ, ਹੁਣ ਇੱਕ ਦੋ ਸੁਨੇਹੇ ਆ, ਜਸਪਾਲ ਸਿੰਘ ਹੁਣੀ ਸਾਡੇ ਨਾਲ ਜੁੜਦੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸੋਹਣੀ ਗੱਲਬਾਤ ਜੀ, ਡਰਾਈਵਿੰਗ ਕਰਦੇ ਕਰਦੇ ਸੁਣਦੇ ਹਾਂ। ਅਤੇ ਪਾਲਾ ਬੈਂਸ ਵੀ ਆ ਗਏ ਨੇ, ਉਹ ਵੀ ਆਨੰਦ ਲੈ ਰਹੇ ਨੇ ਪ੍ਰੋਗਰਾਮ ਦਾ। ਸੁਖਪ੍ਰੀਤ ਸਿੱਧੂ ਵੀ ਆ ਗਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨਿਹੰਗ ਸਿੰਘ ਗੁਰੂ ਦੀਆਂ ਫੌਜਾਂ ਨੇ ਅਤੇ ਉਹੀ ਕੰਮ ਕੀਤਾ ਜੋ ਫੌਜਾਂ ਕਰਦੀਆਂ ਨੇ। ਜੇ ਸਿੱਖ ਬਾਰਡਰ 'ਤੇ ਦੇਸ਼ ਲਈ ਮਰ ਅਤੇ ਮਾਰ ਸਕਦੇ ਨੇ ਅਤੇ ਆਪਣੇ ਗੁਰੂ ਲਈ ਕਿਉਂ ਨਹੀਂ? ਇਹ ਤੁਹਾਡੇ ਕਹਿਣ ਵਾਂਗਰ ਹੀ ਕਦੇ ਕਦੇ ਮਸਲਿਆਂ ਨੂੰ ਅਲੱਗ ਅਲੱਗ ਤਰੀਕੇ ਨਾਲ ਹੱਲ ਕਰਨਾ ਪੈਂਦਾ ਹੈ। ਬਿਲਕੁਲ। ਅਤੇ ਹੁਣ ਆਪਾਂ ਪੜ੍ਹਦੇ ਹਾਂ ਕੁਲਦੀਪ ਔਲਖ ਉਹਨਾਂ ਦਾ ਮੈਸੇਜ, ਐਜ਼ ਇਟ ਇਜ਼ ਮੈਂ ਪੜ੍ਹਦਾ ਪਹਿਲਾਂ। ਕਹਿੰਦੇ ਵੀ ਸਿੰਘੂ 'ਤੇ ਵਾਪਰੀਆਂ ਘਟਨਾਵਾਂ ਏਜੰਸੀ ਵੱਲੋਂ ਮਿੱਥ ਕੇ ਲਾਇਆ ਗਿਆ ਨਿਸ਼ਾਨਾ, ਜਿਸ ਨੇ ਲਖੀਮਪੁਰ ਖੀਰੀ ਵੱਲੋਂ ਧਿਆਨ ਹਟਾ ਕੇ ਇੱਧਰ ਕਰ ਦਿੱਤਾ ਅਤੇ ਦੁਸਹਿਰੇ ਦੇ ਪੁਤਲੇ ਫੂਕਣ ਦਾ ਪ੍ਰੋਗਰਾਮ ਵੀ ਸਾਬੋਟਾਜ ਕਰ ਦਿੱਤਾ। ਦੋਸ਼ੀ ਦੇ ਪਿੰਡ ਵਾਲੇ ਹੈਰਾਨ ਹੈ ਕਿ ਜਿਹੜਾ ਬੰਦਾ ਕਦੀ ਤਰਨ ਤਾਰਨ ਜਾਂ ਝਬਾਲ ਨਹੀਂ ਸੀ ਗਿਆ, ਉਹ ਦਿੱਲੀ ਕਿਵੇਂ ਪਹੁੰਚ ਗਿਆ। ਵੈਸੇ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਕੰਮ ਤਾਂ ਉਹ ਕਿਸੇ ਸਥਾਨਕ ਗੁਰਦੁਆਰਾ ਸਾਹਿਬ ਵਿੱਚ ਵੀ ਕਰ ਸਕਦਾ ਸੀ। ਕਿਸਾਨੀ ਧਰਨਾ 'ਤੇ ਨਿਹੰਗ ਸਿੰਘਾਂ ਨੂੰ ਹੀ ਕਿਉਂ ਚੁਣਿਆ ਗਿਆ? ਸਾਡੀ ਕਹਿੰਦੇ ਫੋਨ ਕਾਨਫਰੰਸ ਵਿੱਚ ਅੰਦਾਜ਼ਾ ਇਹ ਸੀ ਕਿ ਹੁਣ ਸਰਕਾਰ ਪੰਜਾਬ ਵਿੱਚ ਕਿਸੇ ਹਿੰਦੂ ਹਸਤੀ ਦਾ ਕਤਲ ਕਰਵਾਵੇਗੀ, ਪਰ ਉਹ ਨਿਸ਼ਾਨਾ ਕਿਤੇ ਹੋਰ ਲਾ ਗਏ। ਜੇਕਰ ਉਹ ਸ਼ਖਸ ਬੇਅਦਬੀ ਕਰਕੇ ਭੱਜ ਜਾਂਦਾ ਤਾਂ ਗੱਲ ਇਹ ਵੀ ਬਹੁਤ ਨਮੋਸ਼ੀ ਵਾਲੀ ਸੀ, ਪਰ ਏਜੰਸੀਆਂ ਨੂੰ ਇਹ ਪਤਾ ਹੈ ਕਿ ਨਿਹੰਗਾਂ ਤੋਂ ਬਚਣਾ ਮੁਸ਼ਕਲ ਹੈ। ਸੋ ਅਮਰੀਕ ਭਾਅ ਜੀ, ਹੁਣ ਕਰਦੇ ਹਾਂ ਥੋੜ੍ਹੀ ਬੇਅਦਬੀ ਦੀ ਗੱਲ ਅਤੇ ਜਸਟਿਸ ਦੀ ਗੱਲ। ਦੇਖੋ, ਬੇਅਦਬੀ ਕਿਸੇ ਵੀ ਧਰਮ ਦੇ ਵਿੱਚ ਉਹਨਾਂ ਦੀ ਕਰਨੀ ਬੜੀ ਗਲਤ ਗੱਲ ਹੈ। ਕਈ ਲੋਕ ਮੈਂ ਦੇਖੇ ਨੇ, ਉਦਾਹਰਨਾਂ ਦਿੰਦੇ ਨੇ, ਉਹ ਲਓ ਜੀ ਇੱਦਾਂ ਦਾ ਗੁਰੂ ਨਾਨਕ ਦੇਵ ਜੀ ਨੇ ਵੀ ਕਈ ਧਰਮਾਂ ਨੂੰ ਨਿਸ਼ਾਨਾ ਬਣਾਇਆ। ਉਹਨਾਂ ਨੇ ਧਰਮਾਂ ਨੂੰ ਨਿਸ਼ਾਨਾ ਨਹੀਂ ਬਣਾਇਆ, ਉਹਨਾਂ ਨੇ ਉਹਨਾਂ ਦੀਆਂ ਗੀਤਾ, ਕੁਰਾਨ, ਕਿਤਾਬਾਂ, ਵੇਦ ਨਾਲੀਆਂ 'ਚ ਨਹੀਂ ਸੁੱਟੇ, ਵਰਕੇ ਨਹੀਂ ਪਾੜੇ, ਅੱਗਾਂ ਨਹੀਂ ਲਾਈਆਂ। ਉਹਨਾਂ ਨੇ ਸਿਰਫ ਸਿਧਾਂਤਕ ਤੌਰ 'ਤੇ ਉਹਨਾਂ ਦੇ ਵਿੱਚ, ਲੋਕਾਂ ਦੇ ਵਿੱਚ ਉਹਨਾਂ ਦੀ ਧਾਰਮਿਕ ਪੁਸਤਕਾਂ, ਧਾਰਮਿਕ ਫਿਲੋਸਫੀ ਦੇ ਉਲਟ ਜੋ ਉਹ ਵਰਤਾਰੇ ਵਰਤਾ ਰਹੇ ਸੀ, ਉਹਨਾਂ ਨੂੰ ਕਰੈਕਟ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੂੰ ਦੱਸ ਕੇ ਵੀ ਨਹੀਂ, ਤੁਹਾਡੀ ਕਿਤਾਬ ਦੇ ਵਿੱਚ, ਤੁਹਾਡੀ ਕਿਤੇਬ ਦੇ ਵਿੱਚ, ਤੁਹਾਡੇ ਵੇਦ ਦੇ ਵਿੱਚ ਇਸ ਤਰ੍ਹਾਂ ਲਿਖਿਆ, ਤੁਸੀਂ ਆਹ ਸੀ ਅਤੇ ਆਹ ਬਣ ਗਏ, ਇਹਨੂੰ ਸਹੀ ਕਰੋ। ਉਹਨਾਂ ਨੇ ਉਹਨਾਂ ਦੀ ਕਰੈਕਸ਼ਨਸ ਕਰਵਾਈਆਂ ਆ ਵੀ ਇਹਨੂੰ ਇੱਦਾਂ ਇੰਟਰਪ੍ਰੇਟ ਨਾ ਕਰੋ। ਕੋਈ ਬੇਅਦਬੀ ਨਹੀਂ ਕੀਤੀ, ਕੋਈ ਕੁਛ ਨਹੀਂ ਕੀਤਾ, ਕਿਸੇ ਨੇ ਨਹੀਂ ਕੀਤਾ। ਕੰਪੈਰੀਜ਼ਨ ਨਹੀਂ ਕਰਨਾ ਚਾਹੀਦਾ। ਦੂਜੀ ਗੱਲ, ਜਿਹੜੇ ਚਲੋ ਇਸਲਾਮ ਧਰਮ ਦੀ ਗੱਲ ਕਰਦੇ ਹਾਂ, ਉਹਨਾਂ ਨੇ ਕਿੰਨੇ ਮੰਦਰ ਢਾਏ, ਕਿੰਨੇ ਮਸਜਿਦਾਂ ਵੀ ਉਹਨਾਂ ਨੇ ਢਾਈਆਂ, ਆ ਕੇ ਮੁਸਲਮਾਨ ਵੀ ਬਹੁਤ ਤੰਗ ਕੀਤੇ, ਜਿਹੜੇ ਧਾੜਵੀ ਸੀਗੇ ਉਹ ਬੇਅਦਬੀਆਂ ਕਰਦੇ ਸੀ। ਦਰਬਾਰ ਸਾਹਿਬ ਕਿੰਨੀ ਵਾਰੀ ਢਾਇਆ, ਪਰ ਜਿਹੜੀ ਬੇਅਦਬੀ ਨਾ ਸਿੱਖ ਕਰਦਾ ਆ ਕਿਸੇ ਧਰਮ ਦੀ ਅਤੇ ਨਾ ਸਹਿੰਦਾ ਆ, ਜਿਹੜੇ ਕਰਦੇ ਅਬਦਾਲੀ ਵਰਗੇ ਜਾਂ ਹੋਰ ਆ ਜਿਹੜੇ ਹਮਲੇ ਕਰਦੇ ਨੇ, ਉਹਨਾਂ ਦਾ ਸੋਧਾ ਲੱਗਦਾ ਆ, ਲੱਗਦਾ ਰਹਿਣਾ ਆ। ਖਾਲਸਾ ਫੌਜ ਗੁਰੂ ਗੋਬਿੰਦ ਸਿੰਘ ਜੀ ਨੇ ਬਣਾਈ ਹੈ, ਉਦੋਂ ਦੀ ਹੈਗੀ ਆ, ਰਹਿਣੀ ਆ, ਇਹ ਫੌਜਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਨੇ। ਜੇ ਸਰਕਾਰੀ ਪ੍ਰਸ਼ਾਸਨ,
ਇੱਥੇ ਇੱਕ ਹੋਰ ਮੈਂ ਇਨਕਲੂਡ ਕਰਨਾ ਚਾਹਨਾ, ਨਾ ਸਿੱਖ ਕਰਾਉਂਦਾ ਆ,
ਹਾਂਜੀ ਨਾ ਕਰਾਉਂਦਾ ਆ,
ਕਰਾਉਂਦਾ ਵੀ ਨਹੀਂ
ਕਰਾਉਂਦਾ। ਹੁਣ ਦੇਖੋ, ਜੇ ਬਰਗਾੜੀ ਸੋਰੀ ਆ ਬੇਅਦਬੀ ਦਾ ਮਾਮਲਾ ਜਿਹੜਾ ਆ ਇਹ ਸੋਲਵ ਹੋਇਆ ਹੁੰਦਾ, ਦੋਸ਼ੀਆਂ ਨੂੰ ਸਜ਼ਾਵਾਂ ਮਿਲੀਆਂ ਹੁੰਦੀਆਂ, ਬਰਗਾੜੀ ਦੇ ਵਾਲਿਆਂ ਨੂੰ ਸਜ਼ਾ ਮਿਲੀਆਂ ਹੁੰਦੀਆਂ, ਕਾਂਡ ਵਾਲਿਆਂ ਨੂੰ, ਤਾਂ ਸਰਕਾਰੀ ਤੰਤਰ ਦੇ ਉੱਤੇ ਵਿਸ਼ਵਾਸ ਹੋ ਜਾਣਾ ਸੀਗਾ ਵੀ ਹਾਂ ਬਾਈ ਇਹਨੇ ਕੀਤਾ ਆ, ਪਤਾ ਆ ਵੀ ਹੋ ਜਾਣ। ਜਦੋਂ ਅੱਜ ਤੱਕ ਹੋਇਆ ਹੀ ਨਹੀਂ, ਹੋਰ ਕਿੰਨੇ ਸਿੱਖ ਸ਼ਹੀਦ ਹੋ ਗਏ, ਕਿੰਨੇ ਨੁਕਸਾਨ ਹੋ ਗਿਆ, ਗੌਰਮੈਂਟ ਕੁਛ ਕਰੇ ਹੀ ਨਹੀਂ ਰਹੀ, ਸਰਕਾਰੀ ਤੰਤਰ ਕੁਛ ਕਰੇ ਹੀ ਨਹੀਂ ਰਿਹਾ। ਤਰੀਕਾਂ ਦੇ ਤਰੀਕਾਂ, ਜਿੱਦਾਂ ਸਨੀ ਦਿਓਲ ਵਾਂਗ, ਤਰੀਕ ਪੇ ਤਰੀਕ, ਤਰੀਕ ਪੇ ਤਰੀਕ ਪਈ ਜਾਂਦੀ ਆ, ਉਹ ਬੰਦੇ ਨਜ਼ਾਰੇ ਲਈ ਜਾਂਦੇ ਆ, ਉਹਨਾਂ ਦੀ ਜ਼ਬਾਨਤਾਂ ਹੋਈ ਜਾਂਦੀਆਂ। 1984 ਦੇ ਵਿੱਚ ਟਾਈਟਲਰ ਹੁਣੀ ਬਾਹਰ ਘੁੰਮ ਰਹੇ ਨੇ, ਬਿਆਨ ਦੇ ਕੇ ਰਿਕਾਰਡਿੰਗਾਂ ਹੋਈਆਂ, ਉਹ ਕਹਿ ਰਿਹਾ ਵੀ ਮੈਂ 200-300 ਸਿੱਖ ਮਾਰਿਆ ਆ। ਕੋਈ ਜਸਟਿਸ ਨਹੀਂ ਹੈਗਾ, ਕੋਈ ਕੁਛ ਨਹੀਂ ਹੈਗਾ, ਠੀਕ ਆ। ਤਾਂ ਫਿਰ ਅਖੀਰ ਨੂੰ ਹੈ, ਇਹ ਸਿੰਘਾਂ ਦੀ ਗੱਲ ਨਹੀਂ, ਇਹ ਜੁਗਾਂ ਜੁਗੰਤਰਾਂ ਤੋਂ ਇੱਦਾਂ ਹੀ ਹੁੰਦਾ ਆਇਆ ਆ। ਹਿੰਦੂ ਧਰਮ ਦਾ ਇਤਿਹਾਸ ਪੜ੍ਹ ਲਓ, ਉਹਦੇ ਵਿੱਚ ਇੱਦਾਂ ਹੀ ਹੁੰਦਾ ਆਇਆ ਕਿ ਜਦੋਂ ਰਾਜੇ ਜਿਹੜੇ ਨੇ ਉਹ ਜ਼ੁਲਮੀ ਹੋ ਜਾਣ, ਜਿਹੜਾ ਪ੍ਰਸ਼ਾਸਨ ਹੈ ਜ਼ੁਲਮੀ ਹੋ ਜਾਵੇ, ਤਾਂ ਫਿਰ ਲੋਕ ਆਪ ਜਸਟਿਸ ਕਰਦੇ ਨੇ, ਉੱਥੇ ਫਿਰ ਵਿਦਰੋਹ ਹੁੰਦਾ ਆ, ਦੁਨੀਆ ਦਾ ਵਰਤਾਰਾ, ਉਹਨੂੰ ਰੈਵੋਲੂਸ਼ਨ ਕਹਿੰਦੇ ਆ। ਰੈਵੋਲੂਸ਼ਨ ਦਾ ਮਤਲਬ ਹੁੰਦਾ ਘੁਮਾ ਦੇਣਾ, ਉਹ ਫਿਰ ਜਿਹੜੇ ਰਾਜੇ ਆ ਉਹਨਾਂ ਨੂੰ ਲਾਉਂਦੇ ਆ ਥੱਲੇ ਫੜ ਫੜ ਕੇ, ਕਿਉਂਕਿ ਉਹ ਕੰਮ ਨਹੀਂ ਕਰ ਰਹੇ ਹੁੰਦੇ ਆਪਣਾ। ਸੋ ਲੋਕ ਜਸਟਿਸ ਕਰਦੇ ਆਏ ਆ, ਕਰਦੇ ਰਹਿਣਾ ਆ ਲੋਕਾਂ ਨੇ, ਜਦੋਂ ਉਹਨਾਂ ਨੂੰ ਦੱਸਿਆ ਜਾਵੇ। ਹੁਣ ਮਤਲਬ ਅਮਰੀਕ ਭਾਅ ਜੀ, ਮੈਂ ਤੁਹਾਨੂੰ ਐਜੂਕੇਟ ਕਰਾਂ ਵੀ ਅਮਰੀਕ ਸਿੰਘ ਜੀ, ਜੇ ਨਾ ਤੁਹਾਡੇ 'ਤੇ ਕੋਈ ਜ਼ੁਲਮ ਕਰਦਾ, ਤੁਸੀਂ ਨਹੀਂ ਕੁਛ ਕਰਨਾ, ਮੈਂ ਕਰਾਂਗਾ, ਆਈ ਟੇਕ ਰਿਸਪੋਂਸੀਬਿਲਟੀ ਫੋਰ ਦੈਟ। ਸਟੇਟ ਕੀ ਕਰਦੀ ਆ, ਰਾਜੇ ਕੀ ਕਰਦੇ, ਗੌਰਮੈਂਟ ਕੀ ਕਰਦੀ, ਉਹ ਲੋਕਾਂ ਨੂੰ ਕਹਿੰਦੇ ਆ ਨਹੀਂ ਨਹੀਂ ਤੁਸੀਂ ਨਹੀਂ ਕੁਛ ਵੀ ਕਰਨਾ, ਕਾਨੂੰਨ ਨੂੰ ਹੱਥ 'ਚ ਨਹੀਂ ਲੈਣਾ, ਅਸੀਂ ਹੈਗੇ ਤਾਂ ਹੈ। ਉਹ ਇੱਕ ਵਿਸ਼ਵਾਸ ਦਵਾਉਂਦੇ ਆ ਗੌਰਮੈਂਟ ਲੋਕਾਂ ਨੂੰ ਵੀ ਇਹ ਸਾਡਾ ਕੰਮ ਹੈ। ਇੱਕ ਵਾਰੀ ਹੋ ਗਿਆ, ਦੋ ਵਾਰੀ ਹੋ ਗਿਆ, ਤਿੰਨ ਵਾਰੀ ਹੋ ਗਿਆ, ਲੋਕਾਂ ਨਾਲ ਇੱਕ ਬੰਦੇ ਜਾਂ ਕੁਛ ਇੱਕ ਤਬਕਾ ਜਿਹੜਾ ਧੱਕਾ ਕਰੀ ਤੁਰੀ ਜਾਂਦੇ ਆ, ਉਹ ਕੰਪਲੇਂਟਾਂ ਲਿਖਾਈ ਜਾਂਦੇ ਆ, ਉਹ ਕੁਛ ਵੀ ਨਹੀਂ ਕਰ ਰਹੇ। ਦੂਜੇ ਪਾਸੇ ਵਿਸ਼ਵਾਸ ਦਵਾਈ ਜਾਂਦੇ ਆ, ਨਹੀਂ ਨਹੀਂ ਅਸੀਂ ਕਰਾਂਗੇ ਕਰਾਂਗੇ, ਜਦੋਂ ਫਿਰ ਪਾਣੀ ਸਿਰ ਤੋਂ ਲੰਘ ਜਾਂਦਾ, ਲੋਕ ਕਹਿੰਦੇ ਫਿਰ ਅਸੀਂ ਉੱਥੇ ਕੀ ਕਰਨ ਜਾਣਾ, ਇਹ ਹੁਣ ਦਾ ਹੁਣੇ ਹੀ ਕਰ ਦਿਉ ਕੰਮ। ਇਸ ਤਰ੍ਹਾਂ ਇਹ ਵਰਤਾਰਾ ਵਰਤਦਾ ਆ। ਇਹ ਜੋ ਵਾਪਰਿਆ ਇਹਦਾ ਕਾਰਨ ਇਹੀ ਸੀਗਾ, ਚਾਹੇ ਉਹ ਕਿਸੇ ਨੇ ਲਿਆਂਦਾ, ਚਾਹੇ ਕਿਸੇ ਨੇ ਕਰਵਾਇਆ। ਦੇਖੋ ਉਹ, ਮੈਂ ਉਹਦੀ ਫੋਟੋਆਂ ਦੇਖ ਰਿਹਾ, ਉਹ ਸਿਰ ਤੋਂ ਵੀ ਵਿਚਾਰਾ ਭਾਅ ਜੀ, ਅਮਰੀਕ ਭਾਅ ਜੀ, ਉਹ ਵੀ ਗੰਜਾ ਹੀ ਆ, ਹੈ ਨਾ। ਫਿਰ ਉਹਦੇ ਮਤਲਬ ਕਛਹਿਰੇ ਪਵਾਏ ਨਿਹੰਗ ਬਣਾ ਕੇ ਉਹਨੂੰ, ਮਤਲਬ ਜੋ ਵੀ ਆ ਸ਼ਾਇਦ ਸਰਵਲ ਉਹਦਾ ਗ੍ਰੰਥ ਹੈ ਨਾ, ਕੋਈ ਵੀ ਗ੍ਰੰਥ ਹੈ, ਪੂਜ ਨਾਇਕ ਹੈ ਜਿਹਨੂੰ ਲੋਕ ਪੂਜਦੇ ਨੇ, ਉਹ ਕਿਉਂ ਆਪਾਂ ਕਰਨਾ, ਉਹਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਵੈਸੇ ਇਹ ਸੁਣਨ 'ਚ ਆਇਆ ਵੀ ਜਦੋਂ ਉਹਨੂੰ ਉਹਦਾ ਗੁੱਟ ਵੱਢਿਆ, ਉਹਦੀ ਲੱਤ ਵੱਢੀ ਨਾ, ਉਹਨੇ ਨੌਂ ਲਏ ਆ ਬੰਦਿਆਂ ਦੇ, ਵੀ ਕਿਹੜੇ ਕਿਹੜੇ ਲੀਡਰ ਨੇ ਭੇਜਿਆ ਉਹਨੂੰ। ਸੁਣਨ 'ਚ ਆ ਰਿਹਾ, ਆ ਜਾਊ ਜੀ ਸਾਹਿਬ ਨੇ ਗੱਲ, ਕਿ ਇੱਕ ਬਹੁਤ ਵੱਡੇ ਲੀਡਰ ਦਾ ਨਾਮ ਮੂਹਰੇ ਆ ਰਿਹਾ, ਵੀ ਮੈਨੂੰ ਉਹਨੇ ਭੇਜਿਆ, ਰਿਕਰੂਟ ਕੀਤਾ ਗਿਆ ਉਸ ਬੰਦੇ ਨੂੰ, ਪਿੰਡ ਤੋਂ ਲਿਆਂਦਾ ਗਿਆ ਨਸ਼ਿਆਂ ਦੇ। ਹੁਣ ਇਹਦੀਆਂ ਤਾਰਾਂ ਕਈ ਪਾਸੇ ਜੁੜਦੀਆਂ ਨੇ, ਇੱਕ ਤਾਂ ਉਸ ਬੈਲਟ ਦੇ ਵਿੱਚ ਧਰਮ ਪਰਿਵਰਤਨ ਹੋ ਰਿਹਾ ਆ, ਦੂਸਰਾ ਉਸ ਬੈਲਟ ਦੇ ਵਿੱਚ ਹੁਣ BSF ਲੱਗੀ ਹੋਈ ਆ, ਤੀਸਰਾ ਉਹਨੂੰ ਸਿੰਘੂ ਬਾਰਡਰ 'ਤੇ ਭੇਜਿਆ ਗਿਆ ਆ। ਸੋ ਕਈ ਤਾਰਾਂ, ਕਈ ਐਂਗਲ ਤੋਂ ਇਹ ਕੇਸ ਜਿਹੜਾ ਬਣਦਾ ਆ। ਪਰ ਜਿਹੜੀ ਜਸਟਿਸ ਦੀ ਗੱਲ ਹੈ, ਜਸਟਿਸ ਇਹ ਕਰਨਾ, ਨਿਹੰਗ ਦੇਖੋ, ਨਿਹੰਗਾਂ ਦੀ ਆਪਾਂ ਨੂੰ ਹਿਸਟਰੀ ਪੜ੍ਹ ਲੈਣੀ ਚਾਹੀਦੀ ਹੈ ਕਿ ਉਹ ਝਟਕਾ ਆ, ਸਿੱਧਾ ਹੀ ਗੱਲ ਹੈ, ਠੀਕ ਹੈ। ਔਰ ਉਹਦੇ 'ਤੇ ਕੋਈ ਵੀ ਕਿਸੇ ਵੀ ਸਰਕਾਰ ਦਾ ਕਾਨੂੰਨ ਲਾਗੂ ਨਹੀਂ ਹੁੰਦਾ। ਖਾਲਸਾ ਫੌਜ ਗੁਰੂ ਗੋਬਿੰਦ ਸਿੰਘ ਜੀ ਦੀ ਸਾਜੀ ਹੋਈ ਆ, ਉਦੋਂ ਦਾ ਉਹ ਜਸਟਿਸ ਕਰਦੀ ਆਈ ਆ, ਕਰਦੇ ਰਹਿਣਾ। ਬਹੁਤ ਸਰਕਾਰਾਂ ਨੇ ਹੰਟ ਕੀਤਾ ਸਿੱਖਾਂ ਨੂੰ, ਨਿਹੰਗਾਂ ਨੂੰ, ਪਰ ਉਹ ਸ਼ੁਰੂ ਤੋਂ ਇੱਦਾਂ, ਉਹਨਾਂ ਨੂੰ ਉਹਨਾਂ ਦੀ ਬਿਰਤੀ ਹੀ ਇੱਦਾਂ ਦੀ ਬਣਾਈ ਆ ਗੁਰੂ ਸਾਹਿਬ ਨੇ, ਦੇ ਡੂ ਇਟ, ਉਹਨਾਂ ਦਾ ਆਪਣਾ ਮੈਥਡ ਆਫ ਜਸਟਿਸ ਹੈ। ਔਰ ਹੁਣ ਉਹ ਜਿਹੜੇ ਨਿਹੰਗ ਜਿਹਨੇ ਕੀਤਾ, ਉਹ ਕਹਿੰਦੇ ਠੀਕ ਹੈ ਮੈਨੂੰ ਫੜ ਲਓ, ਜੇ ਤੁਹਾਡਾ ਕਾਨੂੰਨ ਹੈ, ਮੈਂ ਭੱਜਣ ਵਾਲਾ ਨਹੀਂ ਹੈਗਾ, ਮੈਂ ਤੜੀ ਪਾਰ ਨਹੀਂ ਹੈਗਾ, ਮੈਨੂੰ ਕਰ ਲਓ, ਤੁਸੀਂ ਮੇਰੇ 'ਤੇ ਜਸਟਿਸ ਕਰ ਲਓ, ਕੀ ਕਰਨਾ। ਇਹ ਜਿਹੜਾ ਹੈ, ਇਕੱਲਾ ਇੱਕ ਧਰਮ ਦੀ ਗੱਲ ਨਹੀਂ, ਕੱਲ ਨੂੰ ਕੋਈ ਗੀਤਾ ਜਾਲਦਾ ਆ, ਕੋਈ ਕੁਰਾਨ ਜਾਲਦਾ ਆ, ਇਹ ਸਾਰਿਆਂ ਲਈ ਮੈਸੇਜ ਹੈ ਵੀ ਇਸ 'ਤੇ ਪੋਲੀਟਿਕਸ ਨਹੀਂ ਕਰਨੀ ਚਾਹੀਦੀ, ਚਾਹੇ ਉਹ ਕੋਈ ਵੀ ਪਾਰਟੀ ਦੇ ਉਹਦੇ ਪਿੱਛੇ ਹੱਥ ਹੋਣ ਜਾਂ ਕਿਸੇ ਹੋਰ ਧਰਮ ਦਾ ਹੱਥ ਹੋਵੇ। ਇੱਕ ਦੂਜੇ ਦੇ ਧਰਮ ਦੀਆਂ ਜਿਹੜੀਆਂ ਨੇ, ਸ਼ੀਆ ਜੋ ਹੈਗਾ ਆ, ਸੁੰਨੀ ਵਾਲਾ ਕੰਮ, ਇਹ ਨਹੀਂ ਕਰਨਾ, ਨਹੀਂ ਐਕਸੈਪਟੇਬਲ ਨਹੀਂ ਹੈਗਾ। ਮੈਂ ਤਾਂ ਇਹਨੂੰ ਇਸ ਐਂਗਲ ਤੋਂ ਦੇਖਦਾ ਹਾਂ ਕਿ ਆਈ ਐਮ ਨੋਟ ਸ਼ੋਕਡ, ਕਿਉਂਕਿ ਮੈਨੂੰ ਨਿਹੰਗਾਂ ਦਾ ਇਤਿਹਾਸ ਪਤਾ ਆ, ਮੈਨੂੰ ਪਤਾ ਉਹ ਕੀ ਕਰਦੇ ਨੇ, ਕਿੱਦਾਂ ਕਰਦੇ ਨੇ, ਔਰ ਕਿਉਂ ਕਰਦੇ ਨੇ, ਔਰ ਵਟ ਦੇ ਡੇਡ। ਉਹਨਾਂ ਨੇ ਜੋ ਕੀਤਾ ਉਹ ਆਪਣੇ ਪ੍ਰੋਟੋਕੋਲ ਦੇ ਹਿਸਾਬ ਨਾਲ ਉਹਨਾਂ ਨੇ ਕੀਤਾ ਆ, ਮੈਨੂੰ ਨਹੀਂ ਸ਼ੌਕ ਲੱਗਿਆ। ਜਿਹੜੇ ਹੁਣ ਕਾਗਜ਼ੀ ਸਿੱਖ ਬਣਦੇ ਨੇ, ਮਤਲਬ ਸੋਫਟ ਸਿੱਖ ਬਣਦੇ ਨੇ, ਨਹੀਂ 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 ਨਹੀਂ, ਮੇਰਾ ਹਿਰਦਾ ਬਲੁੰਦਰਿਆ ਗਿਆ, ਐਂ ਨਹੀਂ ਹੋਣਾ ਚਾਹੀਦਾ, ਕਾਨੂੰਨ ਨੂੰ ਹੱਥ 'ਚ ਨਹੀਂ ਲੈਣਾ ਚਾਹੀਦਾ। ਕਿਹੜਾ ਕਾਨੂੰਨ, ਕਿਹੜਾ ਕਾਨੂੰਨ, ਕਾਨੂੰਨ ਕੀ ਡਿਲੀਵਰ ਕਰ ਰਿਹਾ? ਤੁਸੀਂ SDM ਦੇ ਦਫ਼ਤਰ ਚੱਲ ਜਾਓ, DC ਦੇ ਦਫ਼ਤਰ ਚੱਲ ਜਾਓ, ਕਿਹੜਾ ਕਾਨੂੰਨ ਆ ਉੱਥੇ? ਹਰ ਚੀਜ਼ ਵੱਡੀ ਨਾਲ ਚੱਲ ਰਹੀ ਹੈ, ਮਤਲਬ ਉੱਥੇ ਜਾ ਕੇ ਪਤਾ ਲੱਗਦਾ ਵੀ ਕਾਨੂੰਨ ਦੇ ਦਫ਼ਤਰ ਦੇ ਵਿੱਚ ਕਾਨੂੰਨ ਨੂੰ ਕਿਸ ਤਰ੍ਹਾਂ ਛਿੱਕੇ 'ਤੇ ਟੰਗਿਆ ਹੋਇਆ। ਭਾਅ ਜੀ ਤੁਹਾਡਾ ਕੀ ਖਿਆਲ ਹੈ?
ਅਮਨਦੀਪ, ਮੈਂ ਨਾ ਇਸ ਦੇ ਵਿੱਚ ਜਿਹੜੀ ਤੁਸੀਂ ਘਟਨਾ ਦੇ ਬਾਰੇ ਦੱਸਿਆ ਹੈ ਕਿ ਜੋ ਵੀ ਵਰਤਾਰਾ ਸਿੰਘੂ ਬਾਰਡਰ 'ਤੇ ਹੋਇਆ, ਜੋ ਵੀ ਕਤਲ ਹੋਇਆ, ਉਹਦੇ ਪਿੱਛੇ ਕੀ ਹੈ, ਤੁਸੀਂ ਬਹੁਤ ਬਹੁਤ ਚੰਗੇ ਢੰਗ ਦੇ ਨਾਲ ਇਹਦੀ ਸਮੀਖਿਆ ਕੀਤੀ ਆ ਅਤੇ ਰੀਜ਼ਨ ਵੀ ਦੱਸਿਆ ਅਤੇ ਇਸਨੂੰ ਜਸਟੀਫਾਈ ਵੀ ਕੀਤਾ ਆ। ਅਤੇ ਦੂਜੇ ਪਾਸੇ ਮੈਂ ਵੀ ਅਮਨਦੀਪ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰਦਾ, ਜਿੱਦਾਂ ਹੁਣ ਕਈ ਸਟੇਟਸ ਆ, ਹੁਣ ਬੰਬੇ ਸਟੇਟਸ ਦੇ, ਬੰਬੇ ਵਿੱਚ ਕਿੰਨਾ ਜ਼ੁਲਮ ਹੁੰਦਾ ਸੀ, ਕਿੱਦਾਂ ਦਾਦਾਗਰੀ ਹੁੰਦੀ ਸੀ, ਕਿੱਦਾਂ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਸਨ। ਅੱਜ ਬੰਬੇ ਸਟੇਟ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ ਜਿਹੜੀ ਇੱਕ ਸਰਕਾਰ ਆਈ ਸੀ, ਉਹਨਾਂ ਨੇ ਕਿੱਦਾਂ ਉਹਦੀ ਕਲੀਨਅਪ ਕੀਤੀ, ਕਲੈਂਜਿੰਗ ਕੀਤੀ ਸੀ, ਜਿਹੜੀ ਉਹਨਾਂ ਨੇ ਪੁਲਿਸ ਨੂੰ ਪੂਰੇ ਰਾਈਟਸ ਦਿੱਤੇ ਸੀ ਕਿ ਤੁਸੀਂ ਕਲੈਂਜਿੰਗ ਕਰਨੀ ਆ। ਜਿਹੜਾ ਜਿਹੜਾ ਜੁਰਮ ਆ ਨਾ ਇਹਨੂੰ ਇੱਦਾਂ ਨਹੀਂ ਕਾਨੂੰਨਾਂ ਦੇ ਅਨੁਸਾਰ ਨਹੀਂ ਹੁੰਦੇ ਇਹ ਝਟਕੇ ਲਾਉਣੇ ਪੈਂਦੇ ਆ ਕਿ ਉਹ ਬੰਬੇ ਦੇ ਵਿੱਚ ਕਲੀਨਿੰਗ ਕੀਤੀ ਆ ਅੱਜ ਬੰਬੇ ਦੀ ਹਾਲਾਤ ਬਿਲਕੁਲ ਡਿਫਰੈਂਟ ਆ ਪਹਿਲਾਂ ਜੇ ਦਾਦਾਗਿਰੀ ਹੁੰਦੀ ਸੀ ਹੁਣ ਉੱਥੇ ਦੇ ਦਾਦੇ ਨਾ ਦੂਜੇ ਸਟੇਟਾਂ ਨੂੰ ਭੱਜਦੇ ਆ ਜਾਂ ਦੁਬਈ ਵਗੈਰਾ ਨੂੰ ਭੱਜਦੇ ਆ ਬਿਲਕੁਲ ਕਲੈਂਜਿੰਗ ਕਰ ਦਿੱਤੀ ਆ ਇੱਕ ਹੋਰ ਭਾਰਤ ਦਾ ਸਟੇਟ ਆ ਜਿਹਦੇ ਜਿਹਦੇ ਮੁੱਖ ਮੰਤਰੀ ਕਲੈਂਜਿੰਗ ਕਰਨ ਤੇ ਲੱਗੇ ਹੋਏ ਆ ਇੰਸਟੈਂਟਲੀ ਕਲੈਂਜਿੰਗ ਕੀਤੀ ਜਾਂਦੀ ਆ ਉੱਥੇ ਤੇ ਏਦਾਂ ਨਹੀਂ ਹੁੰਦੀ ਜੀ ਅਸੀਂ ਕਾਨੂੰਨ ਨੂੰ ਦੇਖਾਂਗੇ ਕਾਨੂੰਨ ਕਰੂੰਗਾ ਜਿਸ ਵੇਲੇ ਤੁਸੀਂ ਕਲੈਂਜਿੰਗ ਕਰਨੀ ਆ ਉਸ ਵੇਲੇ ਤੁਹਾਨੂੰ ਪੂਰੇ ਰਾਈਟਸ ਜਿਹੜੇ ਆ ਉਹ ਮਿਲਣੇ ਚਾਹੀਦੇ ਆ ਪੁਲਿਸ ਨੂੰ ਜਾਂ ਕਿਸੇ ਸੰਗਠਨ ਨੂੰ ਫਿਰ ਉੱਥੇ ਕਲੈਂਜਿੰਗ ਹੁੰਦੀ ਆ ਹੁਣ ਪੰਜਾਬ ਦੇ ਵੀ ਹਾਲਾਤ ਜਿਹੜੇ ਬਹੁਤ ਵਿਗੜ ਗਏ ਉਹ ਆ ਉੱਥੇ ਵੀ ਇਹ ਇੱਦਾਂ ਦੀ ਜਿਹੜੀ ਗੁੰਡਾਗਰਦੀ ਦੀ ਕਲੈਂਜਿੰਗ ਹੋਣੀ ਚਾਹੀਦੀ ਆ ਅਤੇ ਮੇਰੇ ਖਿਆਲ 'ਚ ਕੋਈ ਨਾ ਕੋਈ ਮੁੱਖ ਮੰਤਰੀ ਉੱਥੇ ਆਊਗਾ ਜਿਹੜਾ ਕਿ ਇੱਦਾਂ ਦਾ ਦਲੇਰ ਹੋਊਗਾ ਉੱਥੇ ਕਲੈਂਜਿੰਗ ਕਰੂਗਾ
ਫਿਲੀਪੀਨ
ਗੁੰਡਾਗਰਦੀ ਆ ਜਦ ਜਿਹੜੀ ਉੱਥੇ ਅਨੁਸ਼ਾਸਨ ਦੀ ਜਿਹੜੀ ਵਿਵਸਥਾ ਬਿਲਕੁਲ ਗਿਰ ਚੁੱਕੀ ਆ ਹੁਣ ਮੈਂ ਇੱਕ ਸਟੇਟ ਦਾ ਤਾਂ ਨਾਂ ਲੈ ਦਿੱਤਾ ਤੁਹਾਨੂੰ ਬੰਬੇ ਵਿੱਚ ਹੋਇਆ ਦੂਜੀ ਸਟੇਟ ਨੂੰ ਤੁਸੀਂ ਜੇ ਮੈਂ ਨਾਂ ਲਊਂਗਾ ਤੁਸੀਂ ਮੇਰੇ ਪਿੱਛੇ ਪੈ ਜਾਣਾ ਤੁਸੀਂ ਆਪ ਗੈਸ ਕਰ ਸਕਦੇ ਆ ਕਿ ਕੌਣ ਕਲੈਂਜਿੰਗ ਕਰ ਰਿਹਾ ਹੈ
ਹਾਂਜੀ 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 ਉਹ ਇੱਦਾਂ ਹੈ ਵੀ ਯੂਪੀ ਦੀ ਗੱਲ ਕਰ ਰਹੇ ਹੋ ਤੁਸੀਂ ਯੂਪੀ ਦੇ ਵਿੱਚ ਵੀ ਕਾਫੀ ਕੰਮ ਹੋਏ ਨੇ ਬੜਾ ਬੈਡ ਕੰਮ ਹੋ ਗਿਆ ਸੀਗਾ ਤੇ ਦੂਜੇ
ਪਾਸੇ ਲੇਰਾਂ ਨਾਲ ਕੰਮ ਹੋਇਆ
ਦੂਜੇ ਪਾਸੇ ਫਿਲੀਪੀਨਸ ਕਲਾਸਿਕ ਐਗਜ਼ਾਮਪਲ ਹੈ ਕਿ ਉੱਥੋਂ ਕਿੱਦਾਂ ਡਰੱਗ ਜਿਹੜਾ ਕੱਢਿਆ ਫਿਰ ਜਿਹੜੇ ਡਰੱਗ ਦਾ ਤੇ ਉਹ ਤੁਸੀਂ ਹੈਰਾਨੀ ਰਹਿ ਜਾਓਗੇ ਕਿ ਚਰਚ ਨੇ ਇਸ ਦਾ ਵਿਰੋਧ ਕੀਤਾ ਵਿਰੋਧ ਕੀਤਾ ਤੇ ਉਹ ਜਿਹੜਾ ਪ੍ਰਾਈਮ ਮਿਨਿਸਟਰ ਸੀ ਹੁਣ ਸਿੱਧਾ ਹੀ ਕਹਿੰਦਾ ਕਹਿੰਦਾ ਤੁਸੀਂ ਕਹਿੰਦਾ ਕਰਵਾ ਰਹੇ ਹੋ ਸਾਰਾ ਕੁਛ ਕਹਿੰਦਾ ਹੁਣ ਤੁਹਾਡੀ ਵਾਰੀ ਆ ਚੁੱਪ ਕਰ ਗਏ ਉਹ ਤੋਂ ਬਾਅਦ ਸੋ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਨਾ ਜਦੋਂ ਇਹਨੂੰ ਕੰਮ ਐਨ ਸਿਰੇ ਤੱਕ ਪਹੁੰਚ ਜਾਵੇ ਫਿਰ ਉਸ ਚੀਜ਼ ਨੂੰ ਲੋਹੇ ਨੂੰ ਲੋਹਾ ਹੀ ਕੱਟਦਾ ਆ ਹੁਣ ਬੇਅਦਬੀਆਂ ਇੱਕ ਇੱਕ ਲੁਧਿਆਣੇ ਕਾਂਡ ਹੋਇਆ ਸੀਗਾ ਬੇਅਦਬੀ ਕਰ ਗਿਆ ਜੀ ਉਹ ਜੀ ਮੈਂਟਲ ਹੈ ਜੀ ਉਹਨੂੰ ਗੋਲੀ ਮਾਰਤੀ ਥਾਣੇ ਜਾ ਕੇ ਉਹ ਕਹਿੰਦਾ ਠੀਕ ਹੈ ਮੈਂ ਜੇਲ੍ਹ ਚਲ ਜਾਊਂਗਾ ਜੇਲ੍ਹ ਚਲ ਗਿਆ ਕੰਮ ਸੇ ਕੰਮ ਮਤਲਬ ਕੰਮ ਤਾਂ ਖਤਮ ਕਰਤਾ ਨਾ ਇੱਦਾਂ ਹੀ ਇੱਕ ਪਿੰਡ ਦੇ ਵਿੱਚ ਇੱਕ ਜਨਾਨੀ ਮਾਰੀ ਸੀਗੀ ਹੈ ਨਾ ਉਹ ਮੈਨੂੰ ਸਮਝ ਨਹੀਂ ਆਉਂਦੀ ਵੀ ਅਖੀਰ ਨੂੰ ਗੁਰਦੁਆਰੇ ਜਾ ਕੇ ਗੁਰੂ ਗ੍ਰੰਥ ਸਾਹਿਬ ਦੇ ਪੇਸ਼ ਕੱਲੇ ਪੈਂਦੇ ਨੇ ਬੇਅਦ ਮਤਲਬ ਉਹ ਕੱਲੇ ਕਰਦੇ ਨੇ ਜੇ ਮੈਂਟਲ ਸਥਿਤੀ ਉਹਨਾਂ ਦੀ ਖਰਾਬ ਹੈ ਉਹ ਆਪਣੇ ਕਿਸੇ ਘਰ ਘਰ ਕਿਉਂ ਨਹੀਂ ਭੰਨ ਤੋੜ ਕਰ ਲੈਂਦੇ ਜਾਂ ਕਿਤੇ ਹੋਰ ਸਿੰਘ ਕਿਉਂ ਨਹੀਂ ਮਾਰਦੇ ਮਤਲਬ ਵਾਈ ਡੂ ਦੇ ਫੈਕਟ ਇਹ ਹੈ ਕਿ ਮੋਸਟ ਪੀਪਲ ਜਿਹੜੇ ਇੱਦਾਂ ਦੇ ਕੰਮ ਕਰਦੇ ਨੇ ਉਹਨਾਂ ਨੂੰ ਪੇਮੈਂਟ ਹੋਈ ਹੁੰਦੀ ਹੈ ਪੈਸੇ ਦੇ ਲਾਲਚ ਦੇ ਜਾਂ ਬਲੈਕਮੇਲਿੰਗ ਦੇ ਇਨਫਲੂਐਂਸ ਦੇ ਅੰਡਰ ਆ ਕੇ ਕਰਦੇ ਨੇ ਉਹ ਕਰਵਾਇਆ ਜਾਂਦਾ ਆ ਉਹਨਾਂ ਦੇ ਪਿੱਛੇ ਜਿਹੜੀਆਂ ਤਾਕਤਾਂ ਨੇ ਭਾਅ ਜੀ ਹੁਣ ਆਉਂਦੇ ਹਾਂ ਗੱਲ BSF ਨੂੰ ਜੀ ਕਹਿੰਦੇ ਅੱਧਾ ਪੰਜਾਬ ਦੇ ਦਿੱਤਾ ਠੀਕ ਹੈ ਪਹਿਲੀ ਗੱਲ ਤਾਂ ਇਹ ਹੈ ਵੀ ਇਸ ਦਾ ਕਿਸੇ ਨੇ ਕੋਈ ਵਿਰੋਧ ਨਹੀਂ ਕੀਤਾ ਨਾ ਪੰਜਾਬ ਦੀ ਸਰਕਾਰ ਨੇ ਕੀਤਾ ਵਿਰੋਧ ਨਾ ਕਿਸੇ MLA ਨੇ ਕੀਤਾ ਨਾ MP ਨੇ ਕੀਤਾ ਨਾ ਕਿਸੇ ਆਫਿਸਰ ਨੇ ਕੀਤਾ ਕਿਸੇ ਨੇ ਨਹੀਂ ਕੀਤਾ ਇਹ ਫੇਸਬੁੱਕ ਦੇ ਉੱਤੇ ਅਸੀਂ ਦੇਖ ਰਹੇ ਹਾਂ ਕਿ ਇਹ ਗੱਲ ਆ ਰਹੀ ਹੈ ਸਾਨੂੰ ਪਤਾ ਵੀ ਫੇਸਬੁੱਕ ਤੋਂ ਹੀ ਲੱਗਾ ਆ ਹੁਣ ਇਹਦੇ ਖੁਲਾਸੇ ਜਿਹੜੇ ਆ ਉਹ ਕਿਉਂ ਦਿੱਤਾ ਆ ਕਿੱਦਾਂ ਦਿੱਤਾ ਆ ਉਹ ਜਿਹੜੇ ਪੱਤਰਕਾਰ ਆ ਉਹ ਚੁੱਪ ਨੇ ਜਿੰਨੇ ਆ ਚੈਨਲ ਹੈ ਸੰਸਨੀਖੇਜ ਚੈਨਲ ਹੈ ਉਹ ਸਾਰੇ ਚੁੱਪ ਨੇ ਜਿਹੜੇ ਬ੍ਰੇਕਿੰਗ ਨਿਊਜ਼ਾਂ ਦੇਈ ਜਾਂਦੇ ਨੇ ਉਹ ਮਤਲਬ ਕਿਸੇ ਨੇ ਮਤਲਬ ਤਾਰ 'ਤੇ ਕੱਪੜੇ ਸੁੱਕਣੇ ਪਾਏ ਉਹ ਚੂੰਡੀ ਟੁੱਟ ਕੇ ਕਛਹਿਰਾ ਹੇਠਾਂ ਡਿੱਗ ਪਿਆ ਉਹ ਵੀ ਉਹਨਾਂ ਲਈ ਬ੍ਰੇਕਿੰਗ ਨਿਊਜ਼ ਹੁੰਦੀ ਆ ਹੈ ਨਾ ਜਾਂ ਕਿਤੇ ਆਲਣਾ ਉੜ ਕੇ ਥੱਲੇ ਡਿੱਗ ਪਿਆ ਆਂਡੇ ਟੁੱਟ ਗਏ ਉਹ ਵੀ ਉਹਨਾਂ ਲਈ ਬ੍ਰੇਕਿੰਗ ਨਿਊਜ਼ ਹੁੰਦੀ ਆ ਜਿਹੜੀ ਇੱਦਾਂ ਦੀ ਖਬਰ ਹੈ ਉਹ ਕਿਸੇ ਚੈਨਲ ਨੇ ਨਹੀਂ ਦਿੱਤੀ ਹੈਗੀ ਸਭ ਉਹ ਹੋਰੇ ਜੱਬਲੀਆਂ ਮਾਰੀ ਜਾਂਦੇ ਨੇ ਇਹ ਉਹ ਚੈਨਲਾਂ ਦੇ ਫਰਜ਼ ਬਣਦੇ ਨੇ ਕਿ ਉਹ CM ਚੰਨੀ ਸਾਹਿਬ ਨੂੰ ਪੁੱਛਣ ਵੀ ਤੁਸੀਂ ਦਿੱਲੀ ਗਏ ਸੀਗੇ ਭਾਈ ਸਾਹਿਬ ਅਮਿਤ ਸ਼ਾਹ ਨੂੰ ਵੀ ਮਿਲੇ ਆ ਮੋਦੀ ਜੀ ਨੂੰ ਵੀ ਚਲੋ ਮਿਲੇ ਹੋਊਗੇ ਉਸ ਤੋਂ ਪਹਿਲਾਂ ਕੈਪਟਨ ਸਾਹਿਬ ਵੀ ਜਾ ਕੇ ਆਏ ਆ ਕੈਪਟਨ ਸਾਹਿਬ ਨੇ ਵੀ ਕੋਈ ਬਿਆਨ ਨਹੀਂ ਦਿੱਤਾ ਵੀ ਤੁਹਾਡੇ ਦੋਨਾਂ ਦੇ ਵਿੱਚੋਂ ਕਿਹਨੇ ਉਹਨਾਂ ਨੂੰ ਕਿਹਾ ਆ ਵੀ ਸਾਈਨ ਕਿੱਦਾਂ ਹੋਏ ਆ ਕਿਉਂਕਿ ਇਹ ਸਟੇਟ ਦੀ ਰਿਕੁਐਸਟ ਤੋਂ ਬਿਨਾਂ ਨਹੀਂ ਹੁੰਦਾ ਭਾਜੀ ਇਹ ਵੀ ਇੱਕ ਫੈਕਟ ਹੈ
ਜੀ
ਕਿ ਸੈਂਟਰ ਜਿਹੜੀ ਆ
ਜੀ
ਉਹ ਕਿਸੇ ਵੀ ਸਟੇਟ ਦੇ ਜਿੱਦਾਂ ਬਾਰਡਰ ਦੇ ਮਾਮਲੇ ਦੇ ਉੱਤੇ ਉਹਨਾਂ ਦੇ ਇੱਕ BSF ਦਾ ਕਾਨੂੰਨ ਹੈ 5-10 ਕਿਲੋਮੀਟਰ ਜੋ ਵੀ ਉਹ ਤਾਂ ਉਹਨਾਂ ਨੇ ਕਰਨਾ ਹੀ ਹੁੰਦਾ ਨਾ ਬਾਰਡਰ ਸਿਕਿਉਰਿਟੀ ਫੋਰਸ ਨਾ ਹੀ ਉਹਦਾ ਇਸ ਕਰਕੇ ਰੱਖਿਆ ਪਰ ਜੇ ਉਹਨਾਂ ਦਾ ਦਾਇਰਾ ਵਧਾਉਣਾ ਆ ਵੀ ਲੱਗਦਾ ਆ ਵੀ ਬਾਰਡਰ ਦੇ ਉੱਤੇ ਜਿਹੜੀ ਗਤੀਵਿਧੀ ਆ ਉਹ ਸਿਰਫ 5 ਕਿਲੋਮੀਟਰ ਦੇ ਘੇਰੇ 'ਚ ਨਹੀਂ ਹੋ ਰਹੀ ਉਹ ਬਾਹਰੋਂ ਵੀ ਲੋਕ ਹੁਣ ਕਰ ਰਹੇ ਨੇ 10 ਕਿਲੋਮੀਟਰ 15 ਕਿਲੋਮੀਟਰ 20 ਕਿਲੋਮੀਟਰ ਤਾਂ ਸਟੇਟ ਜਿਹੜੀ ਆ ਉਹ ਅਸੈਸਮੈਂਟ ਕਰਦੀ ਆ ਵੀ ਦੇਖੋ ਭਾਈ ਇਹ ਜਿਹੜੀ ਕਰੋਸ ਬਾਰਡਰ ਜਿਹੜੀ ਅਰਾਜਕਤਾ ਚੱਲ ਰਹੀ ਆ ਜਾਂ ਇੰਟਰਫੀਰੈਂਸ ਚੱਲ ਰਹੀ ਇਹ ਇਹ 5 ਕਿਲੋਮੀਟਰ ਦੇ ਘੇਰੇ 'ਚ ਨਹੀਂ ਹੈਗੀ ਕਿਉਂਕਿ 5 ਕਿਲੋਮੀਟਰ ਦੇ ਘੇਰੇ 'ਚ ਤਾਂ ਉਹਨਾਂ ਕੋਲ ਅਥੋਰਿਟੀ ਹੈਗੀ BSF ਵਾਲੇ ਵੀ ਉਹ ਕਿਸੇ ਬੰਦੇ ਨੂੰ ਵੀ ਫੜ ਲੈਣ ਕਰ ਲੈਣ ਉਹਨਾਂ ਦਾ ਪਿੱਛਾ ਕਰ ਲੈਣ ਪਰ ਜੇ ਉਹ ਬੰਦਾ ਭੱਜ ਕੇ ਜਲੰਧਰ ਆ ਜਾਂਦਾ ਲੁਧਿਆਣੇ ਆ ਜਾਂਦਾ ਜਾਂ ਕਿਸੇ ਹੋਰ ਆ ਜਾਂਦਾ ਫਿਰ ਉਹ ਮਗਰ ਨਹੀਂ ਆ ਸਕਦੇ BSF ਵਾਲੇ ਉਹਨੂੰ ਫੜ ਨਹੀਂ ਸਕਦੇ ਠੀਕ ਹੈ ਬਾਈ ਲਓ ਹੁਣ ਉੱਥੇ ਜਿਹੜੀ ਸਟੇਟ ਹੈ ਉਹ ਪੁਲਿਸ ਨਾਲ ਰਲ ਕੇ ਜਾਂ ਕਿੱਦਾਂ ਰਿਪੋਰਟ ਲੈ ਕੇ ਉਹ ਕਹਿੰਦੀ ਹੈ ਵੀ ਦੇਖੋ ਭਾਈ ਸਾਡੇ ਇਸ ਏਰੀਏ 'ਚ ਕੋਈ ਪ੍ਰੋਬਲਮ ਨਹੀਂ ਸਾਡੇ ਜਿਹੜੇ ਗੁੰਡੇ ਜੋ ਵੀ 10 ਨੰਬਰ ਹੀ ਅਸੀਂ ਕਾਬੂ ਕੀਤੇ ਹੋਏ ਨੇ ਇਹ ਤਾਂ ਕਰੋਸ ਬਾਰਡਰ ਜਿਹੜੀ ਆ ਉਹ ਗੱਲਬਾਤ ਹੈ ਉੱਥੇ BSF ਕਰ ਸਕਦੀ ਹੈ ਸੋ ਜਦੋਂ ਪੁਲਿਸ ਦੇ ਹੱਥੋਂ ਸਾਰਾ ਕੁਛ ਨਿਕਲ ਜਾਂਦਾ ਆ ਕਰ ਨਹੀਂ ਸਕਦੀ ਉਹ ਕੁਛ ਫਿਰ ਸਟੇਟ ਰਿਕੁਐਸਟ ਕਰਦੀ ਹੈ ਸੈਂਟਰ ਨੂੰ ਵੀ BSF ਦੀ ਜਿਹੜੀ ਇਹ ਗਤੀਵਿਧੀਆਂ ਵੱਧ ਗਈਆਂ ਅਤੇ ਇਹਨੂੰ ਐਕਸਪੈਂਡ ਕੀਤਾ ਜਾਵੇ ਹੁਣ ਸੋ ਸਟੇਟ ਦੀ ਰਿਕੁਐਸਟ ਤੋਂ ਬਿਨਾਂ ਨਹੀਂ ਹੋ ਸਕਦਾ ਅਤੇ ਇਹ ਰਿਕੁਐਸਟ ਜਿਹੜੀ ਹੈ ਚੰਨੀ ਸਾਹਿਬ ਉਹਨਾਂ ਨੇ ਪਾਈ ਹੋਣੀ ਜਾਂ ਉਸ ਤੋਂ ਪਹਿਲਾਂ ਕੈਪਟਨ ਸਾਹਿਬ ਪਾ ਕੇ ਗਏ ਹੋਣੇ ਆ ਉਹਨਾਂ ਨੇ ਇਹ ਸਾਰੇ ਕੰਮ ਕੀਤੇ ਹੋਏ ਨੇ ਕੈਪਟਨ ਸਾਹਿਬ ਨੇ ਉੱਦਾਂ ਨਹੀਂ ਛੱਡ ਕੇ ਗਏ ਉਹਨਾਂ ਨੇ ਇਹ ਸਾਰੇ ਕੰਮ ਕੀਤੇ ਹੋਏ ਨੇ BSF ਨੂੰ ਸਾਰੇ ਉਹਨਾਂ ਦੇ ਹੀ ਸਾਈਨ ਨਿਕਲਣੇ ਦਿਨ ਦੇਖ ਲਿਓ ਜਦੋਂ ਵੀ ਨਿਕਲੇ ਦੂਜਾ ਆ ਜਿਹੜਾ ਬਿਜਲੀ ਦਾ ਰੌਲਾ ਪੈ ਰਿਹਾ ਕੋਲਾ ਮੁੱਕ ਗਿਆ ਇਹ ਕੋਲਾ ਕੈਪਟਨ ਸਾਹਿਬ ਦੇ ਜਾਣ ਤੋਂ ਬਾਅਦ ਇੱਕਦਮ ਕਿੱਦਾਂ ਮੁੱਕ ਗਿਆ ਇਹ ਪਿਛਲੇ 4 ਮਹੀਨੇ ਤੋਂ ਕੰਮ ਨਹੀਂ ਹੋ ਰਿਹਾ 6 ਮਹੀਨੇ ਤੋਂ ਜਦੋਂ ਐਨ ਮੁੱਕਣ ਵਾਲਾ ਕੈਪਟਨ ਸਾਹਿਬ ਐਵੇਂ ਨਹੀਂ ਗਏ ਉਹਨਾਂ ਦਾ ਦਿਲ ਨਹੀਂ ਕਰਦਾ ਸੀ ਚੀਫ ਮਿਨਿਸਟਰੀ ਛੱਡਣ ਨੂੰ ਪਰ ਉਹਨਾਂ ਨੇ ਕੀਤਾ ਹੀ ਕੱਖ ਨਹੀਂ ਹੈਗਾ ਗਲਤ ਕੰਮੇ ਹੀ ਇੰਨੇ ਕੀਤੇ ਹੋਇਆ ਉਹਨਾਂ ਨੂੰ ਛੱਡਣਾ ਪੈ ਗਿਆ ਨਹੀਂ ਤਾਂ ਹੁਣ ਸਾਰਾ ਉਹਨਾਂ ਦੇ ਗਲ ਪੈਣਾ ਸੀ ਜਿਹੜਾ ਕਿ ਹੁਣ ਚੰਨੀ ਦੇ ਗਲ ਪੈ ਰਿਹਾ ਅਮਰੀਕ ਬਾਈ ਤੁਸੀਂ ਕੀ ਸੋਚਦੇ ਹੋ ਉਹਦੇ ਬਾਰੇ
ਅਮਨਦੀਪ ਮੈਂ ਡਿਫਰੈਂਟ ਐਂਗਲ ਤੋਂ ਸੋਚਦਾ ਮੈਂ ਤਾਂ ਸੋਚਦਾ ਲੋਕਾਂ ਦੀ ਸਾਇਕੀ ਤੋਂ ਜਾਂ ਆਪਣੀ ਸਾਇਕੀ ਤੋਂ ਤੁਹਾਡੀ ਸਾਇਕੀ ਤੋਂ ਜਿਸ ਵੇਲੇ ਅਸੀਂ ਕਿਸੇ ਗਰੁੱਪ ਵਿੱਚ ਬਹਿੰਦੇ ਹਾਂ ਡਿਸਕਸ਼ਨ ਕਰਦੇ ਹਾਂ ਜਾਂ ਕਿਸੇ ਮੇਲੇ ਵਿੱਚ ਬੈਠੇ ਹੁੰਦੇ ਹਾਂ ਜਾਂ ਸੈਰ ਕਰਨ ਜਾਂਦੇ ਹਾਂ ਜਾਂ ਕਿਤੇ ਵਿਆਹ ਹੁੰਦਾ ਜਾਂ ਕੜਮਾਈ ਹੁੰਦੀ ਜਿਸ ਵੇਲੇ ਅਸੀਂ ਬਹਿੰਦੇ ਹਾਂ ਤਾਂ ਚਰਚਾ ਇਹ ਹੁੰਦੀ ਆ ਦੇਖੋ ਜੀ ਸਾਡੇ ਸਟੇਟ ਦੇ ਵਿੱਚ ਪੰਜਾਬ ਦੇ ਵਿੱਚ ਪੁਲਿਸ ਜਿਹੜੀ ਆ ਇਹ ਪੋਲੀਟੀਸ਼ਨਾਂ ਨਾਲ ਰਲੀ ਹੋ ਆ ਪੁਲਿਸ ਸਮਗਲਰਾਂ ਨਾਲ ਰਲੀ ਹੋ ਆ ਤਿੰਨਾਂ ਦਾ ਨਾ ਇੱਕ ਗਰੁੱਪ ਬਣਿਆ ਆ ਜਿਹਨੂੰ ਕਾਟਲ ਕਹਿੰਦੇ ਆ ਇੱਕ ਸ਼ਬਦ ਹੋਰ ਵੀ ਅੰਗਰੇਜ਼ੀ 'ਚ ਕਿਹਾ ਜਾਂਦਾ ਹੁਣ ਮੈਨੂੰ ਭੁੱਲ ਗਿਆ ਨਾ ਉਹ ਤੁਸੀਂ ਦੱਸ ਸਕਦੇ ਆ ਮਾਫੀਆ ਬਣਿਆ ਹਾਂਜੀ ਮਾਫੀਆ ਬਣਿਆ ਆ ਤੇ ਇਹਦੇ 'ਤੇ ਜੀ ਕੰਟਰੋਲ ਹੋਣਾ ਚਾਹੀਦਾ ਇੱਥੇ ਤਾਂ ਡਿਕਟੇਟਰਸ਼ਿਪ ਆਣੀ ਚਾਹੀਦੀ ਆ ਇੱਥੇ ਤਾਂ ਜੀ
ਉਸੇ ਵੇਲੇ ਗੋਲੀ
ਬੁਲਾ ਕੇ ਕਰ ਦੇਣਾ
ਚਾਹੀਦਾ ਉਹਨੂੰ ਮਾਰ ਕੇ ਟੰਗ
ਉਸੇ ਵੇਲੇ ਗੋਲੀ ਮਾਰ ਦੇਣੀ ਚਾਹੀਦੀ ਇਨਸਾਫ਼ ਕਰ ਦੇਣਾ ਚਾਹੀਦਾ ਉਸੇ ਵੇਲੇ ਇਹ ਪੁਲਿਸ ਵੀ ਰਲੀ ਹੋ ਆ ਲੀਡਰ ਵੀ ਰਲੇ ਹੋ ਆ ਸਾਰੇ ਸਰਕਾਰੀ ਅਫਸਰ ਵੀ ਰਲੇ ਹੋ ਆ ਹੁਣ ਜੇ ਇੱਦਾਂ ਦੀ ਸਮੱਸਿਆ ਪੰਜਾਬ ਦੇ ਵਿੱਚ ਹੈਗੀ ਆ ਡਰੱਗਸ ਦੀ ਸਮੱਸਿਆ ਉਹਦੇ ਵਿੱਚ ਸਾਰੇ ਕੋਲ ਰਲੇ ਹੋ ਰਲ ਕੇ ਕਰ ਰਹੇ ਆ ਲੋਕ ਬੜੇ ਦੁਖੀ ਆ ਲੋਕ ਪੀੜਤ ਆ ਲੋਕਾਂ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਨਸ਼ਿਆਂ 'ਤੇ ਸਾਡੇ ਨਿਆਣੇ ਲੱਗ ਰਹੇ ਕਿਹਾ ਜਾ ਰਿਹਾ ਆ ਅਤੇ ਸਭ ਕੁਛ ਇਹ ਹੋ ਰਿਹਾ ਹੁਣ ਜੇ ਸੈਂਟਰ ਸਰਕਾਰ ਨੇ BSF ਨੂੰ ਅਧਿਕਾਰ ਦੇ ਦਿੱਤੇ ਆ ਫਿਰ ਇਹ ਤਾਂ ਨਿਕੰਮੇ ਆ ਪੁਲਿਸ ਨਿਕੰਮੀ ਆ ਕਰ ਨਹੀਂ ਰਹੇ ਰਲਿਓ ਆ ਹੁਣ ਤੁਸੀਂ ਜਾ ਕੇ ਉੱਥੇ ਕੁਛ ਕਰੋ ਜਾਂ ਤੁਹਾਡੇ ਰਸੀਮ ਕਹਿ ਗਏ ਹੋਣਗੇ ਕਿ ਉੱਥੇ ਜਾ ਕੇ ਸ਼ੇਖੀ ਮਾਰਦੇ ਨੇ ਸੰਤ ਬਾਰਡਰ ਤੋਂ ਟ੍ਰਬਲ ਆਉਂਦੀ ਆ ਸੰਤ ਬਾਰਡਰ ਤੋਂ ਨਸ਼ਾ ਸਾਡੇ 'ਤੇ ਆ ਰਿਹਾ ਬਾਹਰੋਂ ਨਸ਼ਾ ਆ ਰਿਹਾ ਸਾਡੇ ਕੰਟਰੋਲ ਨਹੀਂ ਹੋ ਰਿਹਾ ਉਹ ਇੱਦਾਂ ਵੀ ਹੋਈ ਹੋਊਗੀ ਹੁਣ ਜੇ ਸਰਕਾਰ ਨੇ 50 ਕਿਲੋਮੀਟਰ ਤੱਕ ਅਧਿਕਾਰ ਦੇ ਦਿੱਤੇ ਆ BSF ਨੂੰ ਕਹਿ ਦਿੱਤਾ ਇਹਦਾ ਮਤਲਬ ਸਿੱਧੇ ਤੌਰ 'ਤੇ ਸਾਡੀ ਪੁਲਿਸ ਕਮੀ ਨਿਕਲੀ ਉਹ ਤੋਂ ਕੰਟਰੋਲ ਨਹੀਂ ਹੋ ਰਿਹਾ ਹੁਣ BSF ਦਾ ਸਹਾਰਾ ਲੈਣਾ ਪੈ ਰਿਹਾ ਉਹ ਵੀ ਸਾਡੇ ਦੇਸ਼ ਦੀ ਆ ਕੋਈ ਅਫਗਾਨਿਸਤਾਨ ਤੋਂ ਨਹੀਂ ਉਹਨੇ ਮੰਗਾਏ ਆ ਜਿਹੜੀ ਸਾਡੇ ਸੈਂਟਰਲ ਫੋਰਸਿਸ ਆ ਉਹ ਵੀ ਸਾਡੇ ਦੇਸ਼ ਦੀਆਂ ਹੀ ਆ ਸਾਡੇ ਹੀ ਆ ਉਹ ਸਾਡੇ ਹੀ ਪੋਤੇ ਆ ਸਾਡੀਆਂ ਧੀਆਂ ਉਹਨਾਂ 'ਚ ਕੰਮ ਕਰਦੀਆਂ ਸਾਡੇ ਲੋਕ ਉਹਨਾਂ 'ਚ ਕੰਮ ਕਰਦੇ ਆ ਉਹ ਆ ਕੇ ਜੇ ਕੰਟਰੋਲ ਕਰਦੇ ਆ ਜੇ ਨਸ਼ੇ 'ਤੇ ਕਾਬੂ ਪਾਉਂਦੇ ਆ ਤਾਂ ਆਮ ਬੰਦੇ ਨੂੰ ਕੀ ਤਕਲੀਫ ਆ ਕਿਹੜੇ ਤੁਹਾਡੇ ਰਾਈਟਸ ਉਹਨਾਂ ਨੇ ਖੋਲ੍ਹੇ ਆ ਕੀ ਤੁਹਾਨੂੰ ਦਫ਼ਤਰ ਤੋਂ ਜਾਣ ਨੂੰ ਰੋਕ ਰਹੇ ਆ ਕੀ ਤੁਹਾਨੂੰ ਸਕੂਲ 'ਚ ਪੜ੍ਹਾਉਣ ਜਾਣ ਤੋਂ ਰੋਕ ਰਹੇ ਆ ਕੀ ਤੁਹਾਡੇ ਜਿਹੜੇ ਨਿਆਣੇ ਆ ਉਹਨਾਂ ਨੂੰ ਸਕੂਲ ਜਾਣ ਤੋਂ ਰੋਕ ਰਹੇ ਆ ਕੀ ਤੁਹਾਨੂੰ ਵਿਆਹਾਂ ਸ਼ਾਦੀਆਂ 'ਚ ਫੰਕਸ਼ਨ ਕਰਨ ਤੋਂ ਰੋਕ ਕਿਹੜੀ ਆਜ਼ਾਦੀ 'ਤੇ ਤੁਹਾਡੇ ਉਹ ਪ੍ਰਭਾਵ ਪਾ ਰਹੇ ਆ ਉਹ ਤਾਂ ਤੁਹਾਨੂੰ ਸੇਫ ਕਰਨ ਆ ਰਹੇ ਆ ਤੁਹਾਡੀ ਸੇਫਟੀ ਕਰਨ ਦੇ ਲਈ ਆ ਰਹੇ ਆ ਤਾਂ ਤੁਹਾਨੂੰ ਇਹ ਇੱਜ਼ਤ ਦੀ ਜ਼ਿੰਦਗੀ ਦੇਣ ਦੇ ਲਈ ਆ ਰਹੇ ਆਪਣੀਆਂ ਜਾਨਾਂ ਖਤਰੇ 'ਚ ਪਾ ਕੇ ਸਾਰਾ ਕੰਮ ਕਰੂਗੇ ਜਿਹੜੀ ਪੁਲਿਸ ਨਹੀਂ ਕਰ ਸਕੀ ਜਾਂ ਸਾਡੇ ਜਿਹੜੇ ਐਡਮਿਨਿਸਟ੍ਰੇਸ਼ਨ ਨਹੀਂ ਕਰ ਸਕੀ ਇਹਦੀ ਗਲਤ ਗੱਲ ਕਿਹੜੀ ਹੈ
ਜਿੱਥੇ ਸਟੇਟ ਫੇਲ ਹੋਈ ਹੈ ਸਟੇਟ ਫੇਲ ਹੋ ਗਈ ਨਾ ਮਾੜੀ ਗੱਲ ਹੁੰਦੀ ਨਸ਼ੇ ਕਿਤੇ ਉਹ ਜੀ ਪਾਕਿਸਤਾਨ ਤੋਂ ਆਉਂਦੇ ਆ ਜੀ ਬਾਰਡਰ ਤੋਂ ਆਉਂਦੇ ਆ ਹੁਣ ਦੇਖੋ ਜਿੱਥੇ ਤੱਕ ਮੈਨੂੰ ਲੱਗਦਾ ਨਾ ਇਹ ਚੌੜ ਕਰਦੇ ਹੋਣੇ ਜਾ ਕੇ ਸਾਡੇ ਬੰਦੇ ਕਿਉਂਕਿ ਹਰ ਬਿਆਨ ਦੇ ਵਿੱਚ ਇਹਨਾਂ ਨੇ ਪਾਕਿਸਤਾਨ ਨੂੰ ਦੋਸ਼ੀ ਕਰਦਾਣਾ ਹੁੰਦਾ ਹੈ ਨਾ, ਇਹਦੇ 'ਚ ਪਾਕਿਸਤਾਨ ਤੋਂ ਆ ਰਿਹਾ ਅਤੇ ਬਾਰਡਰ ਦੇ ਦੂਏ ਪਾਸੇ ਅਸੀਂ ਦੁੱਧ ਧੋਤੇ ਹਾਂ, ਬਾਹਰੋਂ ਹੀ ਆ ਰਿਹਾ। ਹਾਲਾਂਕਿ ਪਿੱਛੇ ਜੇ ਮੈਂ ਤੁਹਾਨੂੰ ਦੱਸਦਾ, ਸਾਡੇ ਨੋਨ ਹੈ, ਮਤਲਬ ਸਾਨੂੰ ਨੋਨ ਕੇਸ ਹੈ, ਉਹ ਇੱਕ ਗਰੋਹ ਫੜਿਆ, ਇੱਕ ਗਰੁੱਪ ਫੜਿਆ ਆ ਜਿਹੜਾ ਕਿ ਮਤਲਬ ਲੱਖਾਂ ਲੱਖਾਂ ਹੀ ਜਿਹੜੀਆਂ ਨਸ਼ੇ ਦੀਆਂ ਗੋਲੀਆਂ ਮੈਨੂਫੈਕਚਰ ਕਿੱਥੇ ਹੋ ਰਹੀਆਂ, ਹਿਮਾਚਲ 'ਚ, ਵਿਕ ਕਿੱਥੇ ਰਹੀਆਂ ਨੇ, ਵਾਇਆ ਦਿੱਲੀ ਪੰਜਾਬ 'ਚ, ਠੀਕ ਹੈ, ਵਾਇਆ ਦਿੱਲੀ ਰਾਜਸਥਾਨ 'ਚ, ਚਾਰ ਪੰਜ ਸਟੇਟਾਂ ਇਨਵੋਲਵ ਨੇ ਉਹਦੇ 'ਚ, ਮਤਲਬ ਲੱਖਾਂ 'ਚ, ਮੈਂ ਤੁਹਾਨੂੰ ਨੰਬਰ ਨਹੀਂ ਦੱਸ ਸਕਦਾ, ਮਤਲਬ ਮੋਰ ਦੈਨ 50 ਲੱਖ ਗੋਲੀਆਂ ਉਹ ਫੜ ਹੋਈਆਂ ਨੇ। ਉਹ ਕਿੱਥੇ ਮੈਨੂਫੈਕਚਰ ਹੋ ਰਹੀਆਂ, ਫਾਰਮੇਸੀਆਂ 'ਚ, ਕੌਣ ਕਰ ਰਿਹਾ, ਜਿਨ੍ਹਾਂ ਦੇ ਲਾਇਸੈਂਸ ਹੈ, ਔਰ ਉਹ ਸਾਰੇ ਚੱਕੇ ਹੋਏ ਨੇ ਹੁਣ, ਮਤਲਬ ਪਿਛਲੇ 7-8 ਮਹੀਨੇ ਤੋਂ ਉਹ ਸਾਰੀਆਂ ਫੈਕਟਰੀਆਂ ਬੰਦ ਨੇ। ਸੋ ਦੇ ਕਹਿਣ ਦਾ ਮਤਲਬ ਇਹ ਹੈ ਕਿ ਸੀਰੀਅਸ ਹੋ ਰਿਹਾ ਕੰਮ, ਔਰ ਜਦੋਂ ਉਹ ਫੜ
BSF ਤੇ ਆ ਕੇ ਲਾਅ ਐਂਡ ਆਰਡਰ ਨੂੰ ਠੀਕ ਕਰੂਗੀ, ਵਧੀਆ ਕਰੂਗੀ, ਚੰਗਾ ਪ੍ਰਸ਼ਾਸਨ ਮਿਲੂਗਾ, ਸਾਡੀ ਜਿਹੜੀ ਲਾਈਫ ਖੁਸ਼ਹਾਲ ਹੋਊਗੀ ਕਿ ਸਾਡੀ ਲਾਈਫ ਥੱਲੇ ਨਹੀਂ ਜਾਊਗੀ। ਇਹ ਜੀ ਡੈਮੋਕ੍ਰੈਟਿਕ ਨਹੀਂ ਹੈ, ਡੈਮੋਕ੍ਰੇਸੀ ਤੁਸੀਂ ਦੇਖ ਲਿਆ ਕੀ ਹੋ ਰਿਹਾ,
ਡੈਮੋਕ੍ਰੇਟਿਵ ਆ ਜਦੋਂ ਲੱਖਾਂ ਹੀ ਗੋਲੀਆਂ ਪੰਜਾਬ ਦੇ ਵਿੱਚ ਫੜ ਹੋ ਰਹੀਆਂ, ਹਿਮਾਚਲ 'ਚ ਫੜ ਹੋ ਰਹੀਆਂ, ਤੇ ਜਦੋਂ ਮੰਨ ਲਓ, ਮੈਂ ਹੁਣ ਮੋਦੀ ਸਾਹਿਬ ਦੇ ਹੱਕ 'ਚ ਨਹੀਂ ਗੱਲ ਕਰ ਰਿਹਾ, ਮੈਂ ਮਤਲਬ ਇਸ ਪ੍ਰਾਈਮ ਮਿਨਿਸਟਰ ਆਫ ਆਸਟ੍ਰੇਲੀਆ ਜਾਂ ਹੋਮ ਮਿਨਿਸਟਰ ਆਫ ਆਸਟ੍ਰੇਲੀਆ ਸੋਰੀ ਇੰਡੀਆ ਆ, ਹੈ ਨਾ, ਉਹ ਪੁੱਛ ਰਿਹਾ ਸਟੇਟ ਨੂੰ, ਭਾਈ ਤੁਹਾਡੇ ਸਟੇਟ ਦੇ ਵਿੱਚ ਡਰੱਗ 'ਤੇ ਕਿਉਂ ਨਹੀਂ ਠੱਲ ਪੈ ਰਹੀ, ਹੈ ਨਾ, ਅਤੇ ਮੂਹਰਿਓਂ ਬਿਆਨ ਕੀ ਆਏਗਾ, ਚੀਫ ਮਿਨਿਸਟਰ ਕਹੇਗਾ ਨਹੀਂ ਨਹੀਂ ਸਾਡੀ ਪੁਲਿਸ ਬੜੀ ਐਫੀਸ਼ੀਐਂਟ ਹੈ ਜੀ, ਸਾਡਾ ਐਨ ਪੂਰਾ ਕੰਟਰੋਲ ਹੈ, ਪਰ ਇਹ ਕ੍ਰੋਸ ਬਾਰਡਰ ਹੋ ਰਿਹਾ ਸਾਰਾ ਕੁਛ, ਬਾਹਰੋਂ ਹੋ ਰਿਹਾ, ਤੁਸੀਂ ਉਹਨੂੰ ਸਟਰੋਂਗ ਕਰੋ। ਉਹ ਮੂਹਰਿਓਂ ਕਹਿੰਦੇ ਹੁਣ, ਅੱਛਾ ਇਹ ਗੱਲ ਹੈ, ਹਾਂ ਕਹਿੰਦੇ ਜੀ ਬਿਲਕੁਲ ਇਹ ਗੱਲ ਹੈ, ਸਾਡਾ ਕੋਈ ਕਸੂਰ ਨਹੀਂ, ਕਰੋ, ਕਹਿੰਦੇ ਚਲੋ ਠੀਕ ਹੈ ਫਿਰ ਅਸੀਂ ਕਰਦੇ ਹਾਂ, ਆਹ ਕਰੋ ਸਾਈਨ, ਅਸੀਂ ਫਿਰ 50 ਕਿਲੋਮੀਟਰ ਅਸੀਂ ਕਰਦੇ ਹਾਂ। ਉਹਨਾਂ ਕੋਲ ਉਹ ਨਾ ਕਰੇ ਨਹੀਂ ਸੀ ਸਕਦੇ, ਚੀਫ ਮਿਨਿਸਟਰ ਆਫ ਪੰਜਾਬ ਨਾ ਕਰੇ ਨਹੀਂ ਸਕਦਾ, ਕਿਉਂਕਿ ਉਹ ਬਲੇਮ ਨਹੀਂ ਲੈਣਾ ਚਾਹੁੰਦਾ, ਉਹ ਤਾਂ ਕਹਿੰਦਾ ਅਸੀਂ ਤਾਂ ਠੀਕ ਹਾਂ, ਇਹ ਤਾਂ ਕ੍ਰੋਸ, ਉਹ ਕਹਿੰਦੇ ਠੀਕ ਹੈ ਵੀ ਕਰ ਦਿਓ, ਅਸੀਂ ਜ਼ਿੰਮੇਵਾਰੀ ਲੈ ਲੈਂਦੇ,
ਕ੍ਰੋਸ ਬਾਰਡਰ ਨੂੰ ਫਿਕਸ ਕਰ ਦਿੰਦੇ,
ਅਸੀਂ ਫਿਕਸ ਕਰ ਦਿੰਦੇ ਹਾਂ। ਸੋ ਉਹ ਆਪਣੇ ਝੂਠ ਲਗਾਉਣ ਦੇ ਲਈ ਇਹਨਾਂ ਨੇ ਸਾਈਨ ਕੀਤੇ ਹੋਏ, ਉੱਥੇ ਸਾਈਨ ਕਰਕੇ ਆਏ ਆ, ਹੁਣ ਉਹਨਾਂ ਨੇ BSF ਦਾ ਘੇਰਾ ਵਧਾ ਕੇ ਉਹ ਕਹਿੰਦੇ ਠੀਕ ਹੈ, ਪੰਜਾਬ ਪੁਲਿਸ ਤਾਂ ਤੁਹਾਡੇ ਅੰਡਰ ਹੈ ਸਟੇਟ ਦੇ, BSF ਸਾਡੇ ਅੰਡਰ ਹੈ, ਫਿਰ ਅਸੀਂ ਆਪਣੀ ਮਰਜ਼ੀ ਨਾਲ ਕਰਾ ਲਾਂਗੇ। ਹੁਣ ਉਹਨਾਂ ਨੇ ਆਪਣੀ ਮਰਜ਼ੀ ਨਾਲ ਕਰਾਉਣਾ ਹੈ ਕੰਮ, ਠੀਕ ਹੈ, ਰੌਲਾ ਕੀ ਆ ਵੀ ਇਹ ਸਾਰੇ ਰਲੇ ਹੋ, ਪੋਲੀਟੀਸ਼ੀਅਨ, ਪੁਲਿਸ ਅਤੇ ਕ੍ਰਿਮੀਨਲ, ਇਹ ਸਾਰੇ ਰਲੇ ਹੋ ਆ, ਅਤੇ ਹੁਣ ਜਦੋਂ ਸੈਂਟਰ ਨੂੰ ਜਵਾਬ ਦੇਣ ਜਾਂਦੇ ਆ, ਉਹ ਕਹਿੰਦੇ ਨਹੀਂ ਜੀ ਇਹ ਤਾਂ ਪਾਕਿਸਤਾਨ ਤੋਂ, ਹੁਣ ਪਾਕਿਸਤਾਨ ਵਾਲੀ ਪ੍ਰੋਬਲਮ ਸੋਲਵ ਕਰਨ ਲਈ BSF ਨੇ 50 ਕਿਲੋਮੀਟਰ ਦਾ ਘੇਰਾ ਲੈ ਕੇ ਹੁਣ ਉਹ ਜੇ ਕਰਨਾ ਚਾਹੋਗੇ ਤਾਂ ਕਰੂਗੇ। ਦੂਜੀ ਗੱਲ ਇਹ ਹੈ ਵੀ ਜਿਹੜਾ ਇਹ ਬਾਰਡਰ ਏਰੀਆ ਆ, ਬੈਲਟ ਹੈ, ਜਿੰਨੀਆਂ ਵੀ ਤਕਰੀਬਨ BJP ਦੀਆਂ ਸੀਟਾਂ ਨੇ ਉਹ ਇਸ ਬੈਲਟ 'ਚ ਆਉਂਦੀਆਂ ਨੇ, ਔਰ ਇੱਥੇ ਹੀ ਜ਼ਿਆਦਾ ਜਿਹੜਾ ਖੱਜਲ ਖੁਆਰੀ ਹੋ ਰਹੀ ਹੈ, ਨਸ਼ਿਆਂ ਦੀ ਤਸਕਰੀ ਹੋ ਰਹੀ ਹੈ, ਬਹੁਤ ਕੁਛ ਹੋ ਰਿਹਾ ਆ, ਨੌ ਲੱਗ ਰਿਹਾ। ਪਰ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਕਿ ਚਲੋ ਠੀਕ ਹੈ, ਮੰਨ ਲੈਂਦੇ ਹਾਂ ਪਾਕਿਸਤਾਨ ਤੋਂ ਆ ਰਿਹਾ, ਅਫਗਾਨਿਸਤਾਨ ਤੋਂ ਆ ਰਿਹਾ, ਪਰ ਬਹੁਤ ਸਾਰਾ ਜਿਹੜਾ ਨਸ਼ਾ ਆ ਉਹ ਤਾਂ ਇੱਧਰੋਂ ਹੀ ਆ ਰਿਹਾ ਆ, ਉਹ ਤਾਂ ਲੋਕਲ ਹੀ ਪ੍ਰੋਡਿਊਸ ਹੋ ਰਿਹਾ ਆ, ਇਹ ਵੀ ਪਤਾ ਆ। ਔਰ ਉਹ ਇਹ ਜਿਹੜੇ ਹੁਣ ਬੰਦੇ ਫੜੇ ਆ ਨਾ, ਜਿਹਨਾਂ ਦੀ ਮੈਂ ਗੱਲ ਕਰਦਾ ਹਾਂ, ਇਹਨਾਂ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਬੰਦੇ ਨੇ, ਔਰ ਨੋ ਮਰਸੀ, ਕਿਸੇ ਨੂੰ ਨਹੀਂ ਅੱਜ ਤੱਕ ਛੱਡਿਆ ਗਿਆ। ਮਿਨਿਸਟਰਾਂ ਦੇ ਬੱਚਿਆਂ ਦੇ ਨਾਂ ਵੀ ਆ ਰਹੇ ਨੇ, ਉਹ ਵੀ ਫੜੇ ਹੋਏ ਨੇ, ਸਰਕਾਰ ਨੇ ਧੱਕੇ ਨਾਲ ਲੈ ਲਿਆ, ਸੈਂਟਰ ਸਰਕਾਰ ਨੇ ਧੱਕੇ ਨਾਲ ਨੀ ਲਿਆ, ਇਹ ਫੇਲੀਅਰ, ਇਹ ਫੇਲੀਅਰ ਸਾਡੇ ਪੰਜਾਬ ਗਵਰਨਮੈਂਟ ਦਾ ਆ, ਇਹਨਾਂ ਨੇ ਸਾਈਨ ਕੀਤੇ ਆ ਜਾ ਕੇ, ਇਹਨਾਂ ਨੇ ਉਹਨਾਂ ਨੂੰ ਅਕਸਾਇਆ ਆ ਵੀ ਸਾਤੇ ਨਹੀਂ, ਸਾਡੀ ਪ੍ਰੋਬਲਮ ਨਹੀਂ, ਤੁਹਾਡੀ।
ਜਾਖੜ ਸਾਹਿਬ ਨੇ ਕਿਹਾ ਹੈ ਸ਼ਾਇਦ ਅਨਭੋਲੇ 'ਚ ਹੀ ਕਰ ਆਏ ਹੋਣਗੇ ਚੰਨੀ ਸਾਹਿਬ ਸਾਈਨ, ਵੀ ਉਹਨਾਂ ਨੂੰ ਪਤਾ ਹੀ ਨਾ ਹੋਊਗਾ ਇਸ ਗੱਲ ਦਾ, ਜਾਖੜ ਸਾਹਿਬ ਦਾ ਵੀ ਬਿਆਨ ਆਇਆ ਨਾ, ਸ਼ਾਇਦ ਉਹਨਾਂ ਨੇ ਅਨਭੋਲੇ ਹੀ ਕਰ ਦਿੱਤੇ। ਹੁਣ ਜਿਹੜਾ ਜਿਹਨੂੰ ਹੁਣ ਦਾ ਫੋਨ ਕਾਲ ਆ ਕੇ CM ਬਣ ਗਿਆ ਆ, ਉਹਨੂੰ ਹੁਣ ਬਰੀਕੀਆਂ ਦਾ ਸਟੇਟਸਮੈਨ ਥੋੜੋ ਆ, ਜਿਹੜੇ ਸਟੇਟਸਮੈਨ ਹੁੰਦੇ ਆ ਉਹਨਾਂ ਨੂੰ ਤਾਂ ਸਾਰੀ ਗੱਲ ਦਾ ਪਤਾ ਹੁੰਦਾ। ਇਫ ਯੂ ਆਰ ਨੋਟ ਏ ਸਟੇਟਸਮੈਨ ਐਂਡ ਦੈਨ ਯੂ ਆਰ ਬੀ ਅਪੁਆਇੰਟਡ ਐਟ ਦ CM ਆਫ ਪਰਟੀਕੁਲਰ ਸਟੇਟ, ਤਾਂ ਪ੍ਰੋਬਲਮ ਇਦਾਂ ਦੀ ਆ ਸਕਦੀ ਹੈ।
ਹਾਂਜੀ, ਉਹ ਦੇਖੋ ਉੱਧਰ ਗੁਰਿੰਦਰ ਸਿੰਘ ਵਰਜੀਨੀਆ ਵਾਲੇ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਕਹਿੰਦੇ ਨਸ਼ਾ ਤਾਂ ਸਮੁੰਦਰ ਦੇ ਰਸਤੇ ਆ ਰਿਹਾ, ਉਹ ਤਾਂ ਹਰ ਪਾਸਿਓਂ ਹੀ ਆ ਰਿਹਾ।
ਹਾਂਜੀ,
ਸੋ ਉਹਨੂੰ ਰੋਕਣ ਦੀ ਬਜਾਏ ਸਿਰਫ ਪਾਕਿਸਤਾਨ ਤੇ ਇਲਜ਼ਾਮ ਲਾਈ ਜਾਣਾ ਵੀ ਉਸ ਬਾਰਡਰ ਤੋਂ ਆ ਰਿਹਾ, ਉਸ ਬਾਰਡਰ ਤੋਂ ਆ ਰਿਹਾ, ਉਹ ਕਹਿੰਦੇ ਚੱਲ ਠੀਕ ਆ ਅਸੀਂ ਲੈ ਲੈਂਦੇ ਹਾਂ, ਹੈ ਨਾ। ਹੁਣ ਹੋਏਗਾ ਦੇਖੋ, ਜਿਹੜੀ ਗੱਲ ਹੁਣ ਆਪਾਂ ਕਰ ਲਈਏ ਉਹ ਪੋਰਟ ਦੀ ਵੀ ਕਰ ਲਈਏ, ਗੁਜਰਾਤ ਦੇ ਪੋਰਟ ਦੇ ਉੱਤੇ ਪਤਾ ਨਹੀਂ ਕਿੰਨੇ, ਮੈਨੂੰ ਤਾਂ ਹੁਣ ਕਰੋੜਾਂ ਦਾ ਵੀ ਨਹੀਂ ਪਤਾ ਲੱਗਦਾ ਕਿੰਨੇ ਕੁ ਹੋ ਗਏ ਆ, ਹੈ ਨਾ, ਵੀ ਇੰਨੇ ਕਰੋੜ ਦਾ ਜੀ ਡਰੱਗ ਫੜ ਹੋ ਗਿਆ, ਠੀਕ ਹੈ, ਉਹ ਅਦਾਨੀ ਜੀ ਕਰ ਜਾਊਗਾ ਅੰਦਰ ਉਹ ਜਾਊਗਾ। ਮੈਂ ਨਾ ਇੱਥੇ ਥੋੜ੍ਹੀ ਜਿਹੀ ਗੱਲ ਕਲੀਅਰ ਕਰਦਾ ਕਿ ਲੈਟਸ ਟਾਕ ਸੈਂਸ, ਸੈਂਸੇਬਲ ਗੱਲਾਂ ਕਰਨੀਆਂ ਚਾਹੀਦੀਆਂ। ਜਿਹੜਾ ਚੱਕਵਾਂ ਕੰਮ ਹੈ ਨਾ ਫੇਸਬੁੱਕ ਮੀਡੀਆ ਵਟਸਐਪ ਮੀਡੀਆ, ਇਹ ਨਹੀਂ ਕਰਨਾ ਚਾਹੀਦਾ। ਪਹਿਲੀ ਗੱਲ ਤਾਂ ਇਹ ਆ ਵੀ ਪਹਿਲੀ ਗੱਲ ਤਾਂ ਉਹ ਅਦਾਨੀ ਆਪ ਨਹੀਂ ਸੀ ਲਿਆਉਂਦਾ, ਉਹ ਪੋਰਟ ਮੈਨੇਜ ਕਰ ਰਿਹਾ ਆ, ਜਿੱਦਾਂ ਸਿਡਨੀ ਦਾ ਏਅਰਪੋਰਟ ਮਕਵਾਇਰੀ ਗਰੁੱਪ ਕਰ ਰਿਹਾ। ਸਿਡਨੀ ਏਅਰਪੋਰਟ ਦੇ ਉੱਤੇ ਤੁਸੀਂ ਪ੍ਰੋਗਰਾਮ ਅਸੀਂ ਦੇਖਦੇ ਹਾਂ, ਕਸਟਮ ਵਾਲੇ ਕਿੰਨੀਆਂ ਚੀਜ਼ਾਂ ਫੜਦੇ ਨੇ, ਡਰੱਗ ਵੀ ਫੜ ਹੁੰਦੇ ਆ ਉੱਥੇ, ਠੀਕ ਹੈ, ਉੱਥੇ ਓਵਰਸੀਜ਼ ਤੋਂ ਫੂਡ ਵੀ ਲਿਆਉਂਦੇ, ਉਹ ਵੀ ਫੜ ਹੁੰਦੇ ਆ, ਉੱਥੇ ਜਾਅਲੀ ਬੰਦੇ ਵੀ ਉਤਰਦੇ ਆ। ਜੇ ਉੱਥੇ ਕਸਟਮ ਬੈਠੀ ਆ, ਇਮੀਗ੍ਰੇਸ਼ਨ ਬੈਠੀ ਆ, ਉਹ ਬੰਦਿਆਂ ਨੂੰ ਫੜ ਲੈਂਦੀ, ਉਹਨਾਂ ਕੋਲ ਡਰੱਗ ਫੜ ਲੈਂਦਾ, ਤਾਂ ਕੀ ਜਿਹੜਾ ਮਕਵਾਇਰੀ ਗਰੁੱਪ ਦਾ ਚੇਅਰਮੈਨ ਹੈ ਉਹ ਜ਼ਿੰਮੇਵਾਰ? ਉਹ ਪੋਰਟ ਮੈਨੇਜ ਕਰ ਰਿਹਾ ਆ, ਉੱਥੇ ਜਿਹੜਾ ਅਦਾਨੀ ਦੇ ਜੋ ਵੀ ਪੋਰਟ ਮੈਨੇਜ ਕਰ ਰਿਹਾ ਉਹ ਉੱਥੇ ਸ਼ਿਪ ਉਤਰਦੇ ਨੇ ਜਾਂ ਜਿੱਦਾਂ ਵੀ ਉਤਰਦੇ ਨੇ, ਜੇ ਉਹਦੇ ਆਪਣੇ ਹੁੰਦੇ ਉਹ ਫੜ ਲੈਣ ਦਿੰਦਾ? ਤੁਸੀਂ ਮੈਨੂੰ ਭਾਅ ਜੀ ਇਹ ਦੱਸੋ, ਜੇ ਉਹਨੇ ਆਪ ਮੰਗਾਏ ਹੁੰਦੇ,
ਹਾਂਜੀ
ਹਾਂਜੀ, ਉਹ ਫੜ ਲੈਣ ਦਿੰਦਾ?
ਬੇਤੁਕੀਆਂ ਗੱਲਾਂ ਕਰ ਰਹੇ, ਬੇਤੁਕੀਆਂ ਗੱਲਾਂ ਕਰ ਰਹੇ ਲੋਕ ਵੀ, ਮੀਡੀਆ ਵੀ,
ਮਤਲਬ ਉਹ ਜੀ ਅਦਾਨੀ ਦੇ ਕੀ ਐਕਸ਼ਨ ਹੋਊਗਾ, ਅਦਾਨੀ ਤੇ ਕੀ ਐਕਸ਼ਨ ਹੋਊਗਾ, ਉਹ ਕੀ, ਉਹ ਜਿਹਨੇ 90,000 ਕਰੋੜ ਦੀ ਹੀਰੋਇਨ ਫੜਵਾ ਦਿੱਤੀ ਪੋਰਟ ਤੇ, ਉਹਨੂੰ ਤਾਂ ਇਨਾਮ ਦੇਣਾ ਚਾਹੀਦਾ ਦੇਵਾਂਗੇ, ਵੀ ਉਹ ਚਾਹੁੰਦਾ,
ਹਾਂਜੀ
ਉਹ ਚਾਹੁੰਦਾ ਤਾਂ ਚੁੱਪ ਚੁੱਪੀ ਤੇ ਵੇਚ ਵੀ ਦਿੰਦਾ ਜੇ ਉਹ
ਚਾਹ ਸਕਦਾ ਸੀ
ਇਹਨੂੰ, ਆਹੋ, ਮਤਲਬ ਜਿਹੜੀਆਂ ਨੌਨਸੈਂਸ ਗੱਲਾਂ ਆ, ਠੀਕ ਹੈ। ਹੁਣ ਆਸਟ੍ਰੇਲੀਆ ਦੇ ਵਿੱਚ ਕਿੰਨਾ ਤਮਾਖੂ ਫੜ ਹੁੰਦਾ, ਤਮਾਖੂ ਆਉਂਦਾ, ਡਰੱਗ ਆਉਂਦੇ ਆ,
ਹਾਂਜੀ,
ਕਿੱਡੀ ਵੱਡੀ ਖੇਪ ਅੱਗੇ ਫੜ ਹੋਈ ਆ ਉਹ ਜਿਹੜੇ ਸਿਡਨੀ ਪੋਰਟ ਹੈ, ਕਿਹੜਾ ਗਰੁੱਪ ਹੈ ਉਹ ਮੈਂ ਜਾਣਦਾ ਉਹਨਾਂ ਨੂੰ, ਉਹ ਚਲਾਉਂਦੇ ਨੇ, ਠੀਕ ਹੈ, ਜਾਂ ਕਿਸੇ ਵੀ ਪੋਰਟ ਤੇ ਫੜ ਹੁੰਦੇ ਨੇ, ਇੱਥੇ ਵੀ ਪ੍ਰਾਈਵੇਟ ਮੈਨੇਜਮੈਂਟ ਕਰਦੇ ਨੇ, ਠੀਕ ਹੈ। ਹੁਣ ਉੱਥੇ 100 ਕੰਟੇਨਰ ਉੱਤਰਦਾ, ਉਹਨਾਂ ਦੀ ਸਿਰਫ 10% ਕਹਿੰਦੇ ਸਕੈਨਿੰਗ ਹੁੰਦੀ ਹੈ, 90% ਦੀ ਸਕੈਨਿੰਗ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਕੋਲ ਰਿਸੋਰਸਿਸ ਹੈ ਨਹੀਂ। ਸੋ ਉਹ ਲੋਟਰੀ ਹੁੰਦੀ ਆ ਵੀ ਜੇ ਦਸਾਂ ਦੇ ਵਿੱਚੋਂ ਇੱਕ 'ਚ ਲੱਭਿਆ ਵੇ, 100 ਦੇ ਵਿੱਚੋਂ ਇੱਕ 'ਚ ਲੱਭਿਆ ਵੇ, ਠੀਕ ਹੈ, ਬਾਕੀ ਤਾਂ ਹੁਣ ਨੰਗੇ ਹੀ ਜਾਣਾ ਨਾ ਕੰਮ, ਕਿੰਨਾ ਲੰਘ ਰਿਹਾ ਹੈ, 10% ਮਸੀ ਫੜ ਹੁੰਦਾ ਆ, ਇੰਨਾ ਉਹਨਾਂ ਨੇ ਪਹਿਲਾਂ ਹੀ ਫੈਕਟਰ ਇਨ ਕੀਤਾ ਹੁੰਦਾ ਸਮਗਲਰਾਂ ਨੇ ਵੀ ਸਾਡਾ 10ਵਾਂ ਹਿੱਸਾ ਫੜਿਆ ਹੀ ਹੋ ਜਾਣਾ, ਕੋਈ ਚੱਕਰ ਨਹੀਂ। ਤੇ ਇਹੀ ਹਾਲ ਪੋਰਟਾਂ ਦਾ ਆ, ਚਾਹੇ ਇੰਡੀਆ ਹੋਵੇ, ਅਮੈਰੀਕਾ ਹੋਵੇ, ਕੋਲੰਬੀਆ ਤੋਂ ਡਰੱਗ ਜਾਂਦਾ ਆ, ਬੜੇ ਤਰੀਕੇ ਨਾਲ ਜਾਂਦਾ ਆ, ਤਾਂ ਇਹ ਇੱਦਾਂ ਦੀਆਂ ਜਿਹੜੀਆਂ ਹੈੱਡਲਾਈਨਾਂ ਬਣਾਉਣੀਆਂ, ਉਹ ਐਂ ਕਰਤਾ ਜੀ, ਉਹ ਕਰਤਾ, ਗੱਲ ਆਉਣੀ ਆ ਹੁਣ ਜਿਹੜੇ BSF ਦੀ, ਵੀ ਮੈਂ ਤਾਂ ਨਹੀਂ, ਮੈਨੂੰ ਤਾਂ ਨਹੀਂ ਲੱਗਦਾ ਕੋਈ ਬਹੁਤੀ ਮਾੜੀ ਗੱਲ ਹੈਗੀ ਆ, ਜੇ ਹੈਗੀ ਆ ਕਿਉਂ ਦਿੱਤਾ ਗਿਆ, ਇਹਦੇ ਵਿੱਚ ਸ਼ਰਮਸਾਰ ਹੋਣਾ ਚਾਹੀਦਾ ਸਾਡੇ ਪੰਜਾਬ ਦੀ ਗਵਰਨਮੈਂਟ ਨੂੰ, ਸਾਡੇ ਪੁਲਿਸ ਡਿਪਾਰਟਮੈਂਟ ਨੂੰ, ਕਿ ਜਿਹੜੇ ਕੰਮ ਉਹ ਨਹੀਂ ਕਰ ਸਕੇ, ਦੈਨ ਆਊਟਸਾਈਡ ਪੀਪਲ ਹੈਵ ਟੂ ਡੂ ਇਟ। ਅਤੇ ਅਰਸ਼ ਮੱਲੀ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਹੁਣ ਡਰੱਗ ਰੂਟ ਵੀ ਦਿੱਲੀ ਹੈ ਜੀ, ਵਾਹ ਦਿੱਲੀ, ਹਾਂਜੀ, ਫੈਕਟਰੀਆਂ ਸਾਰੀਆਂ ਜਿਹੜੀਆਂ ਬੱਦੀ 'ਚ ਨਸ਼ੇ ਦੀਆਂ ਫੈਕਟਰੀਆਂ ਫੜੀਆਂ ਸੀ, ਉਹ ਕਿਵੇਂ ਹੋਇਆ ਜੇ ਡਰੱਗ ਬਾਰਡਰ ਪਾਰੋਂ ਆ ਰਿਹਾ, ਇਹ ਸਾਰੇ ਇੱਥੇ ਲੋਕਲ ਪ੍ਰੋਡਿਊਸ ਹੋ ਰਹੇ ਨੇ। ਅਤੇ ਗੁਰਿੰਦਰ ਸਿੰਘ ਵੀ ਕਹਿ ਰਹੇ ਨੇ ਕੈਨੇਡਾ 'ਚ ਡਰੱਗ ਦਾ ਧੰਦਾ ਕੌਣ ਕਰਦਾ ਹੈ, ਜਿਸ ਵਿੱਚ ਬਹੁਤ ਸਾਰੇ ਪੰਜਾਬੀ ਲੱਗੇ ਹੋਏ ਨੇ ਆਪ, ਬਿਲਕੁਲ ਫੜ ਹੁੰਦੇ ਨੇ, ਟੰਨਾਂ ਦੀ ਟੰਨ ਫੀਮ ਫੜ ਹੋਈ ਆ, ਇਹ ਕੌਣ ਕਰਦਾ ਹੈ। ਅਤੇ ਮਨਦੀਪ ਹੁਣੇ ਵੀ ਸਾਡੇ ਨਾਲ ਜੁੜਦੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸੋਰੀ ਟੂ ਸੇ ਟੂ ਜਸਟੀਫਾਇੰਗ BSF ਐਂਡ ਅਦਰ ਸਾਈਡ ਗਲੋਰੀਫਾਇੰਗ ਨਿਹੰਗ, ਦੈਨ ਵਾਈ ਸੈਂਟਰ ਪੁੱਟ ਦੇਅਰ ਹੈਂਡ ਔਨ ਬੇਅਦਬੀ ਕਲਪਰੇਟ। ਭਾਅ ਜੀ ਡਰੱਗਸ ਕਿਹੜਾ ਬਾਰਡਰ ਤੋਂ ਉੱਡ ਕੇ ਆ ਜਾਂਦੇ ਨੇ, ਟੂ ਮੈਨੀ ਕਰਪਟ ਪੀਪਲ ਇਨ BSF। ਇਹਦੇ ਬਾਰੇ ਨਾ ਮੈਂ ਤੁਹਾਨੂੰ ਕਈ ਗੱਲਾਂ ਦੱਸ ਸਕਦਾ ਹਾਂ, ਸਾਰੇ ਪਾਸੇ ਕਰਪਸ਼ਨ ਹੈ, ਇਕੱਲੇ ਆਰਮੀ ਵੀ ਇਹਦੇ 'ਚ ਇਨਵੋਲਵ ਹੈ, ਬਹੁਤ ਕੁਛ ਇਨਵੋਲਵ ਹੈ, ਵੱਡੇ ਬੰਦੇ ਇਨਵੋਲਵ ਹੈ, ਪੋਲੀਟੀਸ਼ਨ ਇਨਵੋਲਵ ਹੈ। ਸੋ ਇਹ ਕਾਫੀ ਡੀਪ ਨੈਕਸਸ ਚੱਲਦਾ। ਮਨਿੰਦਰਜੀਤ ਸਿੰਘ ਟਾਰਨੈਟ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਵੈਸੇ ਮੈਂ BSF ਨੂੰ ਜਸਟੀਫਾਈ ਨਹੀਂ ਕਰ ਰਿਹਾ, ਮੈਂ ਇਹ ਕਰ ਰਿਹਾ ਕਿ BSF ਨੂੰ ਜਿਹੜਾ ਦੇਣ ਦਾ ਕੰਮ ਹੈ ਉਹਦੇ 'ਤੇ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ, ਵੀ ਕਿਉਂ ਦਿੱਤਾ, ਕਿਨ ਸਾਈਨ ਕੀਤੇ ਆ, ਰਿਕੁਐਸਟ ਕਿਨ ਕੀਤੀ ਆ, ਇਹ ਕੁਐਸਚਨ ਕਰਨੇ ਚਾਹੀਦੇ ਆ, ਕਿਉਂ ਦਿੱਤਾ ਆ, ਉਹ ਕਿਹੜੀਆਂ ਗੱਲਾਂ ਨੇ ਜਿਹੜੀਆਂ ਪੰਜਾਬ ਦੇ ਲੋਕਾਂ ਨੂੰ ਪਤਾ ਨਹੀਂ ਹੈਗੀਆਂ, ਪੰਜਾਬ ਪੁਲਿਸ ਬਾਰੇ ਜਾਂ ਗੌਰਮੈਂਟ ਬਾਰੇ, ਜਿਹਦੇ ਕਰਕੇ BSF ਨੂੰ ਸਾਈਨ ਕਰਨੇ ਪਏ, ਉਹ ਸਾਨੂੰ, ਉਹ ਪੰਜਾਬ ਦੇ ਲੋਕਾਂ ਨੂੰ ਡਿਮਾਂਡ ਕਰਨੀ ਚਾਹੀਦੀ ਆ, ਨਾ ਕਿ ਧਰਨਾ ਮੁਜ਼ਾਹਰਾ ਕਰਨਾ ਚਾਹੀਦਾ BSF ਦੇ ਅਗੇਂਸਟ, ਸਰਕਾਰ ਨੂੰ ਗੁਲਾਮੇ ਤੋਂ ਫੜਨਾ ਚਾਹੀਦਾ ਵੀ ਭਾਈ ਸਾਹਿਬ ਦੱਸੋ ਵੀ ਉਹ ਕਿਹੜੀਆਂ ਕਿਹੜੀਆਂ ਫੈਕਟ ਨੇ ਜਿਹਨਾਂ ਕਰਕੇ ਤੁਸੀਂ ਇਹ ਸਾਈਨ ਕਰਕੇ ਆਏ ਹੋ, ਤੁਸੀਂ 5 ਸਾਲ ਦੀ ਨਾਕਾਮੀ ਦੇ ਸਾਈਨ ਕਰਕੇ ਆਏ ਹੋ। ਅਮਰੀਕ ਭਾਅ ਜੀ ਮੈਂ ਤਾਂ ਇਹੀ ਕਹੂੰਗਾ ਕਿ 5 ਸਾਲ ਜਿਹੜੇ ਗੁਟਕਿਆਂ ਦੇ ਸਹੁੰ ਕਰਦੀ ਸੀ ਉਹ ਫੇਲ ਹੋ ਗਏ ਨੇ, ਤਾਂ ਕਰਕੇ ਉਹ ਸਾਈਨ ਕਰਨੇ ਆ। ਔਰ ਦੇਖਿਓ ਇਹਨਾਂ ਲੋਕਾਂ ਨੇ ਫਿਰ ਉਹ ਸਰਕਾਰ ਨੂੰ ਵੋਟਾਂ ਪਾਉਣੀਆਂ ਨੇ ਅਗਲੀ ਵਾਰੀ ਉਹਨਾਂ ਲੋਕਾਂ ਨੂੰ। ਤੇ ਇਹ ਇਹ
ਜਿੱਦਾਂ ਕੁਐਸਚਨ ਆਇਆ ਕਿ BSF ਵੀ ਕਰਪਟ ਹੈਗੀ ਆ, ਉਹਦੇ ਵਿੱਚ ਹੋਣਗੇ ਕਈ ਐਲੀਮੈਂਟਸ ਕਰਪਟ ਹੋਣਗੇ, ਪਰ ਕੰਪੈਰੇਟਿਵਲੀ ਪੰਜਾਬ ਪੁਲਿਸ ਤੋਂ BSF ਦੀ ਆਰਮੀ ਦੀ ਸ਼ਾਖਾ ਜਿਹੜਾ ਬਹੁਤ ਜ਼ਿਆਦਾ ਕਲੀਨ ਆ।
ਹਾਂਜੀ ਉਹ ਤਾਂ ਹੈਗੀ ਆ, ਮਤਲਬ ਦੇਖੋ ਹਰ ਪਾਸੇ ਆਰਮੀ ਦੇ ਵਿੱਚ ਵੀ ਆਪਣੇ ਚੱਲਦੇ ਨੇ ਘੁਟਾਲੇ, ਹੈ ਨਾ, ਅਤੇ ਹਰ ਥਾਂ ਚੱਲਦੇ ਨੇ, ਪਰ ਇੰਨੇ ਕਰਪਟ ਨਹੀਂ ਹੈਗੇ ਜਿੰਨੇ ਕਿਉਂਕਿ ਦੇਖੋ ਉਹਨਾਂ ਦਾ ਜਿਹੜਾ ਆਰਮੀ BSF ਦਾ ਨਾ ਇੰਟਰੈਕਸ਼ਨ ਪੋਲੀਟੀਸ਼ੀਅਨਾਂ ਨਾਲ ਬਹੁਤ ਘੱਟ ਹੁੰਦਾ, ਕਿਉਂਕਿ ਉਹ ਬਹੁਤ ਵੱਖਰੇ ਵੱਖਰੇ ਏਰੀਏ ਤੋਂ ਆਏ ਹੁੰਦੇ ਆ, ਅਤੇ ਉਹਨਾਂ ਦੀ ਭਾਈਬੰਦੀ ਬਹੁਤ ਘੱਟ ਹੁੰਦੀ ਆ, ਔਰ ਬੜੀ ਛੇਤੀ ਉਹਨਾਂ ਨੂੰ ਟ੍ਰਾਂਸਫਰ ਕਰ ਦਿੰਦੇ, ਚੱਕ ਕੇ ਉਹ ਆਸਾਮ ਵੱਲ ਭੇਜ ਦਿੰਦੇ, ਕਦੇ ਸਾਊਥ ਦੇ ਕਦੇ ਨੌਰਥ 'ਚ।
ਹਾਂਜੀ,
ਸੋ ਜਿਹੜੀ ਪੰਜਾਬ ਪੁਲਿਸ ਉਹਨੀ ਲੋਕਲ ਹੀ ਰਹਿਣਾ ਹੁੰਦਾ, ਅਤੇ ਉਹ ਲੋਕਲ ਹੀ ਰਹਿੰਦੇ ਆ, ਉਹ ਇੱਕ ਜ਼ਿਲ੍ਹੇ 'ਚ ਨਹੀਂ ਦੂਜੇ ਜ਼ਿਲ੍ਹੇ 'ਚ ਬੰਦੇ ਹੋ ਹੀ ਆ ਸਮਾਂ ਕੇ, ਹੈ ਨਾ, ਉੱਥੇ ਹੀ ਜਾਈ ਜਾਂਦੇ ਆ। ਚਲੋ ਹੁਣ ਤੁਹਾਨੂੰ ਨਵੇਂ ਸ਼ਹਿਰ ਦੀ ਗੱਲ ਦੱਸਦੇ ਹਾਂ। ਫੋਨ ਕੀਤਾ ਆਪਣੇ ਮਿੱਤਰ ਨੂੰ ਮੈਂ, ਕੀ ਹੋਇਆ? ਉਹ ਕਹਿੰਦੇ ਸਾਡੇ ਤਾਂ ਬਹੁਤ ਬੁਰਾ ਹਾਲ ਹੈ। ਮੈਂ, ਕੀ ਹੋਇਆ? ਕਹਿੰਦੇ ਇਹ ਹਾਲਤ ਆ ਗਈ ਹੈ ਵੀ ਸਾਡੇ ਜਿਹੜੇ ਕਾਂਗਰਸ ਦੇ MLA ਆ ਉਹਨਾਂ ਨੇ DC ਅਫਸਰ ਦੇ ਮੂਹਰੇ ਧਰਨਾ ਦਿੱਤਾ ਹੋਇਆ, SDM ਅਫਸਰ ਦੇ ਮੂਹਰੇ। ਮੈਂ ਕਿਹਾ ਯਾਰ ਆਹ ਤਾਂ ਪਹਿਲੀ ਵਾਰੀ ਗੱਲ ਸੁਣੀ ਆ ਵੀ MLA ਨੇ।
ਅੱਛਾ ਜੀ, ਅੱਛਾ ਉਹਨੇ SDM ਦੇ ਮੂਹਰੇ ਧਰਨਾ ਦੇ ਦਿੱਤਾ ਦਫ਼ਤਰ ਦੇ।
ਆਓ ਆਓ,
ਅੱਛਾ ਜੀ।
ਕਹਿੰਦੇ ਕਈ ਦਿਨ ਹੋ ਗਏ। ਮੈਂ, ਕੀ ਹੋਇਆ? ਕਹਿੰਦਾ ਉਹਦੇ ਬੰਦੇ ਚੱਕ ਲੈ 2-3, ਹੈ ਨਾ, SDM ਨੇ।
ਅੱਛਾ ਜੀ,
ਮੈਂ ਕਿਹਾ ਵੀ ਇਹ ਕੀ ਚੱਕਰ ਕੀ ਹੈ? ਉਹ ਚੱਕਰ ਇਹ ਹੈ, ਕਹਿੰਦਾ ਵੀ ਤੁਹਾਨੂੰ ਪਤਾ ਰੇਤੇ ਵਾਲਾ ਕੰਮ ਤਾਂ ਚੱਲਦਾ ਹੀ ਆ ਹਰੇਕ ਤਾਂ ਹੀ, ਹੈ ਨਾ। ਉਹ SDM ਆਇਆ ਤੇ ਉਹ ਨਾ ਮਤਲਬ ਅਵੈਧ ਮਾਈਨਿੰਗ ਕਰਦੇ ਸੀ, ਸਤਲੁਜ ਦਰਿਆ ਤੋਂ ਚੱਕ ਚੱਕ ਕੇ ਲਾਉਂਦੇ। ਉਹ ਸਾਰਾ ਦਿਨ ਨਾ ਟਰੱਕ ਖੜੇ ਰਹਿੰਦੇ ਉੱਥੇ ਲਾਈਨ 'ਚ ਲੱਗੇ ਸਾਈਡ ਰੋਡਾਂ ਦੇ। ਜਦੋਂ ਰਾਤ ਪੈਂਦੀ ਆ, ਸਾਰੀ ਰਾਤ ਉਹ ਟਰੱਕ ਚੱਲੀ ਜਾਂਦੇ ਆ, ਮਿੱਟੀ ਪੱਟੀ ਜਾਂਦੇ ਆ, ਢੋਈ ਜਾਂਦੇ ਆ, ਸਿੱਟੀ ਜਾਂਦੇ ਆ। ਜਿੱਦਾਂ ਹੀ ਸਵੇਰ ਨੂੰ ਸੂਰਜ ਚੜ੍ਹਦਾ ਫਿਰ ਟਰੱਕ ਪਾਰਕਿੰਗ 'ਤੇ ਲਾ ਦਿੰਦੇ ਆ। ਰਾਤੋਂ ਰਾਤ ਉਹ ਨਾ ਮਤਲਬ ਬਹੁਤ ਚੱਕਦੇ ਆ ਫੱਟੇ ਰੇਤੇ ਦੇ, ਅਤੇ ਉਹ ਬੰਦੇ ਚੱਕ ਲਏ ਅਤੇ ਉਹ MLA ਦੇ ਸੀਗੇ, ਅਤੇ ਉਹਨੇ ਛੱਡੇ ਨਹੀਂ, ਅਤੇ ਉਹਨੇ ਉਹਦਾ ਕੰਮ ਬੰਦ ਹੋ ਗਿਆ, ਅਤੇ ਟਰੱਕਾਂ ਦਾ ਪੈਸੇ ਪੈਣੇ ਕਹਿੰਦੇ ਸ਼ੁਰੂ ਹੋ ਗਏ, ਅਤੇ ਉਹਨੂੰ ਫਿਰ ਧਰਨਾ ਲਾਉਣਾ ਪਿਆ ਬੰਦੇ ਛਡਾਉਣ ਦੇ ਲਈ ਵੀ ਕਈ ਦਿਨ ਤਾਂ। ਕਹਿੰਦੇ ਉਹਨਾਂ ਦੀ ਪਿੱਛੋਂ ਲਾਗਡਾਟ ਸੀਗੀ SDM ਦੀ ਤਾਂ MLA ਦੀ, ਪਿੱਛੋਂ ਕਿਤੋਂ ਲਾਗਡਾਟ ਚੱਲਦੀ ਆ ਰਹੀ ਸੀ, ਉਹ ਇੱਥੇ ਟ੍ਰਾਂਸਫਰ ਕਰਾ ਕੇ ਆ ਕੇ ਤਾਂ ਇਹਦੇ ਨੱਕ 'ਚ ਦਮ ਕਰਤਾ ਉਹਨੂੰ। ਸੋ ਇਹ ਹਾਲ ਹੋਇਆ ਪਿਆ ਆ, ਫਿਰ ਤੁਸੀਂ ਦੱਸੋ ਵੀ ਕੀ ਕਰ ਸਕਦੇ ਹਾਂ, ਹੈ ਨਾ। ਅਤੇ ਭਾਅ ਜੀ ਇੱਕ ਦੋ ਮਸਲੇ ਹੋਰ ਹੈ, ਨਰਿੰਦਰ ਅਠੌਰ ਹੁਣੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ।
ਤੁਹਾਡੀ ਗੱਲ ਵੀ ਸੁਣਾਉਣੀ ਆ, ਉਹ ਚੇਤਾ ਨਾ ਭੁੱਲ ਜਾਵੇ।
ਉਹ ਬਸ ਉੱਥੇ ਆ ਰਿਹਾ ਮੈਂ ਕਿਹਾ ਪਹਿਲਾਂ ਆਪਣੇ ਮਸਲੇ, ਪਹਿਲਾਂ ਮੈਂ BSF ਵਾਲਾ ਕੰਮ ਨਿਬੇੜ ਲਈਏ ਨਾ, ਫਿਰ ਐਵੇਂ ਨਾ ਨਾ ਬਾਰਡਰ ਕਿਤੇ ਸੁਣਨਾ ਨਾ ਰਹਿ ਜਾਵੇ ਸਾਡੇ ਤੋਂ ਬਿਨਾਂ।
ਹਾਂਜੀ ਹਾਂਜੀ,
ਅਤੇ ਕਹਿੰਦੇ ਅਗਰੀ ਵਿਦ ਐਵਰੀਥਿੰਗ ਇਫ ਵੀ ਟਾਕ ਅਬਾਊਟ ਆਸਟ੍ਰੇਲੀਅਨ ਕਾਮਨੀ, ਪ੍ਰਾਈਸ 150 to 170 ਏ ਇੰਡੀਅਨ ਗਰੋਸਰੀ ਸ਼ੋਪਕੀਪਰ ਸੈਲ 5 to 10 ਡੇ ਐਂਡ ਮੇਕ $100 ਕੈਸ਼ ਪ੍ਰੋਫਿਟ ਵੈਨ। ਸੋ
ਕਿੱਥੋਂ ਮਿਲਦੀ ਆ ਮਨਦੀਪ, ਜਿਹੜਾ ਪੁੱਛਿਓ ਤਾਂ ਇਹਨਾਂ ਨੂੰ ਕਿਹੜੇ ਲੋਕੇਸ਼ਨ ਹੈ,
ਕਿਤੇ ਵੀ ਚਲ ਜਾਓ ਇੰਡੀਅਨ ਗਰੋਸਰੀ ਸ਼ੋਪ ਤੋਂ ਕਹਿੰਦੇ ਮਿਲਦੀ ਆ। ਇਹ ਤੇ ਅਸੀਂ ਬਹੁਤ ਪ੍ਰੋਗਰਾਮ
ਕੀਤੇ,
ਕਾਮਨੀ ਦੀਆਂ ਗੋਲੀਆਂ ਦਿਓ ਜੀ, ਤੁਸੀਂ ਆਯੁਰਵੈਦਿਕ ਗੋਲੀਆਂ, ਉਹ ਉਹ ਚ ਫੀਮ ਪਾਈ ਹੁੰਦੀ ਅਸਲ ਦੇ ਵਿੱਚ
ਆਯੁਰਵੈਦਿਕ। ਅੱਛਾ ਅੱਛਾ,
ਹਾਂਜੀ ਹਾਂਜੀ, ਅਤੇ ਉਹ ਇਹ ਤਾਂ ਐਜੂਕੇਸ਼ਨ ਹੀ ਕੰਮ ਕਰ ਸਕਦੀ ਹੈ ਨਸ਼ੇ ਤੋਂ। ਨਸ਼ਾ ਤਾਂ ਬਹੁਤ ਦੁਨੀਆ ਦੇ ਵਿੱਚ ਤੁਰਿਆ ਫਿਰਦਾ, ਹਰ ਥਾਂ ਨਸ਼ਾ ਹੈ, ਘਰੇ ਡੋਡਿਆਂ ਦੇ ਫੁੱਲ ਲਾ ਲਓ ਪੌਪੀ ਤਾਂ ਉੱਥੇ ਵੀ ਨਸ਼ਾ ਤਾਂ ਸਾਡੇ ਆਲੇ ਦੁਆਲੇ ਹੀ ਆ ਸਾਰਾ ਹੀ। ਹੋਮੇ ਦਾ ਨਸ਼ਾ ਕਿਤੇ ਘੱਟ ਹੈ ਲੋਕਾਂ ਨੂੰ ਜਿਹੜੇ ਹੋਮੇ ਕਰਦੇ ਨੇ। ਸੋ ਇਸ ਕਰਕੇ ਨਾ ਜਿਹੜਾ ਬੈਸਟ ਇਹ ਹੈ ਵੀ ਇਹਨੂੰ ਰੋਕੋ ਨਾ, ਇਹਦੇ ਲਈ ਐਜੂਕੇਸ਼ਨ ਕਰੋ, ਧਰਮ ਦੀ ਐਜੂਕੇਸ਼ਨ ਕਰੋ, ਐਥਿਕਸ ਦੀ ਕਰੋ, ਇਹਨੂੰ ਪੜ੍ਹਾਓ, ਇਹਨੂੰ ਐਜੂਕੇਟ ਕਰੋ ਲੋਕਾਂ ਨੂੰ ਜਿਹੜੇ ਕਰਦੇ ਆ।
ਕਾਹਤੇ ਲੈਣਾ ਪੈਂਦਾ, ਉਹਨੂੰ ਹਟਾਓ, ਉਹ ਰੀਜ਼ਨ ਹਟਾਓ, ਉਹ ਤਾਂ ਆਊਟਕਮ ਮਿਲੂਗਾ।
ਜਿਹੜੇ ਕਰਦੇ ਆ ਉਹਨਾਂ ਨੂੰ ਆਈਸੋਲੇਟ ਕਰਨਾ ਚਾਹੀਦਾ, ਉਹਨਾਂ ਨੂੰ ਨਿਖਿੱਧ ਕਰਾਉਣਾ ਚਾਹੀਦਾ। ਅਤੇ ਗੁਰਦੀਪ ਕੇਂਸ ਵਾਲੇ ਕਹਿੰਦੇ ਨੇ, ਕਹਿੰਦੇ MLA ਦਾ ਨਾਂ ਵੀ ਦੱਸ ਦਿਓ, SquareRoot MLA SquareRoot MLA ਨੀ ਜੀ, ਨਵੇਂ ਸ਼ਹਿਰ ਦਾ ਆਪੇ ਸਰਚ ਕਰ ਲਓ ਗੂਗਲ 'ਤੇ, ਤੁਹਾਨੂੰ ਪਤਾ ਲੱਗ ਜਾਣਾ। ਅਤੇ ਪ੍ਰੀਤ ਕਹਿ ਰਹੇ ਨੇ ਕਿ ਭਾਅ ਜੀ SDM ਨਹੀਂ SSP ਆਫਿਸ ਮੂਹਰੇ ਸੀ ਲੱਗਾ ਧਰਨਾ। ਹਾਂਜੀ ਸੋਰੀ ਸੋਰੀ ਐਸ ਐਸ ਪੀ ਸੋਰੀ ਥੈਂਕ ਯੂ ਪ੍ਰੀਤ ਪ੍ਰੀਤ ਉਹਨਾਂ ਨੇ ਮੈਨੂੰ ਅਤੇ ਐਸ ਐਸ ਪੀ ਕਹਿੰਦੇ ਹੁਣ ਬਦਲੀ ਹੋ ਗਿਆ ਪਰੋਇੰਗ ਹਾਂਜੀ ਉਹ ਬਦਲੀ ਹੁਣ ਫਿਰ ਕਰਾਈ ਨਾ ਕਿਉਂਕਿ ਉੱਧਰ ਕਾਂਗਰਸ ਦੀ ਸਰਕਾਰ ਬਦਲੀ ਉਹ ਕੈਪਟਨ ਦਾ ਬੰਦਾ ਸੀ ਐਸ ਐਸ ਪੀ ਐਸ ਐਸ ਪੀ ਦਾ ਭਾਅ ਜੀ ਸੀਗਾ ਐਸ ਡੀ ਐਮ ਨਹੀਂ ਸੀ ਐਸ ਐਸ ਪੀ ਦੇ ਦਫ਼ਤਰ ਦੇ ਮੂਹਰੇ ਧਰਨਾ ਮਾਰਿਆ ਸੀ ਐਮ ਐਲ ਏ ਨੇ ਤਾਂ ਨਰਿੰਦਰ
ਬੀ ਐਸ ਐਫ ਨੇ ਆਪ ਹੀ ਚੱਕ ਲੈਣੇ ਆ
ਨਰਿੰਦਰ ਚੋਹਲ ਜੀ ਵੀ ਸਾਡੇ ਨਾਲ ਜੁੜੇ ਨੇ ਰਿਵਰਲੈਂਡ ਤੋਂ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਰਬੱਤ ਦਾ ਭਲਾ ਮੰਗਦੇ ਕਹਿੰਦੇ ਮੰਤਰੀਆਂ ਦੀ ਕੋਈ ਗੱਲ ਕਰਨ ਦੀ ਹੈ ਹੀ ਨਹੀਂ ਜੀ ਤੁਸੀਂ ਕਰੋ ਹੀ ਨਾ ਠੀਕ ਹੈ ਦੇਖੋ ਆਪਾਂ ਕਰਦੇ ਤਾਂ ਹੈ ਗੱਲ ਕਰਨੀ ਤਾਂ ਹੈਗੀ ਆ ਪਰਮਜੀਤ ਸਿੰਘ ਧਾਲੀਵਾਲ ਵੀ ਪ੍ਰੋਗਰਾਮ 'ਚ ਆ ਗਏ ਨੇ ਕੀ ਹਾਲ ਚਾਲ ਹੈ ਪਿਆਰਿਓ ਠੀਕ ਠਾਕ ਹੋ ਅਤੇ ਭਾਅ ਜੀ ਉਹ ਫਿਰ ਹੁਣ ਦੱਸੋ ਫਿਰ ਜਿਹੜਾ ਮੇਰੇ ਮੁਤਲਕ ਸਵਾਲ ਸੀ ਮੈਨੂੰ ਤਾਂ ਅਛੂਤਾ ਹੀ ਲੱਗੀ ਪਈ ਆ
ਅਮਦੀਪ ਸਵਾਲ ਉਹ ਇੱਦਾਂ ਆ ਮੈਨੂੰ ਨਾ ਮੇਰਾ ਦੋਸਤ ਆ ਤੁਹਾਡਾ ਵੀ ਉਹ ਨਾ ਦੂਜੇ ਤੇ ਫੇਸਬੁੱਕ ਤੇ ਫਰੈਂਡ ਆ ਤੇ ਉਹਨੇ ਨਾ ਮੈਨੂੰ ਉਹ 8 ਮਹੀਨੇ ਪਹਿਲਾਂ ਜਾਂ 7 ਮਹੀਨੇ ਪਹਿਲਾਂ ਜਿਹੜੀ ਘਟਨਾ ਵਾਪਰੀ ਸੀ ਜਦੋਂ ਅਸੀਂ ਪਰਥ ਨੂੰ ਗਏ ਸੀ ਜਿਹੜਾ ਤੁਸੀਂ ਜਹਾਜ਼ ਲੈ ਕੇ ਗਏ ਸੀ ਨਾ ਉਹਦੀ ਫੋਟੋ ਕਿਤੇ ਉਹਨੇ ਦੇਖ ਲਈ ਉਹਨੇ ਤਾਂ ਮੈਨੂੰ ਵੀ ਕਹਿੰਦਾ ਤੁਹਾਡਾ ਵੀ ਅਮਨਦੀਪ ਨਾਲ ਫੋਟੋਆਂ ਆਈਆਂ ਆ ਵੀ ਤੁਸੀਂ ਜੇ ਤੁਹਾਡਾ ਅਮਨਦੀਪ ਦੋਸਤ ਹੈ ਤਾਂ ਮਤਲਬ ਤੁਸੀਂ ਜਹਾਜ਼ 'ਚ ਬੈਠ ਕੇ ਗਏ ਹੋਣੇ ਆ ਜਿਹੜਾ ਜਹਾਜ਼ ਉਹਨੇ ਪਿੱਪਲ ਦੇ ਥੱਲੇ ਖੜਾ ਕੀਤਾ ਹੈ ਉੱਥੇ ਜਾ ਕੇ ਪਾਰਕ ਦੇ ਪਤਾ ਨਹੀਂ ਏਅਰਪੋਰਟ ਜਿਹੜਾ ਪ੍ਰਾਈਵੇਟ ਏਅਰਪੋਰਟ ਹੈ ਉੱਥੇ ਜਹਾਜ਼ ਖੜਾ ਕੀਤਾ ਸੀਗਾ D-25-6 ਉਹਦਾ ਖਰੇ ਨੰਬਰ ਵੀ ਜਹਾਜ਼ ਦਾ ਉਹਨੇ ਦੱਸਿਆ ਸੀ ਫਿਰ ਤੁਸੀਂ ਆਪਣਾ ਅਨੁਭਵ ਦੱਸੋ ਵੀ ਜਹਾਜ਼ ਕਿੱਦਾਂ ਕਿੱਦਾਂ ਲੱਗਾ ਨਾ ਜਿਲ੍ਹੇ ਤੁਸੀਂ ਗਏ ਆ ਫਿਰ ਤੁਸੀਂ ਗਏ ਸੀਗੇ ਤੁਹਾਨੂੰ ਟ੍ਰੇਨ 'ਚ ਜਾਣਾ ਪਿਆ ਨਹੀਂ ਨਹੀਂ ਮੈਂ ਕਿਹਾ ਮੈਨੂੰ ਅਮਨਦੀਪ ਨੇ ਫੋਨ ਕੀਤਾ ਸੀਗਾ ਮੈਂ ਕਿਹਾ ਉਹਦੇ ਕੋਲ ਜਹਾਜ਼ ਹੈਗਾ ਆ ਵੀ ਤੂੰ ਬੈਂਕਸਟੋਨ ਏਅਰਪੋਰਟ ਤੇ ਤੁਸੀਂ ਭਾਜੀ 9 ਵਜੇ ਆ ਜਿਓ ਤੇ ਮੈਂ ਤੁਹਾਨੂੰ ਉੱਥੋਂ ਹੀ ਚੱਕ ਲਊਂਗਾ ਫਿਰ ਸਿੱਧੀ 3.5-4 ਘੰਟੇ ਦੀ ਫਲਾਈਟ ਆ ਫਿਰ ਅਸੀਂ ਉਸੇ ਜਹਾਜ਼ 'ਚ ਜਿਹੜੇ ਪ੍ਰਾਈਵੇਟ ਜਹਾਜ਼ ਹੈ ਮੇਰਾ ਉਹ 'ਚ ਜਾਣਾ ਆ ਤੇ ਮੈਂ ਕਿਹਾ ਵੀ ਇਹ ਤਾਂ ਗੱਲ ਵਧੀਆ ਨਾ ਮੇਰਾ ਕਿਰਾਇਆ ਬਚੂਗਾ ਨਾਲੇ ਗੱਲਾਂ ਬਾਤਾਂ ਕਰਦੇ ਵਿੱਚ ਚੱਲ ਜਾਵਾਂਗੇ ਫਿਰ ਮੈਂ ਕਿਹਾ ਮੈਂ ਤਾਂ ਬੈਂਕਸਟੋਨ ਏਅਰਪੋਰਟ ਤੇ ਚਲੇ ਗਿਆ 3:30 ਸ਼ਾਮ ਨੂੰ ਫਿਰ ਉਹਨਾਂ ਦਾ ਜਹਾਜ਼ ਪਹਿਲਾਂ ਉੱਥੇ ਲੈਂਡ ਕੀਤਾ ਹੋਇਆ ਸੀ ਤੇ ਮੈਨੂੰ ਫਿਰ ਮੈਂ ਕਿਹਾ ਮੈਂ ਜਹਾਜ਼ ਲੈ ਗਿਆ ਜਾ ਕੇ ਉਹਨੇ ਮੈਨੂੰ ਬਿਠਾ ਲਿਆ ਬੜੀ
ਜਦੋਂ ਮੈਂ ਆਇਆ ਬੈਂਕਸਟੋਨ ਏਅਰਪੋਰਟ ਤੋਂ ਦੂਰੋਂ ਉਹ ਆ ਜਾਓ ਭਾਜੀ ਇੱਥੇ ਐ ਮੈਂ ਲਾਇਆ ਇੱਧਰ ਨੂੰ ਕਰ
ਨਹੀਂ ਇੱਦਾਂ ਦੱਸਣੀਆਂ ਸੀ ਤੂੰ ਪਹਿਲਾਂ ਕਹਿਤਾ ਨਾ ਮੈਂ ਤਾਂ ਇੱਦਾਂ ਜਾਣੀ ਬੜੀ ਇੱਜ਼ਤ ਦੇ ਨਾਲ ਬੜਾ ਸਤਿਕਾਰ ਦੇ ਕੇ ਹਾਕਾ ਮਾਰ ਮਾਰ ਕੇ ਬਿਠਾ ਲਿਆ ਮੈਨੂੰ ਮੈਂ ਬਹਿ ਗਿਆ ਤੇ ਕਹਿੰਦੇ ਵੀ ਤੁਹਾਡੀ ਜਿਹੜੀ ਦੋਸਤੀ ਆ ਜਿੱਦਾਂ ਤੁਸੀਂ ਟੀਚਰ ਆ ਅਮਨਦੀਪ ਉਹਨਾਂ ਕੋਲ ਜਹਾਜ਼ ਆ ਉਹਨਾਂ ਕੋਲ ਇੰਨਾ ਬਿਜ਼ਨਸ ਆ 500-600 ਬੰਦਾ ਰੋਜ਼ ਉਹਨਾਂ ਦੇ ਕੰਮ ਆ ਕਰਦਾ ਹੈ ਤੁਹਾਡੀ ਤਾਂ ਅਮਨਦੀਪ ਦੀ ਦੋਸਤੀ ਮਤਲਬ ਇਹਦੇ ਸੰਖੇਪ ਵਿੱਚ ਦੱਸੋ ਤਾਂ ਦੋਸਤੀ ਕੀ ਆ ਮੈਂ ਕਿਹਾ ਦੋਸਤੀ ਤਾਂ ਸਿੱਧੀ ਆ ਦੋਸਤੀ ਵਿੱਚ ਕੋਈ ਸ਼ੱਕ ਹੀ ਨਹੀਂ ਹੈ ਦੋਸਤੀ ਤਾਂ ਕ੍ਰਿਸ਼ਨ ਦੇ ਸਧਾਮਾਂ ਵਾਲੀ ਆ ਤੇ ਮੈਨੂੰ ਨਹੀਂ ਬੁਲਾ ਲਿਆ ਤੇ ਮੈਂ ਇਹ ਸਧਾਮਾਂ ਬਣ ਕੇ ਚਲਾ ਗਿਆ
ਕੁਰਸੀ ਨੂੰ ਸੀਟ ਬੈਲਟ ਲਵਾਈ ਮੈਨੂੰ ਬੈਲਟ ਲਾ ਲੈਂਦਾ ਕਿਤੇ ਮੈਂ ਉੱਡ ਨਾ ਜਾਵਾਂ ਇੰਨੀ ਕੁ ਫੂਕ ਛਕਾ ਰਹੇ ਹਾਂ ਦੇਖਿਓ ਜਰਾ
ਮੈਂ ਕਿਹਾ ਮੈਂ ਲੈ ਕੇ ਗਿਆ ਸੀ ਮੈਂ ਕਿਹਾ ਸੱਤੂ ਤਾਂ ਨੀ ਮੈਂ ਲੈ ਕੇ ਗਿਆ ਸੀ ਮੈਂ ਤਾਂ ਪਰੌਂਠੇ ਲੈ ਕੇ ਗਿਆ ਸੀ ਮੂਲੀਆਂ ਵਾਲੇ ਬਣਾਇਆ ਸੀ ਮੈਂ ਕਿਹਾ ਅਮਨਦੀਪ ਹੁਣੀ ਖਾ ਲੂਗੇ ਚਲੋ ਫਿਰ ਜਾਂਦੇ ਜਾਂਦੇ ਜਹਾਜ਼ 'ਚ ਖਾ ਲਵਾਂਗੇ ਮੈਂ ਕਿਹਾ ਮੈਂ ਪਰੌਂਠੇ ਰੱਖਦੇ ਵਧੀਆ ਪਰੌਂਠੇ ਬਣੇ ਉਹ ਸਵਾਦ ਵੀ ਬੜੇ ਸੀ ਮੈਂ ਖਾ ਕੇ ਦੇਖੇ ਤਾਂ ਉਹ ਅਮਨਦੀਪ ਖਾਵੇ ਹੀ ਨਾ ਉਹਨੇ ਖਾਧੇ ਹੀ ਨਹੀਂ ਮੈਨੂੰ ਤਾਂ ਲੱਗਣ ਲੱਗ ਪਿਆ ਮੈਨੂੰ ਤਾਂ ਸੱਚੀ ਸਧਾਮਾ ਹੀ ਸਮਝਣ ਲੱਗ ਪਿਆ ਜਿੱਦਾਂ ਅਮਨਦੀਪ ਹੁਣੀ ਸਧਾਮਾ ਹੀ ਸਮਝਣ ਲੱਗ ਪਿਆ ਮੇਰੇ ਤਾਂ ਉਹਨੇ ਪਰੌਂਠੇ ਖਾਧੇ ਹੀ ਨਹੀਂ ਹੈ ਫਿਰ ਜਿਲ੍ਹੇ ਨਾ ਪਰ ਜਿਲ੍ਹੇ ਜਹਾਜ਼ ਉਹਨਾਂ ਦੇ ਨਾਲ ਫਰੈਂਡ ਵੀ ਸੀ ਉਹਨਾਂ ਦਾ ਹੋਰ ਵੀ ਸੀ ਉਹਦਾ ਚਲੋ ਨਾਂ ਨਹੀਂ ਲੈਂਦਾ ਮੈਂ ਫਿਰ 3 ਜਣੇ ਸੀਗੇ ਅਸੀਂ ਜਿਸ ਵੇਲੇ ਜਹਾਜ਼ ਲੈਂਡ ਕਰਨ ਲੱਗਾ 5-10 ਮਿੰਟ ਰਹਿੰਦੇ ਸੀ ਤਾਂ ਮੈਂ ਅਮਨਦੀਪ ਕਹਿੰਦਾ ਵੀ ਭਾਜੀ ਮੇਰੀ ਭਾਈ ਲਿਆਓ ਤਾਂ ਜਿਹੜੇ ਤੁਸੀਂ ਪਰੌਂਠੇ ਖਾ ਲੈਂਦੇ ਹੁਣ ਜਹਾਜ਼ ਲੈਂਡ ਕਰਨ ਵਾਲਾ ਫਿਰ ਅਮਨਦੀਪ ਨੇ ਦੱਸਿਆ ਮੈਂ ਕਾਹਦੇ ਨਹੀਂ ਖਾਂਦਾ ਸੀ ਕਹਿੰਦਾ ਜੀ ਇਹ ਜਿਹੜਾ ਜਹਾਜ਼ ਨਾ ਇਹ ਹੈ 4-ਸੀਟਰ ਇਹਦੇ 'ਚ ਟੋਇਲਟ ਨਹੀਂ ਹੈਗੀ ਮੈਂ ਤਾਂ ਨਹੀਂ ਖਾਧੇ ਸੀ ਨਾਰਾਜ਼ ਨਾ ਹੋਇਓ ਵੀ ਪਰੌਂਠੇ ਖਾ ਕੇ ਜਾਣਾ ਕਿੱਧਰ ਨੂੰ ਸੀਗਾ ਜੇ ਪਹਿਲਾਂ ਹੀ ਖਾ ਲੈਂਦੇ 4 ਘੰਟੇ ਦੀ ਫਲਾਈਟ ਸੀਗੀ ਤੇ ਉਹ ਮੈਂ ਫਿਰ ਕਹਿੰਦਾ ਉਹਨੇ ਫਿਰ ਮੈਨੂੰ ਤਸੱਲੀ ਆ ਗਈ ਨਹੀਂ ਮੈਂ ਦੋਸਤੀ ਜਿਹੜੀ ਪੱਕੀ ਹੈ ਇੱਦਾਂ ਦੀ ਕੋਈ ਗੱਲ ਨਹੀਂ ਹੈ ਉਹ ਫਿਰ ਜਹਾਜ਼ ਲੈ ਕੇ ਕਹਿੰਦਾ ਫਿਰ ਏਅਰਪੋਰਟ ਤੇ ਪਿੱਪਲ ਹੁੰਦੇ ਨੀ ਪਿੱਪਲ ਦੇ ਥੱਲੇ ਜਹਾਜ਼ ਕਿੱਦਾਂ ਖੜਾ ਕਰਤਾ ਉਹ ਮੈਂ ਕਿਹਾ ਜਿਹੜੇ ਵੱਡੇ ਬੰਦੇ ਹੁੰਦੇ ਜਹਾਜ਼ਾਂ ਵਾਲਿਆਂ ਦੀ ਜਹਾਜ਼ਾਂ ਵਾਲਿਆਂ ਨਾਲ ਜਾ ਰਹੀਆਂ ਹੁੰਦੀਆਂ ਉਹ ਏਅਰਪੋਰਟ ਤੇ ਉਹ ਜਹਾਜ਼ ਲੈ ਕੇ ਗਏ ਸੀ ਉਹ ਤਾਂ ਕਿਸੇ ਉਹਨਾਂ ਦਾ ਮੂਹਰੇ ਵੀ ਦੋਸਤ ਸੀਗਾ ਉਹਦੇ ਕੋਲ 3-4 ਜਹਾਜ਼ ਆ ਉਹਨਾਂ ਦੇ ਏਅਰਪੋਰਟ ਤੇ ਜਾ ਕੇ ਲਾਇਆ ਉਹਨੇ ਪ੍ਰਾਈਵੇਟ ਜਿਹੜਾ ਐਗਰੀਕਲਚਰ ਦਾ ਆ ਏਅਰਪੋਰਟ ਉੱਥੇ ਉਹਨਾਂ ਦੇ ਉਹਨੀ ਜਹਾਜ਼ਾਂ ਨੂੰ ਪਿੱਪਲ ਥੱਲੇ ਰੱਖਿਆ ਹੁੰਦਾ ਆਪਣੀ ਛਾਂ ਥੱਲੇ ਖੜੇ ਕਰਨੇ ਨੂੰ ਉਹ ਤਾਂ ਉੱਥੇ ਜਾ ਕੇ ਜਹਾਜ਼ ਜਿਹੜਾ ਛਾਂ ਦੇ ਥੱਲੇ ਖੜਾ ਕੀਤਾ ਸੀ ਜਹਾਜ਼ ਉਹ ਸੱਚੀ ਜਹਾਜ਼ ਸੀਗਾ ਮੈਂ ਕਿਹਾ ਉਹਨਾਂ ਕੋਲ ਜਹਾਜ਼ ਹੈਗਾ ਆ ਫਿਰ ਇਹ ਗੱਲ ਬਣਾਈ ਉਹ ਨਹੀਂ ਹੈ ਫਿਰ ਉਹਨੂੰ ਜਿਹੜਾ ਤਸੱਲੀ ਆਈ ਸਧਾਮੇ ਵਾਲੀ ਤੇ ਜਹਾਜ਼ ਵਾਲੀ ਫਿਰ ਮੇਰੀ ਗੱਲ ਮੰਨਿਆ ਹੁਣ ਮੈਨੂੰ ਮੰਨਦਾ ਵੇ ਮੈਂ ਪ੍ਰਾਈਵੇਟ ਜਹਾਜ਼ 'ਚ ਵੀ ਬੈਠ ਕੇ ਗਿਆ ਆ ਫਿਰ ਯਾਰੀ ਬਹੁਤ ਪੱਕੀ ਸਾਡੀ ਦੋਸਤੀ ਬੜੀ ਪੱਕੀ ਆ
ਜਹਾਜ ਲਾਇਆ ਤਾਂ ਉਹਦਾ ਮੂਹਰਲਾ ਟਾਇਰ ਪੈਂਚਰ ਹੋ ਗਿਆ, ਫਿਰ ਤਾਂ ਕਰਕੇ ਉੱਥੇ ਛੱਡਣਾ ਪਿਆ ਕਿਉਂਕਿ ਛੁੱਟੀਆਂ ਸੀਗੀਆਂ। ਫਿਰ ਨੋਰਮਲ ਜਹਾਜ ਚ ਆਉਣਾ ਪਿਆ ਸਾਨੂੰ ਵਰਜਨ ਵਾਲੇ ਚ, ਨਹੀਂ ਤਾਂ ਅਸੀਂ ਫਿਰ ਆਪਣੇ ਹਜੇ ਵੀ ਉੱਥੇ ਹੀ ਖੜਾ, ਲੋਕ ਹਜੇ ਵੀ ਫੋਟੋਆਂ ਖਿੱਚ ਕੇ ਭਾਜੀ ਤੁਹਾਡਾ ਜਹਾਜ਼ ਖੜਾ। ਮੈਂ ਕਿਹਾ ਹਾਂਜੀ ਹਾਂਜੀ ਕੋਈ ਨੀ, ਹੁਣ
ਜਿਹੜਾ ਸਵੇਰੇ ਤੁਹਾਨੂੰ ਫੋਨ ਆਇਆ ਸੀ ਨਾ, ਤੁਹਾਡੀ ਪਲਾਨ ਬਾਰੇ ਗੱਲ ਕਰਨੀ ਸੀ, ਕਹਿੰਦੇ ਕੋਈ ਜਿਹੜੀ ਸੀ ਪਲਾਨ ਆ, ਉਹ ਪਲਾਨ ਪਤਾ ਮੇਰੇ ਖਿਆਲ ਚ ਕੀ ਸੀ? ਜਿਹੜਾ ਤੁਸੀਂ ਨਾ ਟਾਇਰ ਬਦਲਾਇਆ ਸੀ, ਆਧਾਰ ਲੈ ਕੇ ਜਹਾਜ਼ ਦਾ ਟਾਇਰ ਬਦਲਾਇਆ ਸੀ, ਉਹਦੇ ਪੈਸੇ ਮੰਗਦੇ।
ਗੁਰਦੀਪ ਰਾਣਾ ਵੀ ਕਹਿੰਦੇ ਨੇ ਕਿ ਸਿੱਧੂ ਸਾਹਿਬ ਦੇ ਕੋ ਐਂਕਰ ਸਾਹਿਬ ਦਲਜੀਤ ਦਸਾਂਝ ਨਾਲ ਜਹਾਜ਼ ਤਾਂ ਨੀ ਸਾਂਝਾ ਕਰ ਲਿਆ? ਉਹ ਨਹੀਂ ਨਹੀਂ ਸਾਡੇ, ਅਸੀਂ ਨੀ ਕਰਦੇ ਜਹਾਜ਼। ਪਹਿਲੀ ਗੱਲ ਤਾਂ ਮਿੱਤਰ ਪਿਆਰੇ ਹੋ, ਹੁਣ ਤੁਸੀਂ ਇਹ ਪ੍ਰੋਗਰਾਮ ਸੁਣ ਰਹੇ ਹੋ, ਪਹਿਲਾਂ ਮੈਨੂੰ ਆ ਸੀਟ ਬੈਲਟ ਲੱਗੀ ਹੋਈ ਹੈ ਮੇਰੇ, ਮੈਂ ਹਵਾ ਇੰਨੀ ਕੁ ਛੱਕ ਲਈ ਹੈ ਕਿ ਮੈਂ ਕਿਤੇ ਵੇਲੇ ਵੀ ਉੱਡਣ ਨੂੰ ਤਿਆਰ ਹਾਂ, ਠੀਕ ਹੈ, ਬਿਨਾਂ ਜਹਾਜ਼ ਤੋਂ ਹੀ। ਅਤੇ ਇਹ ਭਾਜੀ ਫੂਕ ਛਕਾ ਰਹੇ ਨੇ, ਅਤੇ ਕੋਈ ਐਡੀ ਗੱਲ ਨਹੀਂ, ਨਾ ਸਾਡੇ ਕੋਲ ਜਹਾਜ਼ ਹੈ ਅਤੇ ਨਾ ਸਾਡੇ 600 ਬੰਦਾ ਕੰਮ ਕਰਦਾ। ਮੈਂ ਤਾਂ ਹੁਣ ਇਹ ਤੋਂ ਬਾਅਦ ਕੱਪੜੇ ਪਾ ਕੇ ਮੈਂ ਜਾਣਾ ਉੱਥੇ ਘਾਹ ਕੱਟਣ, ਹੈ ਨਾ? ਅਤੇ ਠੀਕ ਹੈ, ਟਾਈਮ ਟਾਈਮ ਸਿਰ ਹਰ ਤਾਂ ਕੰਮ ਕਰਦੇ ਆ, ਪਰ ਇੱਦਾਂ ਹੈ ਵੀ ਅਸੀਂ ਨਾ ਇੱਕ ਦੂਜੇ ਦੀ ਸਲਾਹ ਬਣਾਈ ਹੋਈ ਹੈ ਵੀ ਹੋਰ ਤਾਂ ਕੋਈ ਭਾਜੀ ਸਾਡੀ ਸਿਫਤ ਕਰਦਾ ਨਹੀਂ, ਅਸੀਂ ਆਪਸ 'ਚ 4-5 ਬੰਦਿਆਂ ਨੇ ਸਲਾਹ ਬਣਾਈ ਹੈ। ਗਿਆਨੀ ਸੰਤੋਖ ਸਿੰਘ ਜੀ ਹੋ ਗਏ, ਮਿੰਟੂ ਭਾਜੀ ਹੋ ਗਏ, ਸਰਬਜੀਤ ਹੋ ਗਿਆ, ਵੀ ਇੱਕ ਤੱਤ ਦੁਨੀਆ 'ਤੇ ਕੱਢਿਆ ਭਾਜੀ ਮੈਂ, ਜਾਣੀ ਕਿ ਬੜਾ ਜ਼ਬਰਦਸਤ, ਵੀ ਬੰਦਾ ਨਾ ਜਿੰਨੀ ਵਧੀਆ ਸਿਫਤ ਆਪਣੀ ਆਪ ਕਰ ਸਕਦਾ ਆ, ਕੋਈ ਦੂਸਰਾ ਬੰਦਾ ਨਹੀਂ ਕਰ ਸਕਦਾ। ਇਸ ਕਰਕੇ ਮਤਲਬ ਆਪਾਂ ਕਿਸੇ 'ਤੇ ਗੱਲ ਛੱਡੀ ਦੀ ਨਹੀਂ ਵੀ ਹੋਰ ਬੰਦਾ ਸਿਫਤ ਕਰੇ ਸਾਡੀ, ਅਸੀਂ ਆਪਣੀਆਂ ਸਿਫਤਾਂ ਆਪ ਹੀ ਕਰੀ ਦੀਆਂ ਆ, ਆਪਣੇ ਤਰੀਕੇ ਨਾਲ ਇਹ ਕਰੀ ਦੀਆਂ, ਆਪਣੇ ਆਪ ਨੂੰ ਮਹਾਨ ਬਣਾਈ ਦਾ ਆ, ਕਿਉਂਕਿ ਸਾਨੂੰ ਕਿਸੇ 'ਤੇ ਯਕੀਨ ਨਹੀਂ ਹੈਗਾ ਵੀ ਦੂਸਰਾ ਬੰਦਾ ਜਦੋਂ ਸਾਡੀ ਸਿਫਤ ਕਰਨ ਲੱਗੇ ਤਾਂ ਉਹ ਪੂਰੀ ਤਰ੍ਹਾਂ ਕਰ ਸਕਦਾ ਵੀ ਆ ਜਾਂ ਨਹੀਂ ਕਰ ਸਕਦਾ। ਸੋ ਇਸ ਕਰਕੇ ਅਸੀਂ ਆਪਣੀ ਸਿਫਤ ਆਪ ਹੀ ਇੰਨੀ ਕਰ ਲਈ ਦੀ ਆ ਕਿ ਲੋਕਾਂ ਨੂੰ ਸਮਝ ਸੱਚ ਪਤਾ ਲੱਗ ਸੱਚ।
ਅਮਨਦੀਪ, ਇੱਕ ਹੋਰ ਗੱਲ ਮੈਂ ਦੱਸਣੀ ਭੁੱਲੇ ਗਿਆ, ਤੇ ਅਮਨਦੀਪ ਕਹਿੰਦਾ ਚਲੋ ਅਮਰੀਕ ਭਾਈ ਤੁਸੀਂ ਇਕੱਲਿਆਂ ਨੇ ਕਾਹਨੂੰ ਜਾਣਾ, ਫਿਰ ਸਿਡਨੀ ਨੂੰ ਜਾਣਾ, ਇਕੱਠੇ ਚੱਲਦੇ ਆ, ਉੱਥੋਂ ਕਰੋ ਜੀ ਸਮਾਨ ਸਮੂਨ ਬੰਨ ਲਿਆ, ਸਭ ਕੁਛ ਬੰਨ ਲਿਆ, ਜਿਹੜੇ ਏਅਰਪੋਰਟ ਤੇ ਟਿਕਟ ਚੈੱਕ ਕੀਤੀ, ਅਮਨਦੀਪ ਕਹਿੰਦੇ ਮੇਰੀ ਤਾਂ ਭਾਜੀ ਕੱਲ ਦੀ ਟਿਕਟ ਆ, ਤੁਸੀਂ ਤਾਂ ਇਕੱਲੇ ਹੀ ਚੱਲ ਜਾਓ ਹੁਣ।
ਜਦੋਂ ਮੁੜ ਕੇ ਆਉਂਦੇ ਸੀਗੇ ਉਹ ਇੱਦਾਂ, ਮੈਂ ਅਸੀਂ ਚੜ੍ਹਨ ਗਏ ਦੋਵੇਂ ਜਣੇ, ਉਹ ਜਾ ਕੇ ਉੱਥੇ ਦੇਖਿਆ,
ਇਹ ਵੀ ਕਹਿ ਦਿਓ ਗੱਪੇ ਮਾਰਦਾ ਹੁਣ, ਇਹ ਵੀ ਗੱਲ ਸੁਣਾ ਦੇ ਗੱਪੇ ਮਾਰਦਾ ਹੋਈ ਕਿ ਨਹੀਂ?
ਬੇਪਰਵਾਹੀਆਂ ਆ ਸਾਡੀਆਂ, ਅਸੀਂ ਬਹੁਤਾ ਕੇਅਰ ਨਹੀਂ ਕਰਦੇ ਜਹਾਜ਼ਾਂ ਜੂਜਾਂ ਦੀ, ਸੋ ਇਸ ਕਰਕੇ ਇੱਕ ਦਿਨ ਇੱਧਰ ਹੋਇਆ ਉੱਧਰ ਹੋਇਆ ਕੋਈ ਚੱਕਰ ਨਹੀਂ।
ਇਹ ਸੱਚੀ ਗੱਲ ਹੈ ਕਿ ਝੂਠੀ ਹੈ?
ਇਹ ਤਾਂ ਸੱਚੀ ਗੱਲ ਹੈ। ਤੇ ਉਹ ਤਾਂ ਫਿਰ ਬਹੁਤ ਖੁਸ਼ੀ ਦੀ ਲਹਿਰ ਦੌੜੀ ਪਰਥ ਦੇ ਵਿੱਚ ਜਦੋਂ ਪਤਾ ਲੱਗਾ ਵੀ ਭਾਜੀ ਨੇ ਜਾਣਾ ਨਹੀਂ। ਉਹ ਤਾਂ ਫਿਰ ਮੈਨੂੰ ਦੂਜੇ ਦਿਨ ਪਾਰਟੀ ਦਿੱਤੀ, ਕਹਿੰਦੇ ਕਈਆਂ ਦੇ ਡਿਨਰ ਲੰਚ, ਫਿਰ ਮੈਂ ਬ੍ਰੇਕਫਾਸਟ ਦੂਜੇ ਦਿਨ ਆਪਣੇ ਮਿੱਤਰ ਪਿਆਰਿਆਂ ਦੇ ਕੀਤਾ, ਲੰਚ ਕਿਸੇ ਹੋਰ ਮਿੱਤਰ ਪਿਆਰਿਆਂ ਦੇ ਕੀਤਾ, ਡਿਨਰ 'ਤੇ ਫਿਰ ਸਾਰੇ ਇਕੱਠੇ ਹੋ ਗਏ। ਸੋ ਉਹ ਛੁੱਟੀ ਨੇ ਉਸ ਲੇਟ ਨੇ 3-4 ਟੱਬਰ ਆਪਾਂ ਹੋਰ ਮਤਲਬ ਥਾਂ 'ਤੇ ਆਪਾਂ ਗਏ। ਬੜੀ ਲਹਿਰ, ਬਹੁਤ ਯਾਦਗਾਰੀ ਸੀਗੀਆਂ ਜੀ ਪਰਥ ਦੀਆਂ ਗੇਮਾਂ। ਅਤੇ ਹਜੇ ਵੀ ਮੈਨੂੰ ਨਾ ਉੱਥੋਂ ਫੋਟੋਆਂ ਖਿੱਚ ਕੇ ਭੇਜ ਦਿੰਦੇ ਨੇ ਆਪਣੇ ਮਿੱਤਰ ਪਿਆਰੇ, ਭਾਅ ਜੀ ਤੁਹਾਡਾ ਜਹਾਜ਼ ਇੱਥੇ ਹੀ ਆ। ਮੈਂ ਕਿਹਾ ਹਾਂਜੀ ਤੁਸੀਂ ਲੈ ਆਇਓ ਅਗਲੀ ਵਾਰੀ, ਤੁਸੀਂ ਇੱਥੇ ਆ ਜਾਓ ਗੇਮਾਂ ਨੂੰ ਬਿਲਕੁਲ ਕਹੀ, ਨਾਲੇ ਇਸ ਬਹਾਨੇ ਜਹਾਜ਼ ਆ ਜਾਊਗਾ। ਅਤੇ
ਹਾਂਜੀ
ਚਲੋ ਭਾਅ ਜੀ, ਇੱਦਾਂ ਵੀ ਸਮਾਂ ਹੁਣ ਕਾਫੀ ਹੋ ਗਿਆ ਅਤੇ ਆਪਾਂ ਇਜਾਜ਼ਤ ਵੀ ਲੈਣੀ ਆ, ਅਤੇ ਹੁਣ ਇੱਦਾਂ ਹੈ ਵੀ ਤੁਹਾਨੂੰ ਇੱਕ ਪ੍ਰੋਬਲਮ ਆ ਜਾਣੀ ਹੈ, 25 ਤਰੀਕ ਤੋਂ ਬਾਅਦ ਤੁਹਾਨੂੰ ਨਹਾ ਕੇ ਜਾਣਾ ਪਿਆ ਕਰਨਾ ਸਕੂਲੇ, ਵਾਲ ਤੁਸੀਂ ਕਟਾਏ ਹੀ ਲਏ?
ਹਾਂਜੀ ਹਾਂਜੀ, ਨਹੀਂ ਵਾਲ ਤਾਂ ਕਟਾ ਲਏ, ਹੁਣ ਸ਼ੈਂਪੂ ਲੈ ਕੇ ਆ ਨਾ, ਠੀਕ ਵੀ ਕਰਨੇ ਆ, ਥੋੜੇ ਕਲਰ ਕਰ ਲੈਣੇ ਆ
ਕਲਰ। ਇੱਕ ਨਾ ਉਹ ਚੁਟਕਲਾ ਸੀਗਾ, ਉਹ ਇਹ ਹੈਗਾ ਤਾਂ ਪਿੰਟੂ ਜੋਕ ਸੀ, ਚਿੰਟੂ ਜੋਕ, ਅਤੇ ਜਦੋਂ ਸਕੂਲੇ ਪੜ੍ਹਦੇ ਹੁੰਦੇ ਇੱਕ ਬੰਦੇ ਦੇ ਨਾ 2-3 ਵਾਲ ਹੁੰਦੇ ਆ, ਤੇ ਉਹ ਇੱਕ ਉਹਦਾ ਵਾਲ ਨਾ ਝੜ ਜਾਂਦਾ, ਉਹ ਡਾਕਟਰ ਕੋਲ ਜਾਂਦਾ, ਤੇ ਉਹ ਕਹਿੰਦਾ ਜੀ ਮੇਰੇ ਤਾਂ ਵਾਲ ਝੜਦੇ ਆ। ਕਹਿੰਦਾ ਅੱਛਾ, ਕਹਿੰਦਾ ਤੇਰੇ ਤਾਂ ਵਾਲ ਹੀ 2 ਆ। ਕਹਿੰਦਾ ਹਾਂਜੀ, ਇਹ ਵੀ ਝੜਦੇ ਆ। ਉਹ ਇੱਕ ਨੂੰ ਹੱਥ ਲਾਉਂਦਾ,
ਅੱਧੇ ਝੜ ਗਏ,
ਹਾਂ ਉਹ ਇੱਕ ਨੂੰ, ਉਹ ਡਾਕਟਰ ਕਹਿੰਦਾ ਲੈ ਦੇਖ, ਉਹ ਹੱਥ ਲਾਉਂਦਾ ਉਹ ਵੀ ਨਿਕਲ ਜਾਂਦਾ। ਉਹ ਬੰਦਾ ਕਹਿੰਦਾ ਡਾਕਟਰ ਸਾਹਿਬ ਕੰਮੇ ਖਤਮ ਰਹਿਣ ਦੋ ਹੁਣ। ਕਹਿੰਦਾ ਕੀ ਹੁਣ ਤਾਂ ਕਹਿੰਦਾ ਆਪਾਂ ਖੁੱਲੇ ਛੱਡ ਲਿਆ ਕਰਨੇ, ਫਿਕਰ ਨਾ ਕਰੋ। ਹੁਣ ਤਾਂ ਆਪਾਂ ਖੁੱਲੇ ਛੱਡ ਲਿਆ ਕਰਨੇ, ਕੋਈ ਫਿਕਰ ਨਾ ਕਰੋ, ਹੁਣ ਹੁਣ ਨੀ ਲੋੜ ਹੈਗੀ। ਸੋ ਇਸ ਕਰਕੇ ਭਾਜੀ ਤੁਹਾਡੇ ਵੀ ਹੁਣ ਖੁੱਲੇ ਛੱਡਣ ਵਾਲੀ ਬਰੇਸ ਆ ਗਈ ਲੱਗਦਾ ਮੈਨੂੰ, ਤੇ ਹੁਣ ਕਟਾਣ ਕਟੂਣ ਦਾ ਉੱਦਾਂ ਠੀਕ ਹੈ, ਤੁਹਾਡਾ ਦਿਲ ਕਰਦਾ ਨਾਈ ਦੀ ਦੁਕਾਨ ਤੇ ਜਾਣ ਨੂੰ, ਕਿਉਂਕਿ ਤੁਹਾਨੂੰ ਪਤਾ ਨਾਈ ਦੀ ਦੁਕਾਨ ਤੇ ਗੱਲਾਂ ਬਹੁਤ ਹੁੰਦੀਆਂ, ਇਹ ਇੰਡੀਆ ਵਾਲੇ ਦੇ ਇੱਥੇ ਹਰੇਕ ਤਾਂ ਇੱਦਾਂ ਹੀ ਆ, ਇੰਡੀਆ ਤੁਸੀਂ ਆਲੇ ਦੁਆਲੇ ਦੀ ਗੱਲ ਸੁਣਨੀ ਆ, ਤੁਸੀਂ ਦੋ ਕੁ ਘੰਟੇ ਨਾਈ ਦੀ ਦੁਕਾਨ ਤੇ ਬਹਿ ਲਓ, ਤੁਹਾਨੂੰ ਸਾਰੇ ਮੁਹੱਲੇ ਦੀਆਂ ਆਲੇ ਦੁਆਲੇ ਦੀਆਂ ਗੱਲਾਂ ਪਤਾ ਲੱਗ ਜੂਗੀਆਂ ਵੀ ਕੀ ਹੋ ਰਿਹਾ ਕਿੱਦਾਂ ਹੋ ਰਿਹਾ। ਤੇ ਇੱਦਾਂ ਹੀ ਇੱਥੇ ਆ, ਇੱਥੇ ਵੀ ਤੁਸੀਂ ਚੱਲ ਜਾਓ, ਤੁਹਾਨੂੰ ਆਲੇ ਦੁਆਲੇ ਸਾਰਾ ਪਤਾ ਲੱਗ ਜੂਗਾ ਵੀ ਕੀ ਹੋ ਰਿਹਾ ਕਿੱਦਾਂ ਹੋ ਰਿਹਾ। ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ, ਇੰਡੀਆ ਵਾਲੇ ਜਿਹੜੇ ਸੀ ਆਈ ਡੀ ਦੇ ਆ ਨਾ, ਉਹ ਨਾਈਆਂ ਨੂੰ ਬੜਾ ਮਤਲਬ ਆਪਣੇ ਨਾਲ ਰੱਖਦੇ ਨੇ, ਕਿਉਂਕਿ ਉਹਨਾਂ ਤੋਂ ਪਤਾ ਲੱਗਦੀ ਹੈ ਨਾ ਗੱਲ ਕੀ ਹੋ ਰਿਹਾ ਕਿੱਦਾਂ, ਉਹ ਨਹੀਂ ਇੱਦਾਂ ਦੇ ਬੰਦੇ ਜਿਹੜੇ ਨਾ ਉਹ ਬਹੁਤ ਰੱਖੇ ਹੁੰਦੇ। ਸੋ ਉੱਦਾਂ ਜੇ ਤੁਹਾਡਾ ਗੱਲਾਂ ਗੁੱਲਾਂ ਪ੍ਰੋਗਰਾਮ ਕਰਾਉਣ ਨੂੰ ਕਰਨ ਨੂੰ ਉਹ 'ਚ ਗੱਲਾਂ ਦੀ ਲੋੜ ਹੈ ਤਾਂ ਤੁਸੀਂ ਜ਼ਰੂਰ ਜਾਇਆ ਕਰੋ। ਅਤੇ ਠੀਕ ਹੈ ਭਾਜੀ, ਲਈਏ ਇਜਾਜ਼ਤ ਫਿਰ ਆਪਾਂ।
ਅਤੇ ਹਾਂਜੀ ਅਮਦੀਪ, ਇਜਾਜ਼ਤ ਰਹਿੰਦੇ ਹਾਂ ਅਤੇ ਕੱਲ੍ਹ ਨੂੰ ਫਿਰ ਤੁਹਾਡਾ ਪ੍ਰੋਗਰਾਮ ਸੁਣਾਂਗੇ ਅਤੇ ਸ਼ਨਿਚਰਵਾਰ ਨੂੰ ਤੁਹਾਡੇ ਫਿਰ ਰੂਬਰੂ ਹੋਣ ਦੀ ਕੋਸ਼ਿਸ਼ ਕਰਾਂ, ਉਦੋਂ ਤੱਕ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਭਾਜੀ। ਅਤੇ ਕੱਲ੍ਹ ਨੂੰ ਗਿਆਨੀ ਸੰਤੋਖ ਸਿੰਘ ਜੀ ਵੀ ਆ ਰਹੇ ਨੇ ਪ੍ਰੋਗਰਾਮ ਦੇ ਵਿੱਚ ਅਤੇ ਸਾਡੇ ਨਾਲ ਬਿੱਟਾ ਸਾਹਿਬ ਵੀ ਜੁੜਨਗੇ, ਗੱਲਾਂ ਬਾਤਾਂ ਕਰਾਂਗੇ। ਇੱਕ ਨਾ ਡਾਕੂਮੈਂਟਰੀ ਬੜੀ ਵਧੀਆ ਆਈ ਹੋਈ ਆ ਗੁਰੂ ਨਾਨਕ ਪਾਤਸ਼ਾਹ ਦੀ, ਅਤੇ ਉਹ ਵੀ ਆਪਾਂ ਉਹਨਾਂ ਦੇ ਅਮਰਦੀਪ ਸਿੰਘ ਹੁਣੀ ਹਾਂਗਕਾਂਗ ਵਾਲੇ ਆ, ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਨੀ ਕਿਸੇ ਦਿਨ, ਅਤੇ ਉਹ ਵੀ ਆਪਾਂ ਤੁਹਾਨੂੰ ਸੁਣਾਵਾਂਗੇ, ਬੜੀ ਮਿਹਨਤ ਕੀਤੀ ਆ ਉਹਨਾਂ ਨੇ। ਇਹ ਪੋਡਕਾਸਟ ਦੇ ਵਿੱਚ ਇਹ ਪ੍ਰੋਗਰਾਮ ਬੜੀ ਛੇਤੀ ਪਾ ਦੋਗੇ, ਪਰ ਮਾਫ਼ੀ ਚਾਹੁੰਦੇ ਹਾਂ ਕਿ ਐਪ ਦੇ ਵਿੱਚ ਸਾਡੇ ਡਾਇਰੈਕਟ ਹਜੇ ਨਹੀਂ ਚੱਲ ਰਹੀਆਂ, ਪਰ ਤੁਸੀਂ ਸਾਊਂਡ ਕਲਾਊਡ ਅਤੇ ਆਈਫੋਨ ਡਾਇਰੈਕਟ ਸੁਣ ਸਕਦੇ ਹੋ, ਵੈਬਸਾਈਟ ਤੋਂ ਵੀ ਸੁਣ ਸਕਦੇ ਹੋ। ਸੋ ਪਿਆਰਿਓ, ਮੈਨੂੰ ਵੀ ਦਿਓ ਇਜਾਜ਼ਤ, ਅਤੇ ਆਪਣਾ ਰੱਖਿਓ ਖਿਆਲ, ਅਤੇ ਮਿਲਦੇ ਹਾਂ ਜੀ ਫਿਰ ਆਉਣ ਵਾਲੇ ਟਾਈਮ ਦੇ ਵਿੱਚ, ਕੱਲ੍ਹ ਨੂੰ ਪ੍ਰੋਗਰਾਮ ਫਿਰ ਲੈ ਕੇ ਆਵਾਂਗੇ ਦਿਲ ਵਾਲੀ ਗੱਲ।